ਕਰਦੇ ਹਾਂ ਸਟੂਡੀਓ, ਤੁਸੀਂ ਆਏ, ਬੜੇ ਇੰਟਰਸਟਿੰਗ ਤੁਹਾਡੇ ਨਾਲ ਗੱਲਬਾਤ ਹੋਈ। ਲੇਕਿਨ ਹੁਣ ਅਸੀਂ ਗੱਲ ਕਰਾਂਗੇ ਅੱਜ ਦੀ ਕਰੰਟ ਜੋ ਹਾਲਾਤ ਚੱਲ ਰਹੇ ਨੇ। ਸਭ ਤੋਂ ਪਹਿਲਾਂ ਮੈਂ ਤੁਹਾਡਾ ਕਮੈਂਟ ਚਾਹਾਂਗਾ, ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਪੰਜਾਬ ਇਲੈਕਸ਼ਨਸ ਦੇ ਵਿੱਚ ਕੋਈ ਮੁੱਦਿਆਂ ਦੀ ਗੱਲ ਹੋਈ ਹੈ ਜਾਂ ਵੈਸੇ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਹੀ ਜ਼ਿਆਦਾ ਲੱਗ ਰਹੇ ਨੇ?
ਨਹੀਂ ਜੀ, ਪੰਜਾਬ ਚ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ ਹੈਗੀ ਹੈ, ਚਿਹਰਿਆਂ ਦੀ ਗੱਲ ਹੋ ਰਹੀ ਹੈਗੀ ਹੈ। ਔਰ ਕੋਈ ਵੀ ਪਾਰਟੀ ਜਿਨ੍ਹਾਂ ਸੰਕਟਾਂ ਚ ਪੰਜਾਬ ਘਿਰਿਆ ਪਿਆ ਹੈਗਾ, ਚਾਹੇ ਉਹ ਨਸ਼ਿਆਂ ਦਾ ਸੰਕਟ ਹੈ, ਚਾਹੇ ਕਿਸਾਨੀ ਦਾ ਬੜਾ ਗੰਭੀਰ ਸੰਕਟ ਹੈ, ਵਾਤਾਵਰਨ ਦਾ ਗੰਭੀਰ ਸੰਕਟ ਹੈ, ਪਾਣੀ ਦਾ ਸੰਕਟ ਹੈਗਾ ਹੈ, ਔਰ ਵਿਦਿਆ ਸਿਹਤ ਰੁਜ਼ਗਾਰ ਦਾ ਸੰਕਟ ਹੈਗਾ, ਪ੍ਰਵਾਸ ਦਾ ਸੰਕਟ ਹੈ, ਪੰਜਾਬ ਬਹੁਤ ਤਰ੍ਹਾਂ ਦੇ ਸੰਕਟਾਂ ਚ ਘਿਰਿਆ ਪਿਆ ਹੈਗਾ। ਅਜਿਹੇ ਪੰਜਾਬ ਨੂੰ ਇੱਕ ਬੜੀ ਸੂਝ ਸਿਆਣਪ ਵਾਲੀ, ਇੱਕ ਲੀਡਰਸ਼ਿਪ ਦੀ, ਇੱਕ ਸੂਝ ਸਿਆਣਪ ਵਾਲੇ ਏਜੰਡੇ ਦੀ ਲੋੜ ਸੀਗੀ, ਪੰਜਾਬ ਸੈਂਟ੍ਰਿਕ ਏਜੰਡੇ ਦੀ ਲੋੜ ਸੀਗੀ, ਔਰ ਪੰਜਾਬ ਸੈਂਟ੍ਰਿਕ ਸਿਆਸਤ ਦੀ ਲੋੜ ਸੀਗੀ, ਜਿਹਦੀ ਜਿਹੜਾ ਕਿ ਮੁਕੰਮਲ ਗਾਇਬ ਹੈਗੀ ਹੈ। ਸਿਰਫ ਚਿਹਰਿਆਂ ਦੀ ਚਰਚਾ ਹੁੰਦੀ ਹੈ, 17 ਚ ਵੀ ਚਿਹਰੇ ਸੀਗੇ ਤੇ ਅੱਜ ਵੀ ਉਹ ਚਿਹਰਿਆਂ ਦੀ ਚਰਚਾ ਹੈਗੀ ਹੈ। ਕਿਸੇ ਵੀ ਪਾਰਟੀ ਕੋਲ ਕਹਿਣ ਨੂੰ ਮੁੱਦੇ ਗਣਾਉਣ ਨੂੰ ਸਭ ਕੋਲ ਹੈਗੇ ਕਿ ਆਹ ਮੁੱਦਾ ਮੁੱਦਾ ਜਿਵੇਂ ਮੈਂ ਤੁਹਾਨੂੰ ਗਣਾਏ ਹੈਗੇ ਹੈ, ਪਰ ਇਹ ਮੁੱਦਿਆਂ ਤੋਂ ਛੁਟਕਾਰਾ ਪੰਜਾਬ ਕਿਵੇਂ ਪਾਊਗਾ, ਕਿਵੇਂ ਪੰਜਾਬ ਜਿਹੜਾ ਆਪਣਾ ਖੁਸ਼ਿਆ ਬਹਾਲ, ਜਿਹੜਾ ਖੁਸ਼ਿਆ ਜੋ ਬੇਹਾਲ ਹੋਇਆ ਪਿਆ, ਜੋ ਖੁਸ਼ਿਆ ਵਕਾਰ ਹੈਗਾ ਹੈ, ਜੋ ਇਹਦਾ ਰੁਤਬਾ ਹੈਗਾ, ਉਹ ਕਿਵੇਂ ਮੁੜ ਕੇ ਹਾਸਲ ਕਰੂਗਾ। ਇਸ ਬਾਰੇ ਕਿਸੇ ਵੀ ਪੋਲੀਟੀਕਲ ਪਾਰਟੀ ਕੋਲ ਕੋਈ ਬਲੂ ਪ੍ਰਿੰਟ ਨਹੀਂ ਹੈਗਾ ਹੈ, ਸਿਵਾਏ ਇੱਕ ਗੱਲ ਤੋਂ ਕਿ ਵੀ ਜਿਹੜੇ ਪੰਜਾਬ ਦੇ ਕੁਦਰਤੀ ਸਾਧਨ ਸਰੋਤ ਹੈਗੇ ਹੈ, ਜਿਹੜੇ ਕਿ ਅਗੇਨ ਬਹੁਤ ਸੀਮਤ ਹੈਗੇ ਹੈ। ਪੰਜਾਬ 'ਚ ਕੋਈ ਵੱਡਾ ਕੋਈ ਕੋਲੇ ਦੀਆਂ ਖਾਨਾਂ ਨਹੀਂ ਹੈਗੀਆਂ, ਕੋਈ ਹੋਰ ਇਸ ਤਰ੍ਹਾਂ ਦਾ ਕੋਈ ਧਰਤੀ ਹੇਠਲੇ ਖਜ਼ਾਨੇ ਹੈ ਨਹੀਂ ਹੈ, ਤੇ ਇਸ ਕਰਕੇ ਰੇਤਾ ਬਜਰੀ ਹੈਗੀ ਹੈ, ਸ਼ਰਾਬ ਦਾ ਕਾਰੋਬਾਰ ਹੈਗਾ ਹੈ, ਜਾਂ ਫਿਰ ਟਰਾਂਸਪੋਰਟ ਹੈ, ਥੋੜੀ ਬਹੁਤੀ ਛੋਟਾ ਜਿਹਾ ਸੂਬਾ ਹੈਗਾ ਹੈ, ਤੇ ਜਾਂ ਫਿਰ ਕੇਬਲ ਵਗੈਰਾ ਜੋ ਨਵੀਂ ਟੈਕਨੋਲੋਜੀ ਨੈਟਵਰਕ ਹੈ ਉਹਦੇ ਵੱਲੋਂ ਜਿਹੜੀਆਂ ਆਮਦਨਾਂ ਹੋਣਗੀਆਂ ਵੀ, ਜਿਹੜਾ ਪੰਜਾਬ ਹੈ ਉਹ ਕੋਈ 3.5 ਲੱਖ ਦਾ ਫਾਰਮਲ ਤੇ ਕੋਈ 1.25 ਲੱਖ ਦੇ ਇਨਫਾਰਮਲ ਕਰਜ਼ੇ ਦਾ ਜਿਹੜਾ ਸ਼ਿਕਾਰ ਹੈਗਾ, ਜਿਹੜੀਆਂ ਦੇਣਦਾਰੀਆਂ ਦੂਸਰੀਆਂ ਹੈਗੀਆਂ, ਤੇ ਉਹ ਐਡੇ ਬੜੇ ਕਰਜ਼ਾਈ ਪੰਜਾਬ ਨੂੰ, ਜਿਹੜੀ 30,000 ਕਰੋੜ ਰੁਪਇਆ ਸਾਲਾਨਾ ਉਹਦੀ ਸਰਵਿਸ ਡੈਟ ਸਰਵਿਸਿੰਗ ਹੈ, ਆਪਾਂ ਉਹਦਾ ਵਿਆਜ ਦਿੰਦੇ ਹੈਗੇ, ਨਾਲ ਥੋੜਾ ਮੂਲ ਮੋੜਦੇ ਹੈਗੇ ਹੈ। ਸੋ ਅਜਿਹੇ ਪੰਜਾਬ ਨੂੰ ਲੀਹ ਤੇ ਲਿਆਉਣਾ ਜਾਂ ਲੀਹ ਤੇ ਪਾਉਣਾ ਕਿੰਨਾ ਮੁਸ਼ਕਲ ਹੈਗਾ ਹੈ, ਔਰ ਉਹ ਵੀ ਉਸ ਹਾਲਤ ਜਦੋਂ ਕਿ ਜਿਹੜੀ ਖੇਤੀ ਸੰਕਟ ਆ, ਖੇਤੀ ਖੜੋਤ ਵਿੱਚ ਹੈਗੀ ਹੈ, ਲਾਹੇਵੰਦਾ ਧੰਦਾ ਨਹੀਂ ਰਹੀ ਹੈਗੀ ਹੈ, ਜਿਹੜੀ ਖੇਤੀ ਚੋਂ ਇੱਕ ਸੈਕਸ਼ਨ ਨੇ ਬਾਹਰ ਨਿਕਲਣਾ ਹੁੰਦਾ, ਜੋ ਜਿਵੇਂ ਯੂਰਪ 'ਚ ਹੋਇਆ ਜਾਂ ਨੌਰਥ ਅਮਰੀਕਾ 'ਚ ਹੋਇਆ, ਔਰ ਉਹਨੂੰ ਬਾਅਦ ਬਾਹਰ ਇੰਡਸਟਰੀ ਨੇ ਅਬਜ਼ੋਰਬ ਕਰਨਾ ਹੁੰਦਾ, ਇੰਡਸਟਰੀ ਨੇ ਉਹਨੂੰ ਲੈਣਾ ਹੁੰਦਾ, ਉਹਨੂੰ ਅਬਜ਼ੋਰਬ ਕਰਨਾ ਹੁੰਦਾ, ਤੇ ਉਹ ਵੀ ਪੰਜਾਬ 'ਚ ਇੱਦਾਂ ਦੀ ਨਾ ਦੀ ਕੋਈ ਚੀਜ਼ ਨਹੀਂ, ਕਿਉਂਕਿ ਪੰਜਾਬ ਦੇ ਜਿਹੜੇ ਇੰਡਸਟਰੀਅਲ ਹੱਬ ਸੀਗੇ, ਚਾਹੇ ਲੁਧਿਆਣਾ ਸੀ, ਚਾਹੇ ਬਟਾਲਾ ਸੀ, ਚਾਹੇ ਜਲੰਧਰ ਦੀ ਸਪੋਰਟ ਦਸਤੀ ਸੀ, ਚਾਹੇ ਮੰਡੀ ਗੋਬਿੰਦਗੜ੍ਹ ਦੀ ਸੀਗੀ, ਉਹ ਸਾਰੀਆਂ ਤਕਰੀਬਨ ਬੰਦ। ਹੈਲੋ
ਜੀ ਜੀ, ਹਾਂਜੀ ਹਾਂਜੀ ਹਾਂਜੀ, ਗੱਡ ਡਾਕਟਰ,
ਉਹ ਸਾਰੀਆਂ ਤਕਰੀਬਨ ਬੰਦ ਹੋਣ ਦੇ ਕਿਨਾਰੇ ਪਈਆਂ ਹੈਗੀਆਂ, ਤੇ ਜਿਹੜਾ ਦੂਜਾ ਜਿਹੜੇ ਪੰਜਾਬ ਦੇ ਬਾਕੀ ਜਿਹੜੇ ਮਤਲਬ ਸਾਧਨ ਸਰੋਤ ਆ, ਉਹ ਇੰਨੇ ਨਹੀਂ ਜ਼ਿਆਦਾ ਹੈਗੇ ਆ ਕਿ ਕਰਜ਼ਾਈ ਪੰਜਾਬ ਨੂੰ ਕਰਜ਼ਾ ਮੁਕਤ ਕਰ ਸਕਣ, ਤੇ ਜਿਹੜੀ ਬੇਰੁਜ਼ਗਾਰੀ ਹੈ ਸਿਖਰਾਂ ਤੇ ਹੈਗੀ, ਜਿਹਦੇ ਵਿੱਚ ਪ੍ਰਵਾਸ ਨਿਕਲ ਰਿਹਾ ਹੈਗਾ, ਉਹਦੇ ਚ ਕੋਈ ਅਸਰਦਾਰ ਢੰਗ ਨਾਲ ਦਖਲ ਅੰਦਾਜ਼ੀ ਕਰ ਸਕਣ, ਤੇ ਕਿਸੇ ਵੀ ਪਾਰਟੀ ਕੋਲ ਜਿਹਾ ਏਜੰਡਾ ਨਹੀਂ ਹੈਗਾ। ਇੱਕ ਏਜੰਡਾ ਹੈਗਾ ਆ ਜਿਹੜਾ ਕਿ ਸਾਡੇ ਆੜੀਵੀਆਂ ਦਾ ਹੈਗਾ, ਔਰ ਇੱਕ ਸ਼ਾਨਦਾਰ ਹੈਗਾ ਏਜੰਡਾ, ਉਹ ਹੈਗਾ ਕਿ ਜੇਕਰ ਪੰਜਾਬ ਦੇ ਜਾਂ ਭਾਰਤ ਦੇ ਪਾਕਿਸਤਾਨ ਨਾਲ ਸੰਬੰਧ ਸੁਖਾਵੇਂ ਹੋ ਜਾਣ, ਤੇ ਸਾਨੂੰ ਅਮਨ, ਦੋਸਤੀ, ਸ਼ਾਂਤੀ ਤੇ ਵਪਾਰ ਦੀ ਆਜ਼ਾਦ ਮਾਹੌਲ ਬਣ ਜਾਵੇ, ਤਾਂ ਪੰਜਾਬ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈਗਾ, ਜਿਹਨੂੰ CPEC ਕਹਿੰਦੇ ਹੈਗੇ ਆ, ਉਹਦੇ ਰਾਹੀਂ ਗਵਾਦਰ ਸੀ ਪੋਰਟ ਤੇ ਪਹੁੰਚ ਕੇ, ਜਿਹੜਾ ਕਿ 600-700 ਕਿਲੋਮੀਟਰ ਸਾਰਾ ਅੰਮ੍ਰਿਤਸਰ ਤੋਂ 50 ਕਿਲੋਮੀਟਰ ਲਾਹੌਰ ਹੈਗਾ ਆ, ਅੱਗੇ ਪਾਕਿਸਤਾਨ ਚੋਂ ਕੁਛ 300-400 ਕਿਲੋਮੀਟਰ ਅੱਗੇ ਗਵਾਦਰ ਸੀ ਪੋਰਟ ਹੈਗੀ ਹੈ, ਗਵਾਦਰ ਸੀ ਪੋਰਟ ਤੇ ਆਪਾਂ ਪਹੁੰਚ ਜਾਈਏ, ਔਰ ਫਿਰ ਸਾਡਾ ਉੱਥੋਂ ਸੈਂਟਰਲ ਏਸ਼ੀਆ ਦੇ ਮੁਲਕਾਂ ਨਾਲ ਤੇ ਮਿਡਲ ਈਸਟ ਦੇ ਮੁਲਕਾਂ ਨਾਲ ਜਿਹੜਾ ਸਾਡਾ ਸਨਅਤੀ ਉਤਪਾਦ ਹੈਗੇ, ਸਾਡੇ ਖੇਤੀ ਉਤਪਾਦ ਹੈਗੇ, ਸਾਡੇ ਦੂਸਰੇ ਉਤਪਾਦ ਹੈ, ਉਹਨਾਂ ਦਾ ਵਪਾਰ ਸ਼ੁਰੂ ਹੋ ਜਾਵੇ। ਜਿਹੜਾ ਸਾਡਾ ਸਿਲਕਨ ਰੂਟ ਹੁੰਦਾ ਸੀ ਕਿਸੇ ਵੇਲੇ, ਇੱਕ ਕਹਾਵਤ ਹੈਗੀ, ਜੋ ਸੁੱਖ ਛੱਜੂ ਦੇ ਚਮਾਰੇ ਸੋ ਮਲਕ ਨਾ ਬਖਾਰੇ, ਇਹ ਕਹਾਵਤ ਐਵੇਂ ਨੀ ਬਣੀਆਂ, ਸਾਡਾ ਕਿਸੇ ਵੇਲੇ ਬਲਕ ਬਖਾਰੇ ਨਾਲ ਵਪਾਰ ਹੁੰਦਾ ਸੀਗਾ ਸੈਂਟਰਲ ਏਸ਼ੀਆ ਨਾਲ। ਉਹ ਜਿਹੜਾ ਸਾਰਾ ਇੱਕ ਮੌਕਾ ਹੈਗਾ ਹੈ, ਉਹਦੇ ਵਾਸਤੇ ਜਿਹੜੀ ਬਦਕਿਸਮਤੀ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਤੇ ਉੱਧਰ ਪਾਕਿਸਤਾਨ ਦੀ ਸਰਕਾਰ ਹੈ, ਦੋਹਾਂ ਕੋਲ ਇੱਦਾਂ ਦੀਆਂ ਕੰਸਟੀਚੁਐਂਸੀ ਹੈਗੀਆਂ ਵੋਟਰਾਂ ਦੀਆਂ, ਜਿਹਨਾਂ ਨੂੰ ਖੁਸ਼ ਕਰਨ ਵਾਸਤੇ ਉੱਧਰ ਐਂਟੀ ਇੰਡੀਆ ਮਾਹੌਲ ਤੇ ਅੰਦਰ ਐਂਟੀ ਪਾਕਿਸਤਾਨ ਮਾਹੌਲ ਬਣਾ ਕੇ ਰੱਖਣਾ ਚਾਹੁੰਦੀਆਂ ਹੈਗੀਆਂ, ਔਰ ਦੁਨੀਆ ਭਰ 'ਚ ਕੋਈ ਜਿਹੜੀਆਂ ਤਾਕਤਾਂ ਨੇ, ਜਿਹੜੇ ਹਥਿਆਰਾਂ ਦੇ ਵੱਡੇ ਵਪਾਰੀ ਨੇ, ਉਹਨਾਂ ਦਾ ਇੰਟਰਸਟ ਹੈ ਕਿ ਇੱਕ ਸਾਰੇ ਖਿੱਤੇ ਵਿੱਚ ਜੰਮੂ ਕਸ਼ਮੀਰ ਤੇ ਜਿਹੜਾ ਭਾਰਤੀ ਉਪ ਮਹਾਂਦੀਪ ਚ ਘੱਟੋ ਘੱਟ ਜਿਹੜਾ ਐਫ ਪਾਕ ਰੀਜਨ ਹੈਗਾ ਉਹਦੇ ਚ ਲਗਾਤਾਰ ਕਸ਼ੀਦਗੀ ਬਣੀ ਰਹੇ, ਜੰਗ ਵਾਲਾ ਮਾਹੌਲ ਬਣਿਆ ਰਹੇ, ਜੰਗ ਲੱਗੇ ਤੇ ਨਾ ਘੱਟੋ ਘੱਟ ਹਥਿਆਰਾਂ ਦੀ ਜਿਹੜੀ ਖਰੀਦ ਹੈਗੀ ਹੈ ਉਹ ਹੁੰਦੀ ਰਹੇ, ਇਹ ਜਿਹੜੀਆਂ ਕੌਮਾਂਤਰੀ ਇੰਟਰਨੈਸ਼ਨਲ ਤਾਕਤਾਂ ਤੇ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਹੈਗੀਆਂ ਜਿਹੜੀ ਆਪਣੇ ਲੋਕਾਂ ਦਾ ਉਹਨਾਂ ਦੇ ਅਸਲੀ ਸਮੱਸਿਆਵਾਂ ਭੁੱਖਮਰੀ ਬੇਰੁਜ਼ਗਾਰੀ ਅਨਪੜ੍ਹਤਾ ਜਹਾਲਤ ਉਦੋਂ ਧਿਆਨ ਹਟਾਉਣ ਵਾਸਤੇ ਲਗਾਤਾਰ ਇੱਕ ਦੂਜੇ ਦੇ ਖਿਲਾਫ਼ ਇੱਕ ਨਫ਼ਰਤੀ ਪ੍ਰੋਪੇਗੰਡਾ ਜਿਹੜਾ ਕਿ ਦੋ ਗੁਆਂਢੀ ਮੁਲਕਾਂ ਵਿਚਕਾਰ ਹੋਣਾ ਨਹੀਂ ਚਾਹੀਦਾ। ਸਾਡੇ ਦੋਨੇ ਗਰੀਬ ਮੁਲਕ ਹੈਗੇ ਆ, ਦੋਨਾਂ ਮੁਲਕਾਂ ਨੂੰ ਆਪਣੇ ਜਿਹੜੀਆਂ ਹਥਿਆਰਾਂ ਦੀ ਦੌੜ ਆ ਖਤਮ ਕਰਕੇ ਵਿਦਿਆ ਸਿਹਤ ਰੁਜ਼ਗਾਰ ਜਾਂ ਹੋਰ ਖੁਸ਼ਹਾਲੀ ਵੱਲ ਤੁਰਨਾ ਚਾਹੀਦਾ ਆ। ਇਹ ਬਦਕਿਸਮਤੀ ਹੈ ਦੋਨਾਂ ਮੁਲਕਾਂ ਦੀ ਕਿ 70 ਸਾਲ ਬਾਅਦ ਵੀ ਤਿੰਨ ਜੰਗਾਂ ਹੋਣ ਦੇ ਬਾਵਜੂਦ ਥਾਂ ਨੁਕਸਾਨ, ਮਨੁੱਖੀ ਨੁਕਸਾਨ ਤੇ ਜਿਹੜਾ ਮਟੀਰੀਅਲ ਰਿਸੋਰਸ ਦਾ ਨੁਕਸਾਨ ਹੈ, ਹਿਊਮਨ ਰਿਸੋਰਸ ਦਾ ਨੁਕਸਾਨ ਹੈ, ਉਹ ਹੋਣ ਦੇ ਬਾਵਜੂਦ ਅਜੇ ਵੀ ਮਤਲਬ ਸਰਕਾਰਾਂ ਰਵੱਈਓ ਹੋ ਜਾ ਕੇ ਪੰਜਾਬ ਦੋਨਾਂ ਪੰਜਾਬਾਂ ਵਿੱਚ ਖਾਸ ਤੌਰ ਤੇ ਇੱਕ ਦੂਜੇ ਪ੍ਰਤੀ ਬਹੁਤ ਮੋਹ ਨਿੱਕ ਤੇ ਪਿਆਰ ਹੈਗਾ ਹੈ। ਇੱਧਰੋਂ ਪੰਜਾਬੀ ਜਾਵੇ ਉੱਧਰ ਜਿਵੇਂ ਮਿਲਦੇ ਨੇ, ਜਿਵੇਂ ਜੱਫੀਆਂ ਪਾ ਕੇ ਸੁਹਾਉਂਦੇ ਨੇ, ਜਿਵੇਂ ਰੋਂਦੇ ਨੇ ਕਈ ਵਾਰ ਮਤਲਬ ਔਰ ਆਪਣੇ ਪੁਰਾਣੇ ਪਿੰਡਾਂ ਨੂੰ ਯਾਦ ਕਰਕੇ, ਜੇ ਤੁਸੀਂ ਕੋਈ ਸਮਾਨ ਖਰੀਦੋ ਤੁਹਾਡੇ ਕੋਲ ਪੈਸੇ ਨਹੀਂ ਲੈਂਦੇ, ਤੁਸੀਂ ਕੁਝ ਖਾਓ ਕਹਿੰਦੇ ਸਾਡੇ ਮਹਿਮਾਨ ਹੋ ਤੁਸੀਂ। ਔਰ ਇਹ ਹਾਲ ਜੇ ਸਾਡੇ ਵੱਲ ਕੋਈ ਪਾਕਿਸਤਾਨੀ ਭਰਾ ਆ ਜਾਵੇ, ਪਾਕਿਸਤਾਨੀ ਪੰਜਾਬ ਤੋਂ ਯਾਨੀ ਕਿ ਲਹਿੰਦੇ ਪੰਜਾਬ ਤੋਂ, ਤਾਂ ਉਹੀ ਸਾਡਾ ਉਹੀ ਭਾਵਨਾਵਾਂ ਸਾਡੀਆਂ ਹੁੰਦੀਆਂ ਹੈਗੀਆਂ। ਸੋ ਇਹ ਕਿਹੜੀ ਭਾਵਨਾ ਹੈਗੀ ਜੇਕਰ ਸਾਰਾ ਪੰਜਾਬ ਇਸ ਵਾਸਤੇ ਕੋਸ਼ਿਸ਼ਾਂ ਕਰੇ। ਔਰ ਜਿਵੇਂ ਕਰਤਾਰਪੁਰ ਕੋਰੀਡੋਰ ਖੋਲਿਆ ਹੈਗਾ, ਸਾਡੇ ਜਿਹੜੇ ਸੈਣੀ ਵਾਲਾ ਤੇ ਬਾਘਾ ਬਾਰਡਰ ਦੋਨੇ ਖੁੱਲੇ ਕਰ ਦੇਣ, ਕਿਉਂ ਨੀ ਹੋ ਸਕਦਾ? ਜੇ ਜਰਮਨ ਇਕੱਠੇ ਹੋ ਸਕਦੇ ਆ, ਸਾਰਾ ਯੂਰੋਪ ਬਣ ਸਕਦੀ ਹੈਗੀ ਆ, ਯੂਰੋਪੀਅਨ ਯੂਨੀਅਨ ਬਣ ਸਕਦੀ ਹੈਗੀ, ਤਾਂ ਇਹ ਵੀ ਕਿਰਤਨ ਕਿਉਂ ਰਵੇ ਹੈਗਾ? ਦੋ ਪੀੜੀਆਂ ਖਤਮ ਹੋ ਗਈਆਂ, ਤੀਜੀ ਪੀੜੀ ਬੁਢਾਪੇ ਮਤਲਬ ਤੀਜੀ ਪੀੜੀ ਮਿਡਲ ਏਜ ਪਹੁੰਚ ਗਈ ਹੈਗੀ ਹੈ, ਤਾਂ ਇਹ ਮੇਰਾ ਖਿਆਲ ਹੈ ਕਿ ਇੱਧਰ ਪੰਜਾਬੀ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹੈਗੀਆਂ। ਇੱਕ ਇੰਡੀਆ ਪਾਕਿਸਤਾਨ ਹੈਰੀਟੇਜ ਗਰੁੱਪ ਚੱਲਦਾ ਹੈਗਾ, ਜਿਹਦੀ ਉਹਦੀ ਮੈਂਬਰਸ਼ਿਪ ਬਹੁਤ ਜ਼ਿਆਦਾ ਵੱਧ ਗਈ ਹੈਗੀ ਹੈ। ਉਹ ਤੋਂ ਪਤਾ ਲੱਗਦਾ ਕਿ ਦੋਨਾਂ ਪੰਜਾਬਾਂ ਦੇ ਖਾਸ ਤੌਰ ਤੇ ਜਾਂ ਹਿੰਦੁਸਤਾਨ ਪਾਕਿਸਤਾਨ ਦੋਨਾਂ ਮੁਲਕਾਂ 'ਚ ਜਿਹੜੀ ਪੁਰਾਣੀ ਸਾਂਝ ਹੈਗੀ ਹੈ, ਉਹਦੀਆਂ ਜੋ ਮਤਲਬ ਅਲੱਗ ਅਲੱਗ ਬੰਦਗੀਆਂ ਹੈਗੀਆਂ, ਅਲੱਗ ਅਲੱਗ ਭਾਵਨਾਵਾਂ ਹੈਗੀਆਂ, ਇੰਨੀਆਂ ਸ਼ਾਨਦਾਰ ਪ੍ਰਗਟਾਵੇ ਹੁੰਦੇ ਨੇ ਕਿ ਪੜ੍ਹ ਕੇ ਮਨ ਬਹੁਤ ਖੁਸ਼ ਹੁੰਦਾ ਹੈਗਾ। ਹੁਣ ਮੈਨੂੰ ਕਿਉਂ ਇਹ ਲੱਗਦਾ ਕਿ ਦਿਨ ਦੂਰ ਨਹੀਂ ਹੈਗਾ ਜਦੋਂ ਸਾਡੇ ਦੋਨੋਂ ਹੀ ਮੁਲਕ, ਖਾਸ ਤੌਰ ਤੇ ਦੋਨੋਂ ਪੰਜਾਬ ਆਸ ਵਿੱਚ ਬਹੁਤ ਨੇੜੇ ਹੋਣਗੇ, ਔਰ ਸਾਡਾ ਮਤਲਬ ਚੰਗਾ ਇੱਕ ਦੋਸਤਾਨਾ ਪਿਆਰ ਮੁਹੱਬਤ ਵਾਲਾ ਰਿਸ਼ਤਾ ਹੈਗਾ, ਉਹ ਕਾਇਮ ਹੋਊਗਾ ਜੀ।
ਜੀ ਡਾਕਟਰ ਸਾਹਿਬ, ਬਹੁਤ ਬਹੁਤ ਵਧੀਆ ਤੁਹਾਡੀ ਸੋਚ ਹੈ। ਚਲੋ ਅਸੀਂ ਵਿਸ਼ ਕਰਦੇ ਹਾਂ ਸਾਰਾ ਕੁਝ ਹੋਏ। ਹੁਣ ਜਿਹੜੀ ਕਰੰਟ ਸਿਨੈਰੀਓ ਇਸ ਵੇਲੇ ਬਣ ਰਿਹਾ, ਅਸੀਂ ਵਾਰੀ ਵਾਰੀ ਗੱਲ ਕਰ ਲੈਂਦੇ ਹਾਂ ਕੀ ਸਿਨੈਰੀਓਜ਼ ਬਣ ਸਕਦੇ ਨੇ। ਇੱਕ ਤੇ ਹੋ ਸਕਦਾ ਜੀ, ਸਭ ਤੋਂ ਪਹਿਲਾਂ ਜਿਹੜੀ ਰੂਲਿੰਗ ਪਾਰਟੀ ਆ ਕਾਂਗਰਸ, ਪਹਿਲਾਂ ਜਦੋਂ ਉਹਦੀ ਗੱਲ ਕਰ ਲੈਂਦੇ ਹਾਂ। ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ਇਸ ਵੇਲੇ ਕਮਾਂਡ ਸੰਭਾਲ ਦਿੱਤੀ ਗਈ ਹੈ, ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਤੁਸੀਂ ਸਪੋਰਟ ਵੀ ਕਰਦੇ ਰਹੇ ਹੋ, ਲੇਕਿਨ ਉਹਨਾਂ ਨੂੰ ਪਿੱਛੇ ਪਾ ਦਿੱਤਾ ਗਿਆ। ਉਹ ਤੇ ਹੁਣ ਜੇ ਮੈਂ ਗੱਲ ਕਰਾਂ 7 ਫਰਵਰੀ ਤੋਂ ਪਹਿਲਾਂ 54 ਕੰਸਟੀਟੂਐਂਸੀ ਚ ਕੰਪੇਨ ਕੀਤਾ ਉਹਨਾਂ ਨੇ, ਤੇ 7 ਫਰਵਰੀ ਤੋਂ ਬਾਅਦ ਤੇ ਹੁਣ ਧੂਰੀ ਦੇ ਸਟੇਜ ਤੇ ਬੋਲਣ ਤੱਕ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹ ਤਾਂ ਬਿਲਕੁਲ ਹੁਣ ਲੱਗ ਰਿਹਾ ਸਿਮਟ ਕੇ ਗਏ ਨੇ। ਈਵਨ ਮੈਨੂੰ ਤਾਂ ਇੱਥੇ ਤੱਕ ਵੀ ਅੱਜ ਦੀ ਗਰਾਊਂਡ ਰਿਪੋਰਟ ਆ ਵੀ ਪਿਛਲੇ ਕੁਝ ਦਿਨਾਂ ਤੋਂ ਆਪਣੀ ਕੰਸਟੀਟੂਐਂਸੀ ਚ ਵਾਈਫ ਐਕਟਿਵ ਨੇ ਉਹਨਾਂ ਦੇ, ਡਾਟਰ ਐਕਟਿਵ ਨੇ, ਉਹ ਵੀ ਥੋੜਾ ਬਹੁਤਾ ਐਕਟਿਵ ਨੇ, ਇੰਨੀ ਐਕਟਿਵ ਨਹੀਂ ਹੈ। ਸੋ ਤੁਸੀਂ ਸਿੱਧੂ ਸਾਹਿਬ ਨੂੰ ਸਪੋਰਟ ਦੇ ਰਹੇ ਹੋ, ਪਰ ਹਾਲਾਤ ਕੁਝ ਹੋ ਰਹੇ ਨੇ ਕਾਂਗਰਸ ਦੇ, ਕੀ ਕਹੋਗੇ ਇਸ ਤੇ?
ਦੇਖੋ ਕਾਂਗਰਸ ਦੀ ਇਹ ਪ੍ਰੋਬਲਮ ਹੈਗੀ ਆ, ਰਹੀ ਹੈਗੀ ਹੈ। ਕਾਂਗਰਸ ਕੋਈ ਵੈਲਿਡ ਆਰਗਨਾਈਜੇਸ਼ਨ ਨਹੀਂ ਹੈਗੀ ਹੈ, ਕਾਡਰ ਬੇਸਡ ਪਾਰਟੀ ਉਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਕਮਿਊਨਿਸਟ ਪਾਰਟੀਆਂ ਹੁੰਦੀਆਂ ਨੇ ਜਾਂ ਜਿਸ ਤਰ੍ਹਾਂ ਦੀ RSS ਡ੍ਰਿਵਨ ਭਾਜਪਾ ਹੈਗੀ ਹੈ, ਇਸ ਤਰ੍ਹਾਂ ਦੀ ਕਾਡਰ ਬੇਸਡ ਪਾਰਟੀ ਕਾਂਗਰਸ ਕਦੀ ਵੀ ਨਹੀਂ ਰਹੀ ਹੈ। ਕਾਂਗਰਸ ਹਰ ਤਰ੍ਹਾਂ ਦੇ ਲੋਕ ਆਉਂਦੇ ਰਹੇ ਨੇ ਤੇ ਕਾਂਗਰਸ ਵਿੱਚ ਬਖੇੜੇ ਵੀ ਖੜੇ ਹੁੰਦੇ ਰਹੇ ਨੇ, ਅਲੱਗ ਅਲੱਗ ਵਿਚਾਰਧਾਰਾਵਾਂ ਟਕਰਾਅ ਵੀ ਆਉਂਦਾ ਰਿਹਾ ਨੇ, ਕਾਂਗਰਸ ਦੁਫਾੜ ਵੀ ਹੁੰਦੀ ਰਹੀ ਹੈ, ਔਰ ਕਾਂਗਰਸ ਵਿੱਚ ਜਿਹੜੀ ਆਪਸੀ ਕਲਾ ਹੈਗੀ ਹੈ, ਜਿਹੜੀ ਆਪਸੀ ਝਗੜੇ ਹੈਗੇ ਹੈ, ਉਹ ਹਮੇਸ਼ਾ ਹੀ ਰਹੇ ਹੈਗੇ ਹੈ। ਹਾਈ ਕਮਾਂਡ ਦਾ ਉਸ ਤਰ੍ਹਾਂ ਦਾ ਕੰਟਰੋਲ ਜਿਹੜਾ ਕਿ ਜਿਸ ਤਰ੍ਹਾਂ ਦਾ ਭਾਜਪਾ ਕੋਲ ਹੈ ਜਾਂ ਜਿਸ ਤਰ੍ਹਾਂ ਦਾ ਕਮਿਊਨਿਸਟ ਪਾਰਟੀਆਂ ਕੋਲ ਹੈ, ਉਹ ਕਾਂਗਰਸ ਵਿੱਚ ਨਹੀਂ ਹੈਗਾ ਹੈ। ਤੇ ਉਹਦਾ ਇੱਕ ਨਤੀਜਾ ਹੈਗਾ ਕਿ ਕਾਂਗਰਸ ਇਸ ਲਈ ਪੰਜਾਬ ਦੀ ਕਾਂਗਰਸ ਹੈ ਬੜੀ ਤਕੜੀ ਗੁੱਟਬੰਦੀ ਦਾ ਸ਼ਿਕਾਰ ਹੈਗੀ ਹੈ, ਤੇ ਜਿਹੜੀ ਇੱਕ ਜਿੰਨੀ ਯਕੀਅਤੀ ਚਾਹੀਦੀ ਹੈਗੀ ਹੈ ਪੰਜਾਬ ਦੀ ਲੜਾਈ ਲੜਨ ਵਾਸਤੇ, ਔਰ ਖਾਸ ਤੌਰ ਤੇ ਅੱਜ ਦੇ ਮਾਹੌਲ ਜਦੋਂ ਕਿ ਇੱਕ ਨਵੀਂ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਜ਼ੋਰਾਂ ਸ਼ੋਰਾਂ ਨਾਲ 17 ਸ਼ਿਕਸਤ ਖਾਣ ਦੇ ਬਾਵਜੂਦ ਮੁੜ ਕੇ ਉਹਨੇ ਇੱਕ ਵਾਰ ਫਿਰ 6 ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਆ ਕੇ ਉਹਨੂੰ ਸਿਆਸੀ ਮਾਹੌਲ ਦਿਖਾ ਕੇ ਔਰ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਕਾਰਪੋਰੇਟ ਜਾਂ ਅੱਜ ਕਹਿ ਲਓ ਟੈਕਨੋਲੋਜੀਕਲ ਜਿਹੜੀ ਇੱਕ ਵਾਰਫੇਅਰ ਹੈਗੀ ਹੈ ਉਹ ਲੜਕੇ ਇੱਕ ਕਾਰਪੋਰੇਟ ਸੈਕਟਰ ਤੇ ਜਾਂ ਅੱਜ ਕਹਿ ਲਓ ਉਹਨੂੰ ਕਾਰਪੋਰੇਟ ਨਾ ਕਹੋ, ਉਹਨਾਂ ਕੋਲ ਕੰਪਨੀ ਜਿਵੇਂ ਚਲਾਈ ਦੀ ਹੈਗੀ ਹੈ ਇਸ ਢੰਗ ਨਾਲ ਜੋ ਪਾਰਟੀ ਚਲਾਈ ਹੈਗੀ ਹੈ ਉਹ ਮਤਲਬ ਇੱਕ ਉਹਨੇ ਕਾਫੀ ਪੰਜਾਬ ਦੀ ਜਿਹੜੀ ਸਿਆਸੀ ਹਲਚਲ ਪੈਦਾ ਕੀਤੀ ਹੈਗੀ ਹੈ ਔਰ ਖਾਸ ਤੌਰ ਤੇ ਅਕਾਲੀ ਦਲ ਰਿਵਾਈਵਲ ਵਾਸਤੇ ਬੜਾ ਤਕੜਾ ਸੰਘਰਸ਼ ਕਰ ਰਿਹਾ। ਅਕਾਲੀ ਦਲ ਕੋਈ ਪੈਸੇ ਦੀ ਕੋਈ ਘਾਟ ਨਹੀਂ ਹੈਗੀ ਹੈ, ਉਹਨਾਂ ਦਾ ਪੁਰਾਣਾ ਜਿਹੜਾ ਕਾਡਰ ਹੈਗਾ 30% ਦੇ ਕਰੀਬ ਉਹ ਇੰਟੈਕਟ ਹੈਗਾ ਹੈ। ਅਨੇਕਾਂ ਅਕਾਲੀ ਦਲ ਦੀਆਂ ਗਲਤੀਆਂ ਬੇਵਕੂਫੀਆਂ ਜਾਂ ਕੇਂਦਰ ਵਿੱਚ ਇੱਕ ਹਿੰਦੂਵਾਦੀ ਪਾਰਟੀ ਦੀ ਗੋਡੀ ਜਾ ਬੈਠਣ ਤੋਂ ਲੈ ਕੇ ਆਪਣੇ ਜਿਹੜੀ ਉਹਨਾਂ ਦਾ ਜਿਹੜਾ ਕਿਸਾਨੀ ਆਧਾਰ ਹੈਗਾ ਜਿਹੜਾ ਕਿਸੇ ਵੇਲੇ ਉਹਨਾਂ ਦੀ ਰੀੜ੍ਹ ਦੀ ਹੱਡੀ ਹੋਇਆ ਕਰਦਾ ਸੀਗਾ, ਉਹ ਹੁਣ ਕਿਸਾਨ ਪਾਰਟੀ ਨਹੀਂ, ਉਹਨਾਂ ਦਾ ਕੋਈ ਪੰਜਾਬ ਦੀ ਕਿਸਾਨੀ ਚ ਉਸ ਤਰ੍ਹਾਂ ਇੰਟਰਸਟ ਨਹੀਂ ਹੈਗਾ। ਅਕਾਲੀ ਦਲ ਨੇ ਆਪਣੇ ਆਰਥਿਕ ਹਿੱਤ ਭਾਰਤੀ ਕਾਰਪੋਰੇਟ ਸੈਕਟਰ ਨਾਲ ਜੋੜੇ ਹੋਏ ਹੈ ਔਰ ਜਿਹੜੇ ਸਿਆਸੀ ਹਿੱਤ ਹੈ ਉਹ ਅੱਜ ਤੋਂ ਇੱਕ ਸਾਲ ਪਹਿਲਾਂ ਤੱਕ ਉਹ ਇੱਕ ਹਿੰਦੂਤਵਾਦੀ ਧਾਰਮੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਜੋੜੇ ਹੋਏ ਸੀਗੇ, 9 ਮਾਸ ਦਾ ਰਿਸ਼ਤਾ ਕਹਿੰਦੇ ਰਹੇ ਨੇ ਔਰ ਉਹ ਜਿਹੜਾ ਤਾਣਾ ਮਾਣਾ ਸੀ ਉਹਦਾ ਟੁੱਟਿਆ ਹੈਗਾ ਹੈ ਤੇ ਉਹ ਵੀ ਆਪਣੀ ਸਰਵਾਈਵਲ ਵਾਸਤੇ ਹੁਣ ਲੜਦੇ ਪਏ ਹੈਗੇ। ਤੇ ਤੀਜੇ ਮਤਲਬ ਜਿਹੜੀ ਹੈਗੀ ਹੈ ਕਿ ਭਾਰਤੀ ਜਨਤਾ ਪਾਰਟੀ ਇੰਨੀਆਂ ਮਤਲਬ ਨੰਗਾ ਚਿੱਟਾ ਫਾਸ਼ੀ ਫਿਰਕੂ ਏਜੰਡਾ ਚਲਾਉਣ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਦੀ ਬਰੂਹਾਂ ਤੇ 1.25 ਸਾਲ ਲੜਕਾਉਣ ਦੇ ਬਾਵਜੂਦ, ਉਹਨਾਂ ਠੰਡਾਂ ਧੁੱਪਾਂ ਗਰਮੀਆਂ ਚ ਉਹਨਾਂ ਵਾਸਤੇ ਮੁਸੀਬਤਾਂ ਖੜੀਆਂ ਕਰਨ ਦੇ ਬਾਵਜੂਦ, ਕਿੱਲਾਂ ਸੜਕਾਂ ਠੋਕ ਕੇ ਪਾਣੀ ਦੇ ਬਿਛਾਰਾਂ ਗੱਡੀਆਂ ਚਲਾ ਕੇ ਜਿਉਂਦਿਆਂ ਬੰਦਿਆਂ ਤੇ ਇੰਨਾ ਕੁਛ ਸ਼ਿੱਦਤ ਕਰਨ ਦੇ ਬਾਵਜੂਦ ਉਹ ਮੁੜ ਕੇ ਜ਼ੁਰਤ ਨਾਲ ਮਤਲਬ ਕਦੀ ਅਮਿਤ ਸ਼ਾਹ ਕਦੀ ਮੋਦੀ ਉਹਨਾਂ ਨੇ ਪੰਜਾਬ ਤੇ ਚੜ੍ਹਾਈ ਕੀਤੀ ਹੋਈ ਹੈਗੀ ਹੈ ਔਰ ਬੜੀ ਮੈਨੂੰ ਫੈਨੋਮੀਨਲ ਸਮਝਣ ਨੂੰ ਟਾਈਮ ਲੱਗੂਗਾ ਇਹ ਵਰਤਾਰਾ ਕੀ ਹੋ ਰਿਹਾ। ਔਰ ਵੱਡੀ ਗਿਣਤੀ ਵਿੱਚ ਜੋ ਸਿੱਖ ਜੱਟ ਸਿੱਖ ਜਿਹੜੇ ਹੈਗੇ ਹੈ ਉਹ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਰਹੇ ਨੇ, ਇਹ ਵਰਤਾਰਾ ਕੀ ਹੈ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਆਈ ਐਮ ਔਨ ਦਾ ਜੋਬ ਤੇ ਮੈਂ ਕੁਛ ਦੋਸਤਾਂ ਸਲਾਹ ਵੀ ਲੈ ਰਿਹਾ ਕਿਉਂਕਿ ਜਿੰਨੀ ਨਫ਼ਰਤ ਪੰਜਾਬ ਵਿੱਚ ਭਾਜਪਾ ਨੂੰ ਦੇ ਪ੍ਰਤੀ ਪੈਦਾ ਸ਼ੁਰੂ ਤੋਂ ਸੀਗੀ ਔਰ ਜੋ ਕਿਸਾਨ ਅੰਦੋਲਨ ਜਿੰਨੀ ਨਫ਼ਰਤ ਪੈਦਾ ਕੀਤੀ ਹੈਗੀ ਹੈ, ਜੋ ਕਿਸਾਨਾਂ ਜੋ ਵਿਵਹਾਰ ਕੀਤਾ ਹੈਗਾ, ਮੌਤਾਂ ਤੱਕ ਦਾ ਸੋਗ ਨਹੀਂ ਮਨਾਇਆ ਹੈਗਾ, ਪਾਰਲੀਮੈਂਟ ਸ਼ਰਧਾਂਜਲੀ ਤੱਕ ਨਹੀਂ ਦਿੱਤੀ ਹੈਗੀ ਹੈ, ਜਿਕਰੇ ਨਹੀਂ ਕੀਤਾ ਇਹਨਾਂ ਆਪਣੇ ਇੱਕ ਸਾਲ ਕਿਸਾਨ ਅੰਦੋਲਨ ਨਾਲ ਵੀ ਕੋਈ ਚੀਜ਼ ਵੀ ਬੀਜ ਬਰੂਹਾਂ ਤੇ ਬੈਠੀ ਹੈਗੀ ਹੈ, ਉਹ ਨਫ਼ਰਤ ਸੀਗੀ। ਇੱਕਦਮ ਉਹ ਸਾਰਾ ਕੁਛ ਕਰ ਕਰਾ ਕੇ ਕੁਛ ਬੜੇ ਵੱਡੇ ਵੱਡੇ ਜਿਹੜੇ ਚੱਕ ਫੈਮਿਲੀਜ਼ ਹੈਗੀਆਂ ਔਰ ਜਸਟੀ ਸਰਾਜ ਵਰਗੇ ਜਿਹੜੇ ਪਾਵਾਂ ਚੁੱਕੀ ਫਿਰਦੇ ਸੀਗੇ, ਇੱਦਾਂ ਦੇ ਬੰਦੇ ਮਤਲਬ ਭਾਜਪਾ ਦੀ ਬਕਾਇਦਾ ਮੈਂਬਰਸ਼ਿਪ ਲੈ ਰਹੇ ਆ, ਭਾਜਪਾ ਜੁਆਇਨ ਕਰ ਰਹੇ ਹੈਗੇ ਆ। ਭਾਜਪਾ ਆਮ ਤੌਰ ਤੇ ਹੁਣ ਤੱਕ ਕਹਿ ਸਕਿਆ ਕਿ ਪੰਜਾਬ ਜਿਹੜੀਆਂ ਵੱਡੇ ਸ਼ਹਿਰ ਨੇ ਅੰਮ੍ਰਿਤਸਰ ਪਠਾਨਕੋਟ ਜਾਂ ਮਤਲਬ ਉਹ ਹਿੰਦੂ ਬੈਲਟ ਹੈ, ਪਠਾਨਕੋਟ ਗੁਰਦਾਸਪੁਰ ਦੀਨਾਨਗਰ ਵਗੈਰਾ ਉੱਥੇ ਤਾਂ ਹੈ ਗਏ, ਹਿੰਦੂ ਬਹੁਤ ਗਿਣਤੀ ਹੈਗੀ ਹੈ, ਤੇ ਦੂਜੇ ਜਿਹੜੇ ਵੱਡੇ ਸ਼ਹਿਰ ਨੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਥੋੜਾ ਬਠਿੰਡਾ, ਇਹਨਾਂ ਚ ਸ਼ਹਿਰੀ ਜਿਹੜੀ ਵਪਾਰ ਵਾਲੀ ਜਮਾਤ ਸੀਗੀ ਜਿਹੜੀ ਟ੍ਰੇਡਿੰਗ ਕਲਾਸ ਸੀਗੀ ਉਹਦੇ ਚ ਭਾਜਪਾ ਦਾ ਆਧਾਰ ਸੀਗਾ। ਉਸ ਤੋਂ ਇਲਾਵਾ ਜੱਟਾਂ ਸਿੱਖਾਂ ਚ ਜਾਂ ਮਤਲਬ ਜਿਹੜੇ ਮਤਲਬ ਆਪਣੇ ਦੂਜੇ ਕਿਰਤੀ ਲੋਕ ਹੈਗੇ ਆ ਜਾਂ ਜਿਹੜੇ ਧੰਨਿਆਂ ਵਾਲੇ ਲੋਕ ਹੈ, ਕੋਈ ਕਾਰਖਾਨੇ ਛੋਟੇ ਛੋਟੇ ਕਮਰੇ ਧੰਦੇ ਕਰਦੇ ਆ, ਉਹਨਾਂ ਚ ਕੋਈ ਭਾਰਤ ਦਾ ਆਧਾਰ ਨਹੀਂ ਸੀਗਾ, ਅਜੋਲੀ ਦਾ ਆਧਾਰ ਕੋਈ ਨਹੀਂ ਸੀਗਾ। ਤੇ ਉਹ ਸਗੋਂ ਹੈਰਾਨੀ ਹੋ ਰਹੀ ਹੈ ਕਿ ਪੰਜਾਬ ਦਾ ਜਿਸ ਤਰ੍ਹਾਂ ਨਾਲ ਅੰਦੋਲਨ ਦੌਰਾਨ ਵੀ ਬੜੀ ਧੀਰਤਾਈ ਨਾਲ ਬੜੀ 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 ਬੇਸ਼ਰਮੀ ਨਾਲ ਕੁਛ ਇੱਕ ਜੱਟ ਸਿੱਖਾਂ ਨੇ ਭਾਜਪਾ ਦਾ ਸਾਥ ਦਿੱਤਾ ਤੇ ਅੰਦੋਲਨ ਖਤਮ ਹੋਣ ਤੋਂ ਬਾਅਦ ਜਿਹਨੂੰ ਮੋਦੀ ਕਹਿੰਦਾ ਕਿ ਇਹਨਾਂ ਦੇਸ਼ ਬਚਾਇਆ, ਮੈਂ ਉਸ ਕਹਿਣ ਚ ਬੜੀ ਚੁਸਤੀ ਹੈਗੀ ਕਿ ਇਹਨਾਂ ਦੇਸ਼ ਬਚਾਇਆ ਹੈਗਾ, ਤੇ ਉਹ ਜੋ ਇਹ ਮਾਹੌਲ ਬਣ ਰਿਹਾ ਹੈਗਾ ਹੈ ਭਾਜਪਾ ਪੰਜਾਬ ਜੋ ਪੈਰ ਚ ਮਾਰ ਰਹੀ ਹੈਗੀ ਹੈ ਤੇ ਔਰ ਜਿਸ ਤਰ੍ਹਾਂ ਦੋ ਮੁੱਖ ਧਿਰਾਂ ਜਾਣੀ ਕਿ ਕੈਪਟਨ ਦੀ ਕਾਂਗਰਸ ਜਦਕਿ ਇਹ ਹਕੀਕਤ ਇਹ ਹੈ ਕਿ ਕੈਪਟਨ ਨੇ ਜਿਹੜੀ ਆਪਣੀ ਦੂਜੀ ਪਾਰੀ ਹੈਗੀ ਹੈ ਯਾਨੀ ਇੱਕ 2002 ਤੋਂ 7 ਤੱਕ ਸੀਗੀ, ਇੱਕ 2017 ਤੋਂ 22 ਤੱਕ ਸੀਗੀ, ਦੂਜੀ ਜਿਹੜੀ ਪਾਰੀ ਹੈਗੀ ਉਹ ਖੇਡੀ ਇਹਨੇ ਭਾਜਪਾ ਵਾਸਤੇ ਹੈ। ਭਾਜਪਾ ਨੇ ਅਸਲ ਚ ਪੰਜਾਬ ਨੂੰ ਕਾਂਗਰਸ ਮੁਕਤ ਕਰਨ ਦਾ ਏਜੰਡਾ ਲਾਗੂ ਕਰਵਾਇਆ ਕੈਪਟਨ ਕੋਲੋਂ, ਜੋ ਅੱਜ ਕਾਂਗਰਸ ਹਾਸ਼ਰ ਹੈਗਾ ਇਹ ਕੈਪਟਨ ਦੇ 4.5 ਸਾਲ ਦੇ ਜੋ ਰਾਜ ਸੀਗਾ ਜੋ ਉਹਨੇ ਅਕਾਲੀਆਂ ਦੀ ਬਿਲਕੁਲ ਮਾਫੀਆ ਰਾਜ ਨੂੰ ਅੱਗੇ ਵਧਾਇਆ ਹੈਗਾ ਆਪਣੇ ਕੋਟੀ ਰਾਹੀਂ ਪੰਜਾਬ ਨੂੰ ਉਹੀ ਮਤਲਬ ਉਸ ਤਰ੍ਹਾਂ ਹੀ ਲੁੱਟਿਆ ਹੈਗਾ ਜਿਸ ਤਰ੍ਹਾਂ ਅਕਾਲੀਆਂ ਨੇ ਲੁੱਟਿਆ ਕੁੱਟਿਆ ਸੀਗਾ ਉਸ ਤਰ੍ਹਾਂ ਹੀ ਲੁੱਟਿਆ ਕੁੱਟਿਆ ਹੈਗਾ। ਸੋ ਇਹ ਇੱਕ ਪੰਜਾਬ ਲੋਕ ਕਾਂਗਰਸ ਕੈਪਟਨ ਦੀ ਹਾਲਾਂਕਿ ਉਹਦਾ ਬਹੁਤਾ ਆਧਾਰ ਹੈ ਨੀ। ਦੂਜਾ ਢੀਂਡਸਾ ਸਾਹਿਬ ਜਿਹਨਾਂ ਨੂੰ ਪਦਮ ਸ਼੍ਰੀ ਦੇ ਕੇ ਜੋ ਮਿਲਿਆ ਸੀ ਮੈਨੂੰ ਉਦੋਂ ਲੱਗਦਾ ਸੀ ਕਿ ਇਹ ਪਦਮ ਸ਼੍ਰੀ ਪੋਲੀਟੀਕਲ ਹੈਗਾ ਆ, ਇਹਦਾ ਕੋਈ ਮਕਸਦ ਹੈਗਾ ਇਹਨਾਂ ਨੇ ਕਿਤੇ ਨਾ ਕਿਤੇ ਢੀਂਡਸਾ ਨੂੰ ਵਰਤਣਾ ਹੈਗਾ ਔਰ ਉਹ ਸਾਫ ਹੋ ਗਿਆ ਜ਼ਾਹਰ ਕਿ ਢੀਂਡਸਾ ਸਾਹਿਬ ਤੇ ਕੈਪਟਨ ਤੇ ਭਾਜਪਾ ਹੁਣ ਇੱਥੇ ਤਕਰੀਬਨ ਇੱਕੋ ਗੱਲ ਹੈਗੀ ਹੈ। ਇੱਕ ਤਾਂ ਸਿਆਸੀ ਬੰਦਿਆਂ ਦੀ ਸਿਆਸੀ ਧਿਰ ਖੜੀ ਹੋ ਗਈ ਹੈ, ਦੂਜੇ ਮਤਲਬ ਜੱਟ ਸਿੱਖ ਕਿਸਾਨੀ ਚੋਂ ਕੋਈ ਫੌਜੀ ਜਰਨੈਲ ਕੋਈ ਪੁਲਿਸ ਦਾ ਵੱਡਾ ਰਿਟਾਇਰਡ ਅਫਸਰ ਉਹ ਭਾਜਪਾ ਸ਼ਾਮਿਲ ਹੋ ਰਿਹਾ ਹੈਗਾ। ਸੋ ਜਿਹੜਾ ਸਿਆਸੀ ਦ੍ਰਿਸ਼ ਹੈ ਕਾਫੀ ਕਨਫਿਊਜ਼ਨ ਵਾਲਾ ਹੈਗਾ ਕਿ ਭਾਜਪਾ ਜਿਹੜੀ ਕਿ ਜੂਨੀਅਰ ਪਾਰਟਨਰ ਵੱਜਦੀ ਰਹੀ ਅਕਾਲੀਆਂ ਦੀ ਲੰਮਾ ਸਮਾਂ वो बड़ा भाई है छोटा भाई अज मतलब अपने पैर जिस तेजी ना पसार रही हैगी है और जिस तेजी नाल पंजाब दा जिहड़ा मतलब ध्रुवीकरण कर रही है वोटां दा भी ध्रुवीकरण कर रही है जिथे मतलब हिंदुआं दी गल भी करदी हैगी है जिथे अज इह भी कह गया मोदी ਸਾਡਾ ਅਕਾਲੀਆਂ ਧੱਕਾ ਕੀਤਾ ਮਨੋਰੰਜਨ ਕਾਲੀਆ ਹੋਣੀ ਡਿਪਟੀ ਚੀਫ ਮਿਨਿਸਟਰ ਬਣਦੇ ਕਾਬਲ ਸੀਗੇ ਪਰ ਬਾਦਲ ਸਾਹਿਬ ਨੇ ਆਪਣਾ ਪੁੱਤਰ ਨੂੰ ਡਿਪਟੀ ਚੀਫ ਮਿਨਿਸਟਰ ਬਣਾਇਆ ਹੈਗਾ ਸੋ ਉਹਦੇ ਚ ਇਸ ਤਰ੍ਹਾਂ ਦਾ ਉਹ ਲੁੱਕ ਹਿੰਦੂ ਹਿੰਦੂ ਮਾਇੰਡ ਵਿੱਚ ਇਹਨਾਂ ਦੇ ਖਿਆਲ ਵੀ ਪਾ ਰਹੇ ਹੈਗੇ ਆ ਤੇ ਇਹ ਇੱਕ ਪੱਖ ਹੈਗਾ ਪੰਜਾਬ ਦੀ ਸਿਆਸਤ ਦਾ ਜਿਹੜਾ ਕਿ ਦੇਖਣ ਵਾਲਾ ਹੈਗਾ ਜੀ ਤੇ ਕਾਂਗਰਸ ਦਾ ਦੁਖਾਂਤ ਹੈਗਾ ਕਿ ਸਿੱਧੂ ਸਾਹਿਬ ਹਾਲਾਂਕਿ ਨੰਬਰ ਵਨ ਇੱਕ ਇਮਾਨਦਾਰ ਬੰਦਾ ਹੈਗਾ ਉਹਨਾਂ ਦੇ ਕੋਈ ਵੀ ਇਲਜ਼ਾਮ ਨੀ ਕੀ ਲਾਸਾ ਨਾ ਉਹਦੇ ਖੇਡ ਦੇ ਕੈਰੀਅਰ ਦੌਰਾਨ ਨਾ ਕਮੈਂਟੇਟਰ ਦੇ ਕੈਰੀਅਰ ਦੌਰਾਨ ਨਾ ਉਹ ਜਿਹੜੇ ਸ਼ੋਅ ਹੁੰਦੇ ਸੀਗੇ ਕਪਿਲ ਦੇਵ ਦੇ ਸ਼ੋਅ ਸੀਗੇ ਕੋਈ ਵੀ ਉਹਨਾਂ ਦੇ ਔਰ ਫਿਰ ਉਹਨਾਂ ਰਾਜ ਸਭਾ ਦੀ ਮੈਂਬਰੀ ਛੱਡੀ ਭਾਜਪਾ ਛੱਡੀ ਫਿਰ ਉਹਨੇ ਪੰਜਾਬ ਦੀ ਵਜ਼ਾਰਤ ਛੱਡੀ ਹੈਗੀ ਲੋਕਲ ਬਾਡੀ ਮਿਨਿਸਟਰ ਸੀਗੇ ਸੋ ਉਹਨਾਂ ਦੇ ਇਸ ਤਰ੍ਹਾਂ ਦੇ ਕੋਈ ਇਲਜ਼ਾਮ ਨੀ ਲੱਗ ਸਕਦੇ ਹੈਗੇ ਆ ਤੇ ਦੂਜਾ ਉਹ ਪੰਜਾਬ ਦੇ ਜਿਹੜੇ ਦੇਖੋ ਦੋ ਤਰ੍ਹਾਂ ਦੀ ਸਿਆਸਤ ਦਾ ਹੁੰਦਾ ਇੱਕ ਹੁੰਦੇ ਹੈਗੇ ਆ ਮਤਲਬ ਪ੍ਰਿੰਸੀਪਲ ਆਫ ਪੋਲੀਟਿਕਸ ਪ੍ਰਿੰਸੀਪਲ ਪੋਲੀਟਿਕਸ ਵੀ ਉਹਨਾਂ ਕੋਲ ਹੈਗੇ ਆ ਜਿਵੇਂ ਪਾਕਿਸਤਾਨ ਨਾਲ ਦੋਸਤੀ ਅਮਨ ਵਪਾਰ ਦਾ ਪ੍ਰਿੰਸੀਪਲ ਆਫ ਪੋਲੀਟਿਕਸ ਦਾ ਆਉਂਦਾ ਹੈਗਾ ਤੇ ਦੂਜਾ ਜਿਹੜਾ ਹੈਗਾ ਆ ਉਹ ਇੱਕ ਹੁੰਦਾ ਓਪਰੇਸ਼ਨਲ ਪਾਰਟ ਕਿ ਸ਼ਰਾਬ ਕਿਵੇਂ ਵੇਚਣੀ ਹੈ ਰੇਤਾਬੰਦੀ ਕਿਵੇਂ ਵੇਚਣੀ ਹੈਗੀ ਹੈ ਕਿਵੇਂ ਕਾਰਪੋਰੇਸ਼ਨਾਂ ਬਣਾਉਣੀ ਹੈ ਕਿਵੇਂ ਆਮਦਨ ਬਣਾਉਣੀ ਹੈ ਉਹ ਓਪਰੇਸ਼ਨਲ ਪਾਰਟ ਤਕਰੀਬਨ ਸਾਰੀਆਂ ਪਾਰਟੀਆਂ ਬਰਾਬਰ ਹੁੰਦਾ ਹੈਗਾ ਪਰ ਸਿੱਧੂ ਸਾਹਿਬ ਨੇ ਉੱਥੇ ਕਾਫੀ ਕੰਮ ਕੀਤਾ ਕੋਈ ਰਿਸਰਚ ਟੀਮ ਹੈ ਉਹਦੇ ਰਾਸਤੇ ਕੰਮ ਕੀਤਾ ਹੈਗਾ ਤੇ ਇੱਕ ਤਾਂ ਉਹਨਾਂ ਦੇ ਗੁਣ ਹੈਗੇ ਆ ਇੱਕ ਉਹਦਾ ਔਗੁਣ ਹੈਗਾ ਕਿ ਉਹਨਾਂ ਦੀ ਭਾਸ਼ਾ ਦੀ ਮਰਿਆਦਾ ਹੈ ਨੀ ਭਾਸ਼ਾ ਦੀ ਮਰਿਆਦਾ ਜਿਹੜੀ ਹੁੰਦੀ ਹੈ ਕਿ ਵੀ ਉਹਨਾਂ 'ਚ ਗਾਇਬ ਹੈਗੀ ਬਿਲਕੁਲ ਗਾਇਬ ਹੈ ਜਿਹੜਾ ਸੰਵਾਦ ਦਾ ਸੰਯਮ ਹੁੰਦਾ ਉਹ ਗਾਇਬ ਹੈ ਸ਼ਬਦਾਂ ਦੀ ਚੋਣ ਬੜੀ ਗਲਤ ਕਰਦੇ ਨੇ ਹਮੇਸ਼ਾ ਅਗਰੈਸਿਵ ਤੇ ਇੱਕ ਬਹੁਤ ਜਿਹੜਾ ਸਟੇਟਸਮੈਨ ਨੂੰ ਸ਼ੋਭਾ ਨਹੀਂ ਦਿੰਦਾ ਅਜਿਹਾ ਪੋਸਚਰ ਰੱਖਦੇ ਨੇ ਆਪਣੇ ਭਾਸ਼ਣਾਂ ਵਿੱਚ ਵੀ ਔਰ ਚੌਥੀ ਗੱਲ ਹੈਗੀ ਕਿ ਜਿਹੜੀ ਮੈਂ ਹੁੰਦੀ ਹੈ ਆਈ ਦਾ ਕੈਪੀਟਲ ਆਈ ਵੱਡੀ ਆਈ ਉਹ ਜਿਹੜੀ ਮੈਂ ਵਾਲਾ ਜਿਹੜਾ ਦਿਸਦਾ ਨਾ ਉਹਨਾਂ ਚ ਜਿਹੜਾ ਇੱਕ ਉਹ ਬਹੁਤ ਚੰਗਾ ਨੀ ਲੱਗਦਾ ਇੱਕ ਚੰਗੇ ਸਟੇਟਸਮੈਨ ਵਾਸਤੇ ਉਹ ਵੀ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹਨੂੰ ਹਲਕੇ ਕਰਦਾ ਕੋਈ ਵਧਾਉਂਦਾ ਨੀ ਹੈਗਾ ਇਹ ਉਹਨਾਂ ਦੇ ਔਗੁਣ ਵੀ ਹੈਗੇ ਆ ਉਹਨਾਂ ਦੀ ਦਿੱਕਤਾਂ ਵੀ ਹੈਗੀਆਂ ਪਰ ਦੂਜੇ ਨਾਲ ਵੀ ਨਾਲ ਮਾਫੀਆ ਪ੍ਰਤੀ ਜੋ ਉਹਨਾਂ ਦੀ ਸੁਰਿਤਾ ਜੋ ਦ੍ਰਿੜਤਾ ਜੋ ਲਗਾਤਾਰਤਾ ਔਰ ਜੋ ਉਹਨਾਂ ਦਾ ਸੰਕਲਪ ਨਜ਼ਰ ਆਉਂਦਾ ਹੈਗਾ ਮੈਨੂੰ ਕਿਸੇ ਵੀ ਪੰਜਾਬ ਦੀ ਸਿਆਸੀ ਪਾਰਟੀ ਜਾਂ ਕਿਸੇ ਪੰਜਾਬ ਦੇ ਸਿਆਸਤਦਾਨ ਚ ਉਹ ਜਿਹੜਾ ਸੰਕਲਪ ਉਹਨਾਂ ਦਾ ਨਜ਼ਰ ਨਹੀਂ ਆਉਂਦਾ ਹੈਗਾ ਜਿਸ ਕਰਕੇ ਜਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅੰਮ੍ਰਿਤਸਰ ਦੀ ਸੀਟ ਤੇ ਮਜੀਠੀਆ ਸਾਹਿਬ ਨੂੰ ਲਿਆ ਕੇ ਉਹਨਾਂ ਦੀ ਸਿਆਸੀ ਹਸਤੀ ਨੂੰ ਮਤਲਬ ਘੇਰਨ ਦੀ ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ 'ਚ ਬਹੁਤ ਸਾਰੇ ਕਾਂਗਰਸੀ ਵੀ ਸ਼ਾਮਿਲ ਹੈਗੇ ਆ ਕਿਉਂਕਿ ਜਦੋਂ ਦੁਬਾਰਾ ਸਰਕਾਰ ਦਾ ਪੁਨਰ ਗਠਨ ਹੋਇਆ ਕੈਪਟਨ ਸਾਹਿਬ ਨੂੰ ਕੱਢਣ ਤੋਂ ਬਾਅਦ ਤਾਂ ਇਹਨਾਂ ਨੇ ਕਿਹਾ ਕਿ ਰਾਣਾ ਗੁਰੀਤ ਵਰਗੇ ਬੰਦਿਆਂ ਨਾਲ ਲਓ ਤੁਸੀਂ ਮਾਫੀਆ ਦੇ ਬੰਦੇ ਹੈਗੇ ਇਹਨਾਂ ਨੂੰ ਖੇਤਾਂ ਦੇ ਖੱਡਾਂ ਦੇ ਠੇਕੇ ਦੇ ਮਾਮਲੇ ਬਾਜ਼ਾਰ 'ਚੋਂ ਕੱਢਿਆ ਗਿਆ ਸੀਗਾ ਪਰ ਉਹ ਸਾਰੇ ਵਿੱਚ ਆਏ ਨੇ ਤੇ ਉਹ ਸਾਰੇ ਮਤਲਬ ਔਰ ਅਸਲ 'ਚ ਜਿੰਨੀ ਪੋਲੀਟੀਕਲ ਖਲਾਸ ਹੈ ਪੰਜਾਬ ਦੀ ਇਹਨਾਂ ਨੇ ਪਿਛਲੇ ਸਾਲਾਂ 'ਚ ਬਹੁਤ ਪੈਸਾ ਬਣਾਇਆ ਖਨਣ ਵਿੱਚੋਂ ਟਰਾਂਸਪੋਰਟਾਂ ਵਿੱਚੋਂ ਜਾਂ ਸ਼ਰਾਬ ਦੇ ਕਾਰੋਬਾਰ ਵਿੱਚੋਂ ਜਾਂ ਫਿਰ ਹੋਰ ਕੇ ਕੁਛ ਤਾਂ ਕਾਰੋਬਾਰ ਦੇ ਐਕਸਕਲੂਸਿਵ ਕਬਜ਼ਾ ਹੈਗਾ ਬਾਦਲਾਂ ਦਾ ਚਾਹੇ ਉਹ ਜਿਹੜਾ ਹੈਗਾ ਟਰਾਂਸਪੋਰਟ ਹੈਗੀ ਹੈ ਉਹ ਚ ਕਾਂਗਰਸ ਹੀ ਘੱਟ ਹੈ ਬਾਦਲ ਕੇ ਜ਼ਿਆਦੇ ਹੈਗੇ ਅਕਾਲੀ ਦਲ ਜ਼ਿਆਦੇ ਹੈਗਾ ਜਾਂ ਫਿਰ ਕੇਬਲ ਦਾ ਕਾਰੋਬਾਰ ਹੈ ਹੀ ਸਾਰਾ ਬਾਦਲ ਫੈਮਿਲੀ ਕੋਲ ਹੈਗਾ ਸੋ ਉਹ ਜਿਹੜੀ ਮਤਲਬ ਇਹ ਸਾਰਾ ਕੁਛ ਜਿਹੜਾ ਉਹ ਸਾਰੇ ਦੇ ਖਿਲਾਫ਼ ਲੜਕੇ ਉਹਨੂੰ ਪੰਜਾਬ ਨੂੰ ਪਾਕ ਪਵਿੱਤਰ ਕਰਨ ਦੀ ਜਾਂ ਉਸ ਉਹਦਾ ਜਿਹੜੇ ਫਸਤਾ ਵੱਢਣ ਜਾਂ ਉਹਦਾ ਨੇਸਤਾ ਨਬੂਦ ਕਰਨ ਦੀ ਜੋ ਦ੍ਰਿੜਤਾ ਹੈਗੀ ਹੈ ਉਹ ਉਹਨਾਂ 'ਚ ਨਜ਼ਰ ਆਉਂਦੀ ਹੈ ਪਰ ਨਾਲ ਦੀ ਨਾਲ ਜਿਹੜੀ ਭਾਸ਼ਾ ਦੀ ਮਰਿਆਦਾ ਦਾ ਨਾ ਹੋਣਾ ਸੰਵਾਦ ਦਾ ਸੰਯਮ ਨਾ ਹੋਣਾ ਸ਼ਬਦਾਂ ਦੀ ਚੋਣ ਬਹੁਤ ਗਲਤ ਕਰਨੀ ਔਰ ਜਿਹੜੀ ਮੈਂ ਹੈਗੀ ਹੈ ਉਹਨਾਂ ਦੀ ਸ਼ਖਸੀਅਤ ਨੂੰ ਘਟਾਉਂਦੀ ਵੀ ਹੈਗੀ ਆ ਜਿੰਨੀ ਔਰ ਮੈਂ ਔਰ ਉਹ 'ਚੋਂ ਫਿਰ ਜਿਹੜਾ ਉਹਨਾਂ ਦਾ ਇੱਕ ਹੱਦ ਤੋਂ ਥੋੜੀ ਵੱਧ ਸਾਰੇ ਕੰਮ ਦਾ ਸੀਐਮ ਬਣ ਕੇ ਕਰ ਸਕਦਾ ਹੈਗਾ ਮੇਰੀ ਗੱਲ ਵੀ ਹੋਈ ਹੈ ਮੈਂ ਦੋ ਤਿੰਨ ਵਾਰ ਉਹਨਾਂ ਨੂੰ ਜ਼ਿਕਰ ਵੀ ਕੀਤਾ ਕਿ ਆਹ ਪ੍ਰੋਬਲਮ ਹੈਗੀਆਂ ਤੁਹਾਡੀ ਸ਼ਖਸੀਅਤ ਵਿੱਚ ਮੈਂ ਆਉਣ ਦੇ ਨਾਤੇ ਵੱਡਾ ਭਾਈ ਹੋਣ ਦੇ ਨਾਤੇ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਆਹ ਕੁਛ ਦੇਖ ਲਓ ਉਹ ਪਰ ਨਾ ਹੁਣ ਸਿੱਖੇ ਸਵਾਬ ਪੱਕਿਆ ਹੋਇਆ ਉੱਥੇ ਛੇਤੀ ਮੁੜਦੇ ਨੀ ਉਹ ਮਤਲਬ ਉਹ ਮੁੜਦੇ ਨੀ ਔਰ ਕਾਫੀ ਅਨਪ੍ਰਡਿਕਟੇਬਲ ਹੈਗੇ ਆ ਔਰ ਲੇ ਪਰਸਨੈਲਿਟੀ ਲੇ ਵਾਈਜ਼ ਹੁੰਦੀ ਕਦੀ ਉੱਪਰ ਜਿਵੇਂ ਪਾਰਾ ਹੁੰਦਾ ਨਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ ਉਹ ਕਾਫੀ ਲੇ ਵਾਈਜ਼ ਪਰਸਨੈਲਿਟੀ ਹੈਗੀ ਹੈ ਜਿਸ ਕਰਕੇ ਉਹਨਾਂ ਬਾਰੇ ਹਮੇਸ਼ਾ ਖਤਰਾ ਬਣਿਆ ਰਹਿੰਦਾ ਕਦੋਂ ਉਹ ਡਿਪ ਨਾ ਮਾਰ ਜਾਣ ਕਦੇ ਉਹ ਮਤਲਬ ਡਿਪਰੈਸ਼ਨ ਤੱਕ ਚਲ ਜਾਣ ਕਦੇ ਉਹ ਬਹੁਤ ਖੁਸ਼ ਹੁੰਦੇ ਆ ਕਦੇ ਸੋ ਇਸ ਕਰਕੇ ਇੱਕ ਸਟੇਬਲ ਪੋਲੀਟੀਕਲ ਪਰਸਨੈਲਿਟੀ ਦੇ ਤੌਰ ਤੇ ਉਹਦਾ ਜੀ ਵਿਕਾਸ ਹੋਣਾ ਹੈਗਾ ਜੀ
ਠੀਕ ਹੈ ਜੀ ਔਰ ਤੁਸੀਂ ਗੱਲ ਕੀਤੀ ਹੈ ਕਾਂਗਰਸ ਦੀ ਵੀ ਗੱਲ ਕੀਤੀ ਹੈ ਅਕਾਲੀ ਦਲ ਦੀ ਵੀ ਗੱਲ ਕੀਤੀ ਹੈ ਕੇਜਰੀਵਾਲ ਸਾਹਿਬ ਦੀ ਅੱਜ ਸਵੇਰੇ ਮੈਂ ਗੱਲਬਾਤ ਸੁਣ ਰਿਹਾ ਸੀ ਉਹਨਾਂ ਦਾ ਦਾਅਵਾ ਹੈ ਕਿ ਸਰਕਾਰ ਉਹਨਾਂ ਦੀ ਆ ਜਾਏਗੀ ਸਰਵੇ ਸਾਰੇ ਕੇਜਰੀਵਾਲ ਸਾਹਿਬ ਦੇ ਹੱਕ ਨੇ ਤੁਸੀਂ ਕਿਸੇ ਸਮੇਂ ਕੇਜਰੀਵਾਲ ਸਾਹਿਬ ਦੇ ਬੜੇ ਕਰੀਬ ਰਹੇ ਹੋ, ਮੈਂਬਰ ਪਾਰਲੀਮੈਂਟ ਵੀ ਰਹੇ ਹੋ ਆਮ ਆਦਮੀ ਪਾਰਟੀ ਵੱਲੋਂ, ਅੱਜ ਤੁਸੀਂ ਕਿੱਦਾਂ ਦੇਖਦੇ ਹੋ ਜੀ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਹੈ, ਕੇਜਰੀਵਾਲ ਸਾਹਿਬ ਸਰਕਾਰ ਬਣਾਉਂਦੇ ਆ, ਭਗਵੰਤ ਮਾਨ ਜੀ ਚੀਫ ਮਿਨਿਸਟਰ ਬਣਦੇ ਨੇ, ਇਹ ਪੰਜਾਬ ਲਈ ਠੀਕ ਹੋਏਗਾ?
ਨਹੀਂ ਨਹੀਂ ਬਿਲਕੁਲ ਠੀਕ ਨਹੀਂ ਹੋਊਗਾ ਇਹ। ਕੇਜਰੀਵਾਲ ਜੋ ਸ਼ਖਸ ਹੈਗਾ ਮੈਂ ਬਹੁਤ ਨੇੜਿਓਂ ਜਾਣਦਾ ਹੈਗਾ, ਉਹ ਇੱਕ ਡਿਕਟੇਟਰ ਹੈਗਾ, ਇੱਕ ਹੈਂਕੜਵਾਜ ਹੈਗਾ, ਉਹ ਕਿਸੇ ਵੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰਦਾ। ਖਾਸ ਤੌਰ ਤੇ ਜਦੋਂ ਵੀ ਕੋਈ ਨੇਤਾ ਉਹਦੀ ਅੱਖ ਤੱਕ ਪਾ ਕੇ ਜਦੋਂ ਬਰਾਬਰੀ ਤੌਰ ਤੇ ਗੱਲ ਕਰਨ ਦੀ ਹੈਸੀਅਤ ਰੱਖਦਾ, ਚਾਹੇ ਪ੍ਰਸ਼ਾਂਤ ਭੂਸ਼ਣ ਹੋਵੇ, ਚਾਹੇ ਜਵਿੰਦਰ ਯਾਦਵ ਹੋਵੇ, ਚਾਹੇ ਐਡਮਿਰਲ ਰਾਮਦਾਸ ਹੋਣ, ਚਾਹੇ ਉਹ ਪ੍ਰੋਫੈਸਰ ਅਨੰਤ ਕੁਮਾਰ ਹੋਣ, ਅਜੀਤ ਸ਼ਾਹ ਹੋਣ, ਬੜੀ ਲੰਬੀ ਚੌੜੀ ਫਰਿਸ਼ਤ ਹੈ ਜਿਹਨਾਂ ਨੇਤਾਵਾਂ ਨੂੰ, ਜਿਹੜੇ ਬੜੇ ਯੋਗ ਸੀਗੇ, ਜਿਹੜੇ ਬੜੇ ਆਪਣੇ ਆਪਣੇ ਕਿੱਤਿਆਂ ਦੇ ਮਾਹਰ ਸੀਗੇ ਔਰ ਬੜੀ ਵੱਡਾ ਐਸੈਟ ਸੀਗੇ ਪਾਰਟੀ ਵਾਸਤੇ, ਉਹਨਾਂ ਨੂੰ ਇੱਕ ਕਰਕੇ ਜਲੀਲ ਕਰਕੇ ਬਾਹਰ ਕੱਢਿਆ ਹੈਗਾ। ਔਰ ਪੰਜਾਬ ਬਾਰੇ ਉਹਨਾਂ ਦਾ ਜਿਹੜਾ ਨਜ਼ਰੀਆ ਸੀਗਾ ਉਹ ਵੀ ਇਹੀ ਸੀਗਾ ਕਿ ਜਿੰਨੀ ਪੰਜਾਬ ਪ੍ਰਸਤ ਲੀਡਰਸ਼ਿਪ ਸੀਗੀ, ਚਾਹੇ ਉਹ ਮੈਂ ਪੰਜਾਬ ਦੇ ਮੁੱਦੇ, ਪਾਣੀਆਂ ਦੇ, ਭਾਸ਼ਾ ਦੇ, ਕਰਜ਼ੇ ਦੇ ਜਾਂ ਹੋਰ ਮੁੱਦੇ ਪਾਰਲੀਮੈਂਟ ਉਠਾਏ ਨੇ, ਔਰ ਜਿਸ ਤਰ੍ਹਾਂ ਮੈਂ ਪੰਜਾਬ ਦੀ ਜਿਹੜੀ ਸਾਰੀਆਂ ਮੰਗਾਂ ਉੱਤੇ ਸਿੱਖ ਮੈਰਿਜ ਬਿੱਲ ਤੋਂ ਲੈ ਕੇ ਐਨਡੀਪੀਐਸ ਪੰਜਾਬ ਦਾ ਜਿਹੜਾ ਐਨਡੀਪੀਐਸ ਬਿੱਲ ਹੈ, ਕਈ ਭੁੱਕੀ ਵਾਲਾ ਮਾਮਲਾ ਸੀਗਾ, ਜਿਸ ਤਰ੍ਹਾਂ ਪਾਰਲੀਮੈਂਟ ਚ ਉਠਾਏ ਨੇ, ਭਾਸ਼ਾ ਦੇ ਮਾਮਲੇ ਚ ਮੈਂ ਪਾਣੀ ਮਾਮਲੇ ਪਾਰਲੀਮੈਂਟ ਧਰਨਾ ਦਿੱਤਾ ਹੈਗਾ, ਤੇ ਜਿਵੇਂ ਇਹ ਮੇਰੇ ਆਪਣੇ ਪੰਜਾਬ ਪ੍ਰਤੀ ਇਹ ਨੀ ਕਿ ਮੈਂ ਕੋਈ ਪੰਜਾਬ ਕੋਈ ਸ਼ਾਵਨਿਸਟ ਹੈ ਕਿ ਮੈਨੂੰ ਹੰਕਾਰ ਹੈ ਪੰਜਾਬ ਦਾ, ਇੱਦਾਂ ਦੀ ਗੱਲ ਕੋਈ ਨੀ। ਰਾਜਾਂ ਦੇ ਅਧਿਕਾਰ ਹੁੰਦੇ ਹੈਗੇ ਉਹ, ਔਰ ਜਦ ਘੱਟ ਗਿਣਤੀਆਂ ਦੇ ਅਧਿਕਾਰ ਹੈ, ਜਿੱਥੇ ਹਿੰਦੂ ਮੈਰਿਜ ਬਿੱਲ ਹੈ, ਜਿੱਥੇ ਮੁਸਲਿਮ ਪਰਸਨ ਲਾਇਆ, ਤਾਂ ਸਾਡੇ 3 ਕਰੋੜ ਸਿੱਖਾਂ ਵਾਸਤੇ ਡੈਡੀਕੇਟਡ ਸਿੱਖ ਮੈਰਿਜ ਐਕਟ ਕਿਉਂ ਨੀ ਹੋ ਸਕਦਾ, ਕਿਉਂ ਨੀ ਹੋ ਸਕਦਾ? ਇੱਥੇ ਸਰਕਾਰ ਨੂੰ ਦਿੱਕਤ ਕੀ ਹੈ? ਨਹੀਂ ਕਰ ਰਹੀ ਹੋ। ਸੋ ਸਾਰੀਆਂ ਗੱਲਾਂ ਤੇ ਨਾ, ਫਿਰ ਉਸ ਤੋਂ ਇਲਾਵਾ ਫਿਰ ਜਿੰਨੇ ਪੰਜਾਬ ਪ੍ਰਸ ਦੂਜੇ ਲੋਕ ਸੀਗੇ, ਸੁੱਚਾ ਸਿੰਘ ਛੋਟੇਬਲ ਸੀਗੇ, ਸੁਖਪਾਲ ਸਿੰਘ ਖਹਿਰਾ ਸੀਗੇ, ਸਾਡੇ ਬਹੁਤ ਹੀ ਸਤਿਕਾਰਤ ਡਾਕਟਰ ਦਲਜੀਤ ਸਿੰਘ, ਜਿਨ੍ਹਾਂ ਦੇ ਫਾਦਰ ਸਾਹਿਬ ਭਾਈ ਸਾਹਿਬ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਿਆ, ਗ੍ਰਾਮਰ ਲਿਖੀ ਹੈ, ਉਹਨਾਂ ਦੇ ਬੇਟੇ ਜਿਨ੍ਹਾਂ ਨੇ ਕਹਿੰਦੇ ਆ ਕਰੋੜਾਂ ਰੁਪਇਆ ਦੇ ਕੇ ਪਾਰਟੀ ਨੂੰ ਜੁਆਇਨ ਕੀਤੀ ਸੀ, 80 ਸਾਲ ਦੀ ਉਮਰ ਸੀ, ਉਹ ਕੁਝ ਲੈਣ ਨਹੀਂ ਸੀ ਆਏ, ਪਾਰਟੀ ਨੂੰ ਦੇਣ ਆਏ ਸੀ, ਪੰਜਾਬ ਨੂੰ ਕੁਝ ਦੇਣ ਆਏ ਸੀ, ਰਾਜਨੀਤੀ ਨੂੰ ਕੁਝ ਦੇਣ ਆਏ ਸੀਗੇ, ਉਹਨਾਂ ਨੂੰ ਭਾਈ ਬਲਦੀਪ ਸਿੰਘ ਹੋਰਾਂ ਨੂੰ ਬੜੀ ਲੰਬੀ ਜਿਹੜੀ ਫਰਿਸ਼ਤ ਹੈ ਪੰਜਾਬ ਵਿੱਚ ਵੀ, ਜਿਹਨਾਂ ਨੂੰ ਇੱਕ ਕਰਕੇ ਜਲੀਲ ਕਰਕੇ, ਇੱਕ ਹੁੰਦਾ ਯੂਜ਼ ਐਂਡ ਥਰੋ, ਇਹ ਕੇਜਰੀਵਾਲ ਸਾਹਿਬ ਯੂਜ਼ ਥਰੋ ਐਂਡ ਡਿਸਟਰੋਏ ਕਰਦੇ ਹੈਗੇ। ਜਿਵੇਂ ਇਲਜ਼ਾਮ ਲਾਏ ਨੇ 2 ਲੱਖ ਰੁਪਏ ਵਾਲੇ, ਉਹ ਕਹਿੰਦੇ ਮੇਰੇ ਕੋਲ ਸੀ ਡੀ ਆ, ਉਹ ਸੀ ਡੀ ਹੁਣ ਤੱਕ ਨਹੀਂ ਬਾਹਰ ਆਈ ਛੋਟੇ ਪੁਰ ਵਾਲੀ। ਸੋ ਇਹ ਜਿਹੜੀ ਇਹਨਾਂ ਦੀ ਜਹਿਨੀਅਤ ਹੈਗੀ ਹੈ ਉਹ ਡਿਕਟੇਟਰਾਨਾ ਜਹਿਨੀਅਤ ਹੈ, ਔਰ ਉਹ ਔਰ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਹੈਗੇ, ਜੋ ਇਹ ਜੋ ਹੈ ਉਹ ਜੋ ਬਣਦੇ ਨੇ ਉਹ ਹੈ ਨਹੀਂ ਹੈ, ਅਸਲ 'ਚ ਫਰੋਡ ਆਦਮੀ ਹੈਗਾ, ਫਰੋਡ ਪਾਰਟੀ ਹੈ, ਮੈਂ ਰਿਪੀਟ ਕਰਦਾ, ਫਰੋਡ ਆਦਮੀ ਹੈ, ਫਰੋਡ ਪਾਰਟੀ ਹੈਗੀ ਹੈ, ਔਰ ਇਹ ਪੈਦਾ ਦੋਨੋਂ ਪੈਦਾ ਹੋਏ ਹੈਗੇ। ਜਿਹੜਾ ਕੇਜਰੀਵਾਲ ਦਾ ਜਿਹੜਾ ਅੰਨਾ ਹਜ਼ਾਰੇ ਅੰਦੋਲਨ ਸੀਗਾ, ਉਹ ਕੋਈ ਆਪ ਮਹਾਰਾ ਅੰਦੋਲਨ ਨਹੀਂ ਸੀ, ਸਪੋਨਟੇਨੀਅਸ ਨਹੀਂ ਸੀਗਾ। ਹੁਣ ਮੈਂ ਜਦੋਂ ਪਿੱਛੇ ਮੁੜ ਕੇ ਦੇਖਦਾ ਤਾਂ ਮੈਂ ਪੰਜਾਬ ਦੇ ਲੋਕਾਂ ਕੋਲੋਂ, ਹਿੰਦੁਸਤਾਨ ਦੇ ਲੋਕਾਂ ਕੋਲੋਂ ਮਾਫ਼ੀ ਵੀ ਮੰਗੀ ਹੈ, ਲਿਖਤੀ ਮਾਫ਼ੀ ਮੰਗੀ ਹੈ ਕਿ ਮੈਨੂੰ ਦੁੱਖ ਹੈ, ਮੈਂ ਮਾਫ਼ੀ ਮੰਗਦਾ ਕਿ ਮੈਂ ਇੱਕ ਅਜਿਹੇ ਅੰਦੋਲਨ ਦਾ ਹਿੱਸਾ ਬਣਿਆ। ਐਮ ਪੀ ਬਣਾ ਮੰਨਣਾ ਬਣਨਾ ਛੋਟੀ ਜਿਹੀ ਗੱਲ ਹੈ, ਮੈਂ ਇੱਕ ਅਜਿਹੇ ਅੰਦੋਲਨ ਦਾ ਹਿੱਸਾ ਬਣਿਆ ਜਿਸ ਨੇ RSS ਰਾਹੀਂ ਇੱਕ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਵਾਸਤੇ, ਇੱਕ ਫਿਰਕੂ ਏਜੰਡੇ ਲਾਗੂ ਕਰਨ, ਹਿੰਦੂਤਵਾਦੀ ਏਜੰਡੇ ਲਾਗੂ ਕਰਨ ਵਾਸਤੇ, ਹਿੰਦੂ ਰਾਸ਼ਟਰਵਾਦੀ ਏਜੰਡੇ ਲਾਗੂ ਕਰਨ ਵਾਸਤੇ, ਮੋਦੀ ਨੂੰ ਪੋਲੀਟੀਕਲ ਆਰਬਿਟ ਸਥਾਪਿਤ ਕਰਨ ਵਾਸਤੇ ਵਰਤਿਆ ਹੈਗਾ, ਔਰ ਮੈਂ ਉਸ ਮੂਵਮੈਂਟ ਦਾ ਹਿੱਸਾ ਰਿਹਾ ਹੈਗਾ, ਮੈਂ ਉਸ ਮੂਵਮੈਂਟ ਉਸ ਸਹਾਈ ਹੋਇਆ ਹੈਗਾ, ਐਂਡ ਆਈ ਫੀਲ ਸੋਰੀ ਫਾਰ ਮਾਈ ਪੀਪਲ, ਫਾਰ ਪੰਜਾਬ, ਫਾਰ ਇੰਡੀਆ, ਕਿ ਮੈਂ ਬਦਕਿਸਮਤ ਨੂੰ ਇੱਕ ਸ਼ੁਰੂ ਤੋਂ ਐਕਟਿਵਿਸਟ ਹੋਣ ਕਰਕੇ, ਪੋਲੀਟੀਕਲ ਐਕਟਿਵਿਜ਼ਮ ਵਿੱਚੋਂ ਮੈਨੂੰ ਉਸ ਲੱਗਦਾ ਸੀ ਕਿ ਪਾਰਟੀ ਹਿੰਦੁਸਤਾਨ ਦੇ ਸਿਆਸੀ ਦ੍ਰਿਸ਼ ਤੇ ਇੱਕ ਨਵਾਂ ਸੂਰਜ ਚੜਿਆ ਹੈਗਾ, ਇੱਕ ਨਵੀਂ ਠੰਡੀ ਹਵਾ ਦਾ ਬੁੱਲਾ ਆਇਆ ਹੈਗਾ। ਮੈਨੂੰ ਜੇ ਕਰੈਕਟਰ ਦਾ ਨਹੀਂ ਪਤਾ ਲੱਗਿਆ, ਮੈਨੂੰ ਕਰੈਕਟਰ 6 ਮਹੀਨੇ ਬਾਅਦ ਪਤਾ ਲੱਗਿਆ ਕਿ ਇੱਕ RSS ਦੀ ਬੜੀ ਹੀ ਇੱਕ ਗੁਪਤ ਬੇਂਗੀਆ ਕਹਿ ਲਓ, ਜਾਂ ਇੱਕ ਬੜੀ ਇੱਕ ਨੋਨ ਸੀਕਰਟ ਤਾਂ ਨਹੀਂ ਹੈਗੀ ਹੈ, ਇੱਕ ਵਿਸ਼ੇਸ਼ ਸੰਸਥਾ ਜਿਹਦਾ ਨਾਮ ਵਿਵੇਕਾਨੰਦ ਫਾਊਂਡੇਸ਼ਨ ਹੈਗਾ, ਇਹ ਉਹਦਾ ਪ੍ਰੋਡਕਟ ਹੈਗਾ ਹੈ। ਤੇ ਉਦੋਂ ਇਹ ਸਾਰੇ ਬੰਦੇ, ਕਿਰਨ ਬੇਦੀ ਵੀ, ਵੀਕੇ ਸਿੰਘ ਵੀ, ਅਰਵਿੰਦ ਕੇਜਰੀਵਾਲ ਵੀ, ਇਹ ਸਾਰੇ ਬੰਦਿਆਂ ਦੀ ਜਿਹੜੀਆਂ ਗੁਪਤ ਮੀਟਿੰਗਾਂ ਇਹ BJP ਦਫ਼ਤਰ 'ਚ ਹੁੰਦੀਆਂ ਰਹੀਆਂ ਨੇ, ਔਰ ਜਾਣ ਬੁੱਝ ਕੇ ਜਿਹੜੇ ਉਸ ਵੇਲੇ ਦੇ 2G ਸਕੈਮ, ਕੋਲ ਸਕੈਮ, 3G ਸਕੈਮ, ਕਾਮਨਵੈਲਥ ਸਕੈਮ, ਉਹ ਸਾਰੇ ਜਿਹੜਾ ਵੀਕੇ ਜਿਹੜਾ ਵਿਨੋਦ ਰਾਏ ਸੀਗਾ, ਜਿਹੜਾ ਸੀਗਾ ਆਪਣਾ ਆਡਿਟ AG ਸੀਗਾ, ਆਡਿਟ ਜਨਰਲ ਸੀਗਾ, ਉਹਨੂੰ ਮਤਲਬ ਮੈਨੂਪਲੇਟ ਕਰਕੇ ਉਹ ਸਾਰੇ ਪ੍ਰਜ਼ਿਊਮਡ ਲੋਸਸ ਸੀਗੇ, ਲੋਸ ਹੈ ਹੀ ਨਹੀਂ ਸੀ ਕੋਈ ਵੀ, ਉਹਦਾ ਇੱਕ ਆਸਮਾਨ ਦਾ ਇੱਕ ਪਹਾੜ ਖੜਾ ਕੀਤਾ ਗਿਆ, ਇੱਕ ਮਤਲਬ ਇੱਕ ਧੁੰਦ ਬਣਾਈ ਗਈ ਹੈਗੀ ਹੈ ਕਿ ਇੰਨਾ ਨੁਕਸਾਨ ਹੋ ਗਿਆ, ਜਦਕਿ ਹਕੀਕਤ ਇਹ ਹੈ ਕਿ ਉਹਨਾਂ ਕਹਿਣਾ ਸੀਗਾ ਕਿ ਜੇ ਐਂ ਕਰਦੇ ਤਾਂ ਇੰਨਾ ਫਾਇਦਾ ਹੋਣਾ ਸੀਗਾ, ਜਸਟ ਪ੍ਰਜ਼ਿਊਮਡ, ਉਹ ਲੋਸਸ ਸਾਰਾ ਕਰਕੇ ਇੱਕ ਦੇਸ਼ ਮਾਹੌਲ ਬਣਾ ਦਿੱਤਾ ਗਿਆ ਐਂਟੀ ਕਾਂਗਰਸ, ਜਿਹ ਚੋਂ ਇਹਨਾਂ ਨੇ ਕਾਂਗਰਸ ਨੂੰ ਮੁਕਤ ਕਰਨ ਦਾ ਨਾਰਾ ਦਿੱਤਾ ਹੈਗਾ, ਔਰ ਕਾਂਗਰਸ ਮੁਕਤ ਦਾ ਮਤਲਬ ਹੈ ਸਾਰਾ ਵਿਰੋਧ ਮੁਕਤ। ਸਾਰੀਆਂ ਵਿਲੱਖਣਤਾਵਾਂ ਧਾਰਮਿਕ ਇਲਾਕਾਈ ਭਾਸ਼ਾਈ ਸੱਭਿਆਚਾਰਕ ਕਲਚਰਲ ਨਸਲੀ ਵਿਲੱਖਣਤਾਵਾਂ ਸਭ ਨੂੰ ਖਤਮ ਕਰਕੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਸਾਰੇ ਜੋ ਖੂਬਸੂਰਤੀ ਗੁਲਦਸਤਾ ਸੀ ਹਿੰਦੁਸਤਾਨ ਵੱਖ ਵੱਖ ਧਰਮਾਂ ਦਾ ਜਾਤਾਂ ਦਾ ਵੱਖ ਵੱਖ ਪ੍ਰਦੇਸ਼ਾਂ ਦਾ ਉਹਨੂੰ ਖਤਮ ਕਰਕੇ ਭਗਵੇਂ ਰੰਗ ਦੇ ਫੁੱਲ ਸਾਰੇ ਗੁਲਦਸਤੇ ਚ ਪਾਉਣ ਦੀ ਕੋਸ਼ਿਸ਼ ਹੈਗੀ ਹੈ, ਜਿਹੜੀ ਹੌਲੀ ਹੌਲੀ ਜੀ ਕਿਹੜਾ ਏਜੰਡਾ ਅੱਗੇ ਵਧਾਇਆ ਜਾ ਰਿਹਾ। ਉਸ ਏਜੰਡੇ ਦਾ ਪਹਿਲਾ ਜਿਹੜਾ ਸ਼ੁਰੂਆਤ ਹੋਈ ਹੈ ਅੰਨਾ ਹਜ਼ਾਰੇ ਮੂਵਮੈਂਟ ਚ ਹੋਈ ਹੈ, ਜਿਸ ਚੋਂ ਕੁਝ ਕੇਜਰੀਵਾਲ ਨਿਕਲ ਕੇ ਇੱਧਰ ਮੁੱਖ ਮੰਤਰੀ ਬਣ ਗਿਆ, ਕਿਰਨ ਬੇਦੀ ਬਣ ਗਈ ਉਹਦੀ ਆਪਣਾ ਰਾਜਪਾਲ ਬਣ ਗਏ, ਕਿਸੇ ਕਿਸੇ ਸੂਬੇ ਦੀ ਰਾਜਪਾਲ ਲੱਗ ਗਈ ਜਾ ਕੇ, ਬਾਬਾ ਰਾਮਦੇਵ ਬਿਜਨਸ ਬਣ ਗਿਆ, ਭਾਜਪਾ ਜਾ ਗਿਆ। ਇਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ RSS ਦਾ ਪ੍ਰੋਜੈਕਟ ਸੀਗਾ ਜਿਹੜਾ ਕਿ ਕੇਜਰੀਵਾਲ ਦੇ ਰਾਹੀਂ ਦਿੱਲੀ ਚ ਏਜੰਡਾ ਚਲਾ ਕੇ, ਉਹਨਾਂ ਨੂੰ ਦਿੱਕਤ ਨੀ ਦਿੱਲੀ ਨੂੰ ਕੀ ਦਿੱਕਤ ਹੈਗੀ ਹੈ, ਉਹ ਸਗੋਂ ਮਤਲਬ ਉਹ ਤਾਂ ਅੱਜ ਕੱਲ ਜੋ ਪਾਲਿਸੀ ਹੈਗੀ ਹੈ, ਮੈਨੂੰ ਲੱਗਦਾ ਮੈਂ ਤੁਹਾਨੂੰ ਸ਼ੇਅਰ ਕਰਨ ਲੱਗਿਆ ਕਿ RSS ਦੀ ਪਾਲਿਸੀ ਇਹ ਹੈਗੀ ਹੈ ਕਿ ਜਿਹੜਾ ਰੂਲਿੰਗ ਸਪੇਸ ਹੈ ਉਹ ਵੀ ਹਿੰਦੂ ਤੋਂ ਵੀ ਜਾਂਦੇ ਵਾਲਿਆਂ ਕੋਲ ਰਹੇ, ਜਿਹੜਾ ਆਪੋਜੀਸ਼ਨ ਸਪੇਸ ਹੈ ਉਹ ਵੀ ਹਿੰਦੂ ਤੋਂ ਵੀ ਜਾਂਦੇ ਵਾਲਿਆਂ ਕੋਲ ਰਹੇ, ਉਹ ਵੀ ਮਤਲਬ ਅਰਵਿੰਦ ਕੇਜਰੀਵਾਲ ਵਰਗੀ ਪਾਰਟੀ ਕੋਲ ਰਹੇ, ਜਿਹੜਾ ਕਿ ਉਹ ਰਾਮ ਮੰਦਿਰ ਹੈ, ਹਨੂੰਮਾਨ ਮੰਦਿਰ ਹੈ, ਦਿੱਲੀ ਲਕਸ਼ਮਣ ਕਹਿੰਦਾ ਸਨ ਬਾਈ ਤੇ ਸਾਰੇ ਹਨੂੰਮਾਨ ਚਾਲੀਸਾ ਯਾਦ ਕਰੋ, ਖੁਦ ਰੋਜ਼ ਉੱਥੇ ਹਨੂੰਮਾਨ ਮੰਦਿਰ ਜਾਣ ਦਾ ਇਹਨਾਂ ਕਿਹਾ ਵੀ ਆਪਣੇ MLA ਨੂੰ ਕਿਹਾ ਵੀ ਇੱਟ ਕੇ ਪੱਤਾ ਖੇਡੋ, ਔਰ ਜਦੋਂ ਮੁਸਲਮਾਨਾਂ ਦੇ ਕਤਲ ਹੋ ਰਹੇ ਸੀਗੇ, ਜਦੋਂ ਸ਼ਹੀਨ ਬਾਗ ਦਾ ਮੋਰਚਾ ਲੱਗਿਆ ਸੀਗਾ, CAA NPR ਤੇ NRC ਦੀ ਲਹਿਰ ਨੇ ਜੋ ਹਿੰਦੁਸਤਾਨੀ ਮੁਸਲਮਾਨ ਭਰਾਵਾਂ ਦੀ ਨਾਗਰਿਕਤਾ ਸ਼ਕਤੀ ਬਣਾਉਣ ਵਾਸਤੇ ਇਹਨਾਂ ਨੇ ਬਿੱਲ ਪਾਸ ਕੀਤਾ ਸੀਗਾ, ਬਿੱਲ ਲੈ ਕੇ ਆਏ ਸੀਗੇ, ਪਰ ਬਿੱਲ ਪਾਸ ਕਰਤਾ ਸੀਗਾ ਉਹਦੇ ਖਿਲਾਫ਼ ਜੋ ਜੱਦੋਜਹਿਦ ਦੀ ਸੀ, ਮੈਂ ਵੀ ਗ੍ਰਿਫ਼ਤਾਰ ਹੋਇਆ, ਪ੍ਰਸ਼ਾਂਤ ਜੀ ਵੀ ਗ੍ਰਿਫ਼ਤਾਰ ਹੋਏ, ਰਾਮਚੰਦਰ ਗੋਹਾ ਗ੍ਰਿਫ਼ਤਾਰ, ਹਿੰਦੁਸਤਾਨ ਚ ਬਹੁਤ ਸਾਰੇ ਇੰਟਲੈਕਚੁਅਲ ਨੇ ਇਸ ਖਿਲਾਫ਼ ਇਹਦਾ ਵਿਰੋਧ ਕੀਤਾ ਕਿ ਇਹ ਜਿਹੜਾ ਸੰਵਿਧਾਨ ਦੀ ਭਾਵਨਾ ਦੇ ਉਲਟ ਹੈਗਾ ਹੈ। ਉਸ ਵੇਲੇ ਕੇਜਰੀਵਾਲ ਨੇ ਨਾ ਤਾਂ ਸ਼ਹੀਦ ਬਾਗ ਵੱਲ ਮੂੰਹ ਕੀਤਾ, ਨਾ ਜਾਮੀਆ ਮਿਲੀਆ ਗਏ, ਨਾ GNU ਗਏ, ਨਾ ਦੰਗਾ ਗ੍ਰਸਤ ਜਿੱਥੇ ਮੁਸਲਮਾਨ ਕੋ ਕੋ ਕੇ ਮਾਰਿਆ ਗਿਆ, ਔਰ ਜਦਕਿ ਇਹਨਾਂ 63 MLA ਸੀਗੇ ਜੇ ਚਾਹੁੰਦੇ ਵਾਰ ਦੀਵਾਰ ਬਣ ਕੇ ਖੜੇ ਹੋ ਸਕਦੇ ਸੀਗੇ, ਸ਼ਾਂਤੀ ਮਾਰਚ ਪਟਿਆਲੇ ਕੱਢਿਆ, ਉਸ ਵੇਲੇ ਸ਼ਾਂਤੀ ਮਾਰਚ ਦਿੱਲੀ ਨਿਕਲਣਾ ਚਾਹੀਦਾ ਸੀਗਾ, ਇਹਨਾਂ ਨੇ ਕੋਈ ਉਹਨਾਂ ਦੀ ਮਦਦ ਨਹੀਂ ਕੀਤੀ, ਉਲਟਾ ਮਤਲਬ ਜਿਹੜੇ ਜਿਹਨਾਂ ਕਨ੍ਹਈਆ ਕੁਮਾਰ ਜਾਂ ਮਤਲਬ ਓਵਰ ਖਾਲਿਦ ਵਗੈਰਾ ਦੇ ਖਿਲਾਫ਼ ਇਹਨਾਂ ਨੇ ਮੁਕੱਦਮੇ ਚਲਾਉਣ ਦੀ ਇਜਾਜ਼ਤ ਦਿੱਤੀ ਹੈਗੀ ਹੈ, ਔਰ ਇਹੀ ਰਵੱਈਆ ਇਹਦਾ ਮਤਲਬ ਕਿਸਾਨ ਅੰਦੋਲਨ ਦੌਰਾਨ ਰਿਹਾ ਹੈਗਾ, ਕੋਈ ਮਤਲਬ ਮਤਲਬ ਕੋਈ ਇਫੈਕਟਿਵ ਲੜਾਈ ਇਹਨਾਂ ਦੇ 63 MLA ਸੀਗੇ ਦਿੱਲੀ ਇੱਕ ਤੂਫਾਨ ਖੜਾ ਕਰ ਸਕਦੇ ਕਿਸਾਨਾਂ ਦੇ ਹੱਕ 'ਚ, ਇਹਨਾਂ ਨੇ ਕੁਛ ਨੀ ਕੀਤਾ, ਜਿੰਨੇ ਬੰਦ ਹੋਏ ਨੇ ਦਿੱਲੀ ਕੋਈ ਬੰਦ ਨੀ ਹੋਣ ਦਿੱਤਾ ਹੈਗਾ, ਸਗੋਂ ਇੱਕ ਬਿੱਲ ਜਿਹੜਾ ਸੈਂਚਰੀ ਕੰਪਟੀ ਜਿਹੜਾ ਮਾਰਕੀਟ ਦਾ ਬਿੱਲ ਸੀਗਾ ਇਹਨਾਂ ਨੇ ਵਿਧਾਨ ਸਭਾ 'ਚ ਪਾਸ ਕੀਤਾ ਹੈਗਾ ਹੈ। ਬੜੀ ਸ਼ਰਮ ਵਾਲੀ ਗੱਲ ਹੈ ਕਿ ਜਿਸ ਬਿੱਲਾਂ ਨੂੰ ਵਾਪਸ ਕਰਨ ਵਾਸਤੇ ਹਿੰਦੁਸਤਾਨ ਦੇ ਪੰਜਾਬ ਦੇ ਸਾਢੇ 4 ਜਾਂ ਪੰਜਾਬ ਉੱਤਰੀ ਭਾਰਤ ਦੇ ਜਿਹੜੇ 739 ਕਿਸਾਨ ਮਰੇ ਹੈਗੇ ਆ, ਉਹਨਾਂ ਦਾ ਇੱਕ ਬਿੱਲ ਜੇ ਕੋਈ ਹਿੰਦੁਸਤਾਨ ਦੀ ਕਿਸੇ ਅਸੈਂਬਲੀ ਨੇ ਪਾਸ ਕੀਤਾ ਉਹ ਦਿੱਲੀ ਅਸੈਂਬਲੀ ਸੀ ਕੇਜਰੀਵਾਲ ਦੀ। ਉਸ ਤੋਂ ਇਲਾਵਾ ਹੋਰ ਬਹੁਤ ਸਾਰੀ ਲੰਬਾ ਚੌੜਾ ਇਤਿਹਾਸ ਹੈ ਇਹਦਾ, ਪੰਜਾਬ ਵਿਰੋਧੀ ਹੋਣ ਦਾ, ਇਹਦਾ ਹਿੰਦੂਤਵੀ ਏਜੰਡੇ ਦਾ ਪੈਰੋਕਾਰ ਹੋਣ ਦਾ, ਇਹ ਸੌਫਟ ਸੂਫਟ ਕੋਈ ਨਹੀਂ, ਪੂਰਾ ਹਿੰਦੂਤਵੀ ਏਜੰਡਾ ਹੈਗਾ ਇਹਦਾ, ਔਰ ਆਪਸ਼ਨ ਬਣਾ ਕੇ ਚੱਲ ਰਿਹਾ ਹੈਗਾ RSS ਕਿ ਜੇ ਕਿਸੇ ਵੇਲੇ ਮੋਦੀ ਜਾਂ ਯੋਗੀ ਕੋਈ ਵੱਧ ਬਦਨਾਮ ਹੋ ਜਾਣ ਜਿਹਦੇ ਕਿ ਲੋਕਾਂ ਨੂੰ ਅਕਸੈਪਟੇਬਲ ਨਾ ਹੋਣ, ਜਿਹਦੀ ਕ੍ਰੈਡੀਬਿਲਿਟੀ ਲੋਕਾਂ 'ਚ ਘੱਟ ਜਾਵੇ, ਤਾਂ ਕਿਸੇ ਵੇਲੇ ਅਰਵਿੰਦ ਕੇਜਰੀਵਾਲ ਨੂੰ ਜਿਹਦਾ ਮੁਕਾਬਲਤਨ ਅਜੇ ਮਤਲਬ ਆਨੈਸਟ ਜਿਹੜਾ ਬਣਾਈ, ਹਾਲਾਂਕਿ ਆਨੈਸਟ ਹੈ ਨਹੀਂ, ਆਨੈਸਟ ਜਿਹੜਾ ਬਣਾਈ ਬੈਠੇ ਨੇ, ਇਸ ਬੰਦੇ ਨੂੰ ਵਰਤ ਕੇ ਕਾਰਪੋਰੇਟ ਸੈਕਟਰ ਨੇ ਮੁੜ ਕੇ ਇਹਨੂੰ ਵੀ ਮਤਲਬ ਪਾਵਰ 'ਚ ਲਿਆਂਦਾ ਜਾ ਸਕੇ, ਇਹਨੂੰ ਤਾਂ ਕਿ ਜਿਹੜਾ ਰੂਲਿੰਗ ਸਪੇਸ ਅੱਜ ਉਹਨਾਂ ਕੋਲ ਹੈਗਾ, ਜਿੱਥੋਂ ਜਿੱਥੋਂ ਕਾਂਗਰਸ ਨੂੰ ਕੱਢਣਾ ਹੁੰਦਾ ਉੱਥੇ ਨੂੰ ਭੇਜ ਦਿੰਦੇ ਹੈਗੇ, ਦਿੱਲੀ 'ਚੋਂ ਕੱਢੀ ਕਾਂਗਰਸ, ਹੁਣ ਉਤਰਾਂਚਲ 'ਚੋਂ ਕੱਢਣ ਉੱਥੇ ਖੜੇ ਹੈਗੇ ਆ। ਹੈਲੋ
ਜੀ 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 ਹਾਂਜੀ ਹਾਂਜੀ,
ਉਤਰਾਂਚਲ 'ਚ ਖੜੇ ਆ ਕਿਉਂਕਿ ਭਾਜਪਾ ਸੰਕਟ 'ਚ ਹੈਗੀ ਹੈ, ਗੋਆ 'ਚ ਖੜੇ ਆ ਭਾਜਪਾ ਸੰਕਟ 'ਚ ਹੈਗੀ ਹੈ, ਪੰਜਾਬ 'ਚ ਖੜੇ ਆ ਇਹਦਾ ਭਾਜਪਾ ਸਿੱਧਾ ਆਧਾਰ ਹੀ ਕੋਈ ਨਹੀਂ ਹੈਗਾ ਹੈ, ਹੈਂਜੀ, ਤੇ ਜਿੱਥੇ ਹਰਿਆਣਾ ਹੈਗਾ ਇਹਦਾ ਪਿੱਤਰੀ ਰਾਜ ਹੈਗਾ, ਹਰਿਆਣਾ ਜੰਪਲ ਹੈਗਾ, ਉੱਥੇ ਭਾਜਪਾ ਸਟਰੋਂਗ ਹੈ, ਦੋ ਵਾਰ ਬਣ ਸਕਦਾ, ਉੱਥੇ 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 ਕੋਈ ਇਲੈਕਸ਼ਨ ਨਹੀਂ ਲੜਦਾ, ਉੱਥੇ ਕੋਈ ਇਲੈਕਸ਼ਨ ਲੜਦਾ ਉੱਥੇ ਜਿੱਥੇ ਭਾਜਪਾ ਕਮਜ਼ੋਰ ਹੈਗੀ ਹੈ ਜਾਂ ਭਾਜਪਾ ਦੇ ਖਿਲਾਫ਼ ਐਂਟੀ ਇਨਕੋਮੈਂਸੀ ਹੈਗੀ ਹੈ, ਔਰ ਕਾਂਗਰਸ ਦੇ ਮੁੜ ਕੇ ਆਉਣ ਦੇ ਚਾਂਸਿਸ ਹੈਗੇ। ਕਾਂਗਰਸ ਚਾਹੇ ਜੋ ਵੀ ਹੈ, ਘੱਟੋ ਘੱਟ ਕਾਂਗਰਸ ਨੇ ਜੋ ਜੰਗੀ ਆਜ਼ਾਦੀ ਜੋ ਰੋਲ ਪਲੇ ਕੀਤਾ ਹੈਗਾ, ਜੋ ਸੰਵਿਧਾਨਿਕ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਹੈਗੀ ਹੈ, ਸਿਵਾਏ ਐਮਰਜੈਂਸੀ ਦੀ ਇੱਕ ਅਪਰੇਸ਼ਨ ਤੋਂ, ਇੱਕ ਗਲਤੀ ਤੋਂ, ਕਾਂਗਰਸ ਨੇ ਜਿਹੜੀਆਂ ਜਮਹੂਰੀ ਸੰਸਥਾਵਾਂ ਸੀਗੀਆਂ, ਚਾਹੇ ED ਸੀ, ਚਾਹੇ ਸੁਪਰੀਮ ਕੋਰਟ ਸੀ, ਚਾਹੇ ਮੀਡੀਆ ਸੀਗਾ, ਬੋਲਣ ਦੀ ਆਜ਼ਾਦੀ ਸੀਗੀ, ਸੰਗਠਿਤ ਹੋਣ ਦੀ ਆਜ਼ਾਦੀ ਸੀਗੀ, ਚਾਹੇ ਉਹ ਮਤਲਬ ਇਲੈਕਸ਼ਨ ਕਮਿਸ਼ਨ ਸੀਗਾ, ਸਭ ਨੂੰ ਮਤਲਬ ਬਣਾਇਆ ਤੇ ਬਣਾ ਕੇ ਉਹਨਾਂ ਵਾਸਤੇ ਇਨਸ਼ੋਰ ਕੀਤਾ ਕਿ ਉਹ ਬਚੀਆਂ ਰਹਿਣ ਹੈਗਾ। ਹੁਣ ਤਾਂ 5-7 ਸਾਲ ਤਾਂ ਸਾਰੇ ਸੰਵਿਧਾਨਕ ਸੰਸਥਾਵਾਂ ਜਿਹੜੀਆਂ ਜਮਹੂਰੀ ਰਾਖੀ ਵਾਸਤੇ ਸਤੰਭ ਸੀਗੀਆਂ, ਬਣੀਆਂ ਸੀਗੀਆਂ, ਮੀਡੀਆ ਤੋਂ ਲੈ ਕੇ ਇਲੈਕਸ਼ਨ ਕਮਿਸ਼ਨ ਤੱਕ, ਸੁਪਰੀਮ ਕੋਰਟ ਤੋਂ ਲੈ ਕੇ ED ਤੱਕ ਸਾਰੀਆਂ ਕਠਪੁਤਲੀ ਬਣੀਆਂ ਪਈਆਂ, ਸਾਰੀਆਂ ਏਜੰਸੀਆਂ ਬਣੀਆਂ ਪਈਆਂ ਭਾਜਪਾ ਦੀਆਂ ਹੈਗੀਆਂ
ਜੀ। ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਡਾਕਟਰ ਗਾਂਧੀ ਸਾਹਿਬ ਉਹ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਹੋਣਾ ਦੇ ਖਿਲਾਫ ਕੋਈ ਵੀ, ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਹੋ ਕਿ ਉਹ ਓਨੈਸਟ ਬੰਦਾ ਨਹੀਂ ਹੈ, ਇੱਕ ਚਿਹਰਾ ਬਣਾਇਆ ਕੇਜਰੀਵਾਲ ਕੇ ਓਨੈਸਟ ਆ, ਲੇਕਿਨ ਉਹਦੇ ਸਮਰਥਕ ਕਹਿੰਦੇ ਨੇ ਕਿ ਜੀ ਕਦੇ ਵੀ ਕਿਸੇ ਕੈਬਨਿਟ ਮਿਨਿਸਟਰ ਦੇ ਖਿਲਾਫ ਜਾਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੋਈ ਵੀ ਕਰਪਸ਼ਨ ਦਾ ਮਾਮਲਾ, ਤਿੰਨ ਵਾਰ ਦਿੱਲੀ ਚ ਉਹਨਾਂ ਨੇ ਸਰਕਾਰ ਬਣਾਈ ਹੈ, ਇੱਕ ਵੀ ਕਰਪਸ਼ਨ ਦਾ ਮਾਮਲਾ ਸਾਹਮਣੇ ਨਹੀਂ ਆਇਆ ਵੀ ਕੇਜਰੀਵਾਲ ਸਾਹਿਬ ਉਹਨਾਂ ਦੇ ਬੰਦੇ ਕਿਤੇ ਪੈਸੇ ਖਾਂਦੇ ਹੋਣ ਜਾਂ ਹੋਰ ਕੋਈ ਕਰਪਸ਼ਨ ਕਰਦੇ ਹੋਣ।
ਮੈਂ ਤੁਹਾਨੂੰ ਮਟੀਰੀਅਲ ਭੇਜ ਦਿੰਦਾ ਕਿ ਇਹਨਾਂ ਦੇ ਸਾਡੂ ਦਾ ਮੁੰਡਾ ਉਹਦੇ ਖਿਲਾਫ 10 ਕਰੋੜ ਦੇ ਇਲਜ਼ਾਮ ਹੈਗੇ ਆ, ਔਰ ਜੇਲ੍ਹ ਚ ਹੈਗਾ ਆ, ਜੇਲ੍ਹ ਚ ਗਿਆ ਹੈਗਾ ਆ, ਕਿਉਂਕਿ ਜਿਹੜਾ ਬਰਾੜੀ ਤੇ ਜਿਹੜਾ ਨਾਲਾ ਬਣਨਾ ਸੀ ਉੱਥੇ ਸਾਰੇ ਝੂਠੇ ਬਿੱਲ, ਇੱਕ ਚੌਕੀ ਫਰਮ ਸੋਨੀਪਤ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਸਾਰੀ ਮੇਰੇ ਕੋਲ ਦੀ ਕਾਪੀ ਪਈ, ਤੁਹਾਨੂੰ ਭੇਜ ਦੂੰਗਾ, ਕਿਵੇਂ ਉਹ ਚ ਉਹਨੂੰ ਉਹ ਠੇਕੇਦਾਰ ਉਹ ਠੇਕਾ ਦੇ ਕੇ ਉਹਨੂੰ 10 ਕਰੋੜ ਦਾ ਘੁਟਾਲਾ ਹੈਗਾ ਜਾਲੀ ਬਿੱਲ ਭੁਗਤਾਨ ਦਾ। ਇਹਦਾ ਬਾਕੀ ਬੱਸਾਂ ਦੀ ਪਰਚੇਜ ਘੁਟਾਲਾ ਹੈਗਾ ਹਰ ਪਾਸੇ ਬਿਲਕੁਲ, ਇੱਕ ਨਾ ਐਡਵਰਟਾਈਜਮੈਂਟ ਤੇ ਬਹੁਤ ਪੈਸਾ ਖਰਚਦਾ ਹੈਗਾ। ਕਰੋਨਾ ਦੌਰਾਨ ਜੋ ਦਿੱਲੀ ਗੈਸ ਨਾਲ ਬੰਦੇ ਆਕਸੀਜਨ ਘਾਟ ਕਰਕੇ ਬੰਦੇ ਮਾਰੇ ਸੀ, ਉਸ ਵੇਲੇ ਮੈਂ 250 ਕਰੋੜ ਇਹਨੇ ਆਪਣੀ ਐਡਵਰਟਾਈਜਮੈਂਟ ਤੇ ਆਪਣਾ ਥੋਪੜਾ ਦਿਖਾਉਣ ਤੇ ਲਾਇਆ, ਮੂੰਹ ਦਿਖਾਉਣ ਤੇ ਲਾਇਆ ਟੀਵੀ ਦੇ ਉੱਤੇ, ਆਪਣੀ ਸਰਕਾਰ ਦਾ ਪ੍ਰਚਾਰ ਕਰਨ ਤੇ ਲਾਇਆ ਹੈਗਾ। ਹੁਣ ਪੰਜਾਬ ਜਿੰਨਾ ਪੈਸਾ ਲੱਗ ਰਿਹਾ ਤੇ ਪਾਰਟੀ ਕਿੱਥੋਂ ਇੰਨਾ ਪੈਸਾ ਆ ਰਿਹਾ, ਸਾਰੀ ਕਾਰਪੋਰੇਟ ਫੰਡਿੰਗ ਹੋ ਰਹੀ ਹੈ। ਸਭ ਤੋਂ ਅਗਰੈਸਿਵ ਕੰਪੇਨ ਪੰਜਾਬ ਚ ਅੱਜ ਆਮ ਆਦਮੀ ਪਾਰਟੀ ਦੀ ਹੈਗੀ ਹੈ। ਕੋਈ ਖੁੰਜਾ ਨੀ, ਕੋਈ ਕੋਨਾ ਨੀ, ਕੋਈ ਸ਼ਹਿਰ ਨੀ, ਕੋਈ ਕਸਬਾ ਨੀ ਜਿੱਥੇ ਆਮ ਆਦਮੀ ਪਾਰਟੀ ਨੇ ਆਪਣੇ ਵੱਡੇ ਵੱਡੇ ਹੋਲਡਿੰਗ ਬੈਨਰ ਤੇ ਸਾਰਾ ਦਿਨ ਪ੍ਰਚਾਰ ਟੀਵੀ ਤੇ ਆਮ ਆਦਮੀ ਪਾਰਟੀ ਦਾ ਹੋ ਰਿਹਾ, ਪਰ ਇੰਨਾ ਕਾਂਗਰਸ ਦਾ ਨੀ ਹੈਗਾ, ਇੰਨਾ ਕਾਂਗਰਸ ਦਾ ਨੀ ਹੈਗਾ।
ਇਹ ਪੈਸਾ ਫਿਰ ਇਹ ਤਾਂ ਬਿਲਕੁਲ, ਕਈ ਲੋਕ ਕਹਿ ਰਹੇ ਨੇ ਕਿ ਹਾਂਜੀ ਪੈਸਾ ਬਹੁਤ ਲਗਾ ਰਹੀ ਹੈ ਆਮ ਆਦਮੀ ਪਾਰਟੀ, ਐਡਵਰਟਾਈਜਮੈਂਟ ਤੇ ਬੜਾ ਪੈਸਾ ਲਗਾ ਰਹੀ, ਈਵਨ ਇਲੈਕਸ਼ਨ ਤੋਂ ਪਹਿਲਾਂ ਬੜਾ ਪੈਸਾ ਇਹਨਾਂ ਨੇ ਐਡਵਰਟਾਈਜਮੈਂਟ ਤੇ ਲਗਾਇਆ, ਤੇ ਤੁਸੀਂ ਕਹਿ ਰਹੇ ਹੋ ਪੈਸਾ, ਪਰ ਇਹ ਪੈਸਾ ਜਿਹੜਾ ਆਮ ਆਦਮੀ ਪਾਰਟੀ ਕੋਲ ਕਿੱਥੋਂ ਆ ਰਿਹਾ ਇੰਨਾ ਪੈਸਾ ਹੁਣ?
ਨਹੀਂ, ਇੱਕ ਤਾਂ ਕੋਈ ਇੱਕ ਤਾਂ ਜੀ ਦਿੱਲੀ ਦਾ ਬਜਟ 526 ਕਰੋੜ ਦਿੱਲੀ ਦਾ ਬਜਟ ਸੀਗਾ ਐਡਵਰਟਾਈਜਮੈਂਟ ਦਾ ਸਾਲ ਦਾ, ਜਿਹੜਾ ਪਹਿਲਾਂ 20-30-40-50 ਕਰੋੜ ਹੁੰਦਾ ਸੀਗਾ। ਫਿਰ ਜਿਹੜੀ ਕਾਰਪੋਰੇਟ ਜਿਹੜੀ ਫੰਡਿੰਗ ਕਾਰਪੋਰੇਟ ਹੁੰਦੀ ਹੈ, ਜਿਹੜੀ ਪਾਰਟੀ ਭਾਜਪਾ ਨੂੰ ਕਾਰਪੋਰੇਟ ਫੰਡਿੰਗ ਕਰਦੀ ਹੈ ਉਹੀ ਆਮ ਆਦਮੀ ਪਾਰਟੀ ਦੀ ਕਾਰਪੋਰੇਟ। ਤੁਹਾਨੂੰ ਉਹ ਵੀ ਮੈਂ ਰਿਕਾਰਡ ਭੇਜ ਦੂੰਗਾ, ਮੇਰੇ ਕੋਲ ਪਿਆ ਕਿ ਮੈਨੂੰ ਕਿਸੇ ਨੇ ਭੇਜਿਆ ਹੈਗਾ।
ਠੀਕ ਹੈ, ਤੇ
ਹੁਣ ਇਹ NRI ਦੇ NRI ਭਰਾਵਾਂ ਦੇ ਉੱਤੇ ਫੰਡ ਵਾਸਤੇ ਨਿਰਭਰ ਨਹੀਂ ਹੈਗੇ ਹੁਣ ਇਹ। ਪੰਜਾਬ ਦਾ ਵੀ ਨੀ ਨਾਮ ਲੈਣਾ, ਤੁਹਾਨੂੰ ਪਤਾ ਨੀ ਚੀਜ਼ ਕੀ ਹੈਗਾ। ਇਹ ਤਾਂ ਪੰਜਾਬ ਦੀ ਹੁਣ ਜਿਹੜਾ ਇਹਨਾਂ ਦੇ ਫੇਸਬੁੱਕ ਤੇ ਜਾਂ ਮੀਡੀਆ ਦੇ ਜਿਹੜਾ ਜਿੰਨਾ ਗਾਲੀ ਗਲੋਚ ਕਰਦੇ ਆ, ਮੈਨੂੰ ਕੱਢੀਆਂ ਹੋਰ ਸਭ ਨੂੰ ਬਖਸ਼ਦੇ ਨੀ, ਔਰਤਾਂ ਨੂੰ ਨੀ ਬਖਸ਼ਦੇ ਹੈਗਾ, ਜਿੰਨੀ ਗੰਦੀ ਭਾਸ਼ਾ, ਜਿਵੇਂ ਭਾਜਪਾ ਦਾ IT ਸੈੱਲ ਹੈ ਉਹ ਤੋਂ ਵੀ ਭੈੜੀ ਭੈੜਾ IT ਸੈੱਲ ਆਮ ਆਦਮੀ ਪਾਰਟੀ ਦਾ। ਇਹਨਾਂ ਨੇ ਜੋ ਪੰਜਾਬ ਦਾ ਇੱਕ ਵਿਰਸਾ ਵਿਰਾਸਤ ਸੀ, ਜੋ ਪੰਜਾਬ ਦੀ ਸੰਵਾਦ ਦੀ ਇੱਕ ਰਿਕਾਰਡ ਸੀਗਾ, ਸਿੱਧ ਗੋਸ਼ਟੀਆਂ ਦਾ ਬਾਬਾ ਨਾਨਕ ਨੇ ਕਿਹਾ, ਜਬ ਲਗ ਦੁਨੀਆ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ। ਜਿਹੜੀ ਸੰਵਾਦ ਦੀ ਪਰੰਪਰਾ ਸੀ, ਜਿਹੜੀ ਗੱਲਬਾਤ ਦੀ ਪਰੰਪਰਾ ਸੀ, ਜਿਹੜੀ ਗੋਸ਼ਟੀ ਦੀ ਪਰੰਪਰਾ ਸੀ, ਉਹਨੂੰ ਖਤਮ ਕਰਕੇ ਨਾ ਗਾਲੀ ਗਲੋਚ ਵਾਲੀ ਤੇ ਬਹੁਤ ਹੀ ਭੈੜੀ ਸ਼ਬਦਾਵਲੀ ਵਾਲੀ ਜਿਹੜੀ ਇੱਕ ਪਰੰਪਰਾ ਸ਼ੁਰੂ ਕਰਤੀ ਪੰਜਾਬੀ ਨੌਜਵਾਨਾਂ ਵਿੱਚ, ਜਿਹੜੀ ਕਿ ਸ਼ਰਮਸਾਰ ਹੁੰਦੇ ਸੀ ਕਿ ਪੰਜਾਬੀ ਨੌਜਵਾਨ ਕਿਸ ਪਾਸੇ ਤੋਰ ਦਿੱਤੇ ਗਏ ਆ। ਬੜਾ ਬਹੁਤ ਹੀ ਮਤਲਬ ਘਟੀਆ, ਇਹਨੂੰ ਨਾ ਪੰਜਾਬੀ ਇਤਿਹਾਸ ਦਾ ਪਤਾ, ਨਾ ਪੰਜਾਬੀ ਵਿਰਸੇ ਵਿਰਾਸਤ ਦਾ ਪਤਾ ਹੈਗਾ, ਸਿਰਫ ਰਾਜ ਕਰਨ ਆ ਰਿਹਾ ਤਾਂ ਕਿ ਪੰਜਾਬ ਨੂੰ ਲਾਂਚਿੰਗ ਪੈਡ ਦੇ ਤੌਰ ਤੇ ਯੂਜ਼ ਕਰਕੇ ਦੇਸ਼ ਵਿੱਚ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਤੌਰ ਤੇ ਪ੍ਰੋਜੈਕਟ ਕਰ ਸਕੇ। ਔਰ ਇਹਦਾ ਏਜੰਡਾ ਇਕੱਲੇ ਦਾ ਨਹੀਂ ਹੈਗਾ, ਜਿੰਨੀ ਫੰਡਿੰਗ ਹੋ ਰਹੀ, ਜਿੰਨਾ ਪੈਸਾ ਲਾ ਰਿਹਾ, ਜਿੰਨਾ ਜ਼ੋਰ ਲਾ ਰਿਹਾ ਹੈਗਾ। ਔਰ ਦੇਖੋ ਤੁਸੀਂ, 4.5 ਸਾਲ ਆਇਆ ਨੀ ਮਨਜੀਤ ਸਿੰਘ ਕੋਲ ਮਾਫ਼ੀ ਮੰਗਣ ਤੋਂ ਬਾਅਦ, ਹੁਣ ਅਚਾਨਕ 6 ਮਹੀਨੇ ਪ੍ਰਗਟ ਹੋਇਆ, ਔਰ 6 ਮਹੀਨੇ ਚ ਕੰਪੇਨ ਏਦਾਂ ਦੀ ਬਣਾ ਲਈ ਹੈਗੀ ਹੈ ਕਿ ਇਸ ਵੇਲੇ ਸਭ ਤੋਂ ਮੇਨ ਕੰਟੈਂਟਰ ਬਣ ਗਿਆ।
ਦੇਖੋ ਮੇਨ ਕੰਟੈਂਟਰ ਤੇ ਉਹ ਹੈਗੇ ਨੇ ਇਸ ਵੇਲੇ, ਜਿਹੜੇ ਪੋਲ ਸਰਵੇ ਹੈ ਉਹ ਦੱਸ ਰਹੇ ਨੇ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ, ਮਤਲਬ ਸਿੰਗਲ ਲਾਰਜੈਸਟ ਪਾਰਟੀ ਤਾਂ ਹੋਏਗੀ ਜੇ ਮੈਜੋਰਟੀ ਨਾ ਵੀ ਮਿਲੀ। ਤੇ ਕੀ ਲੱਗਦਾ ਹੈ, ਦਿੱਲੀ ਤੋਂ ਬੈਠ ਕੇ ਸਰਕਾਰ ਚਲਾਉਣਗੇ ਜਾਂ ਆਪ ਹੀ ਮੁੱਖ ਮੰਤਰੀ ਬਣ ਜਾਣਗੇ, ਮਤਲਬ ਸੁਪਰ ਸੀਐਮ ਸੁਪਰ ਸੀਐਮ ਨਹੀਂ ਹੋਣਗੇ, ਕੀ ਹੋਏਗਾ ਫਿਰ?
ਨਾਲ ਦਿੱਲੀ ਨਹੀਂ ਚਲਾਊਗਾ, ਮਤਲਬ ਚਾਹੇ ਮਤਲਬ ਕੋਈ ਸਿਸਟਮ ਬਣਾਉਣਗੇ, ਉਹ ਅੰਤਮਾਨ ਤਾਂ ਘੱਟੋ ਘੱਟ ਆਜ਼ਾਦ ਮੁੱਖ ਮੰਤਰੀ ਹੋ ਹੀ ਨਹੀਂ ਸਕਦਾ, ਬਰਦਾਸ਼ਤ ਹੀ ਨਹੀਂ ਕਰ ਸਕਦਾ ਕਿ ਪੰਜਾਬ ਰਾਜ ਵਰਗੇ ਸੂਬੇ ਵਿੱਚ ਭਗਵੰਤ ਮਾਨ ਦਾ ਜਾਂ ਕਿਸੇ ਹੋਰ ਦਾ ਰਾਜ ਚੱਲ ਜਾਵੇ। ਇਹਦੀ ਤਾਂ ਫਿਰ ਪਿਛਲੀ ਵਾਰ ਵੀ ਏਜੰਡਾ ਹੀ ਸੀ, ਜਿਹੜੀ ਕੁਮਾਰ ਵਿਸ਼ਵਾਸ ਨਾਲ ਸ਼ਾਇਦ ਤੁਸੀਂ ਸੁਣੀ ਹੋਵੇ, ਤੁਹਾਡੇ ਕੋਲ ਹੈ ਵੀਡੀਓ ਕੁਮਾਰ ਵਿਸ਼ਵਾਸ ਦੀ?
ਹਾਂਜੀ ਬਿਲਕੁਲ ਹੈ ਜੀ, ਬਿਲਕੁਲ ਹਾਂਜੀ, ਮੈਂ ਤਾਂ ਖੁਦ ਕੁਮਾਰ ਵਿਸ਼ਵਾਸ ਸਾਹਿਬ ਨਾਲ ਇੰਟਰਵਿਊ ਵੀ ਕੀਤਾ ਸੀਗਾ ਮੈਂ। ਹਾਂਜੀ ਗੋ ਅਹੈਡ ਸਰ। ਹਾਂਜੀ
ਯੈਸ ਯੈਸ, ਸੋ ਇਸ ਕਰਕੇ ਨਾ ਇਹ ਸੋਚਣਾ ਹੀ ਗਲਤ ਹੈਗਾ। ਇਹ ਤਾਂ ਪੰਜਾਬ ਦੀ ਬਦਕਿਸਮਤੀ ਹੈ ਕਿ ਜਿਹੜੀ ਪੰਜਾਬ ਚ ਜਿਹੜਾ ਪੰਜਾਬ ਦੀ ਸਿਆਸੀ ਵਸਾਤ ਵਿਛਾਣੀ ਹੈਗੀ ਹੈ, ਉਹਦੀ ਜਿਹੜੀ ਰਿਸਪੋਂਸੀਬਿਲਟੀ ਤੇ ਹੱਕ ਵੀ ਹੈਗਾ, ਰਾਈਟ ਵੀ ਹੈ, ਉਹ ਸਾਡਾ ਪੰਜਾਬੀਆਂ ਦਾ ਹੈਗਾ। ਉਹ ਇੰਨਾ ਦਖਲ, ਇੰਨੀ ਡਿਕਟੇਟਰੀ, ਭਗਵੰਤ ਮਾਨ ਨੇ ਇੱਕ ਵੀ ਸੀਟ ਨਹੀਂ ਦੇ ਸਕਿਆ ਸ਼ਾਇਦ 2-3 ਸੀਟਾਂ ਤੋਂ, ਬਾਕੀ 115 ਸੀਟਾਂ ਰਾਘਵ ਚੱਡੇ ਨੇ ਦਿੱਤੀਆਂ, ਜੁਆਇਨਿੰਗ ਰਾਘਵ ਚੱਡਾ ਕਰਾ ਰਿਹਾ, ਸਾਰੀ ਕਾਰਵਾਈ ਰਾਘਵ ਚੱਡਾ ਕਰ, ਰੋਜ਼ ਰਾਘਵ ਚੱਡਾ। ਹੂਜ਼ ਰਾਘਵ ਚੱਡਾ ਟੂ ਸਿਟ ਇਨ ਚੰਡੀਗੜ੍ਹ ਫਾਰ ਸਿਕਸ ਮੰਥ ਐਂਡ ਡਿਟਰਮਿਨ ਪੋਲਿਟਿਕਸ ਆਫ ਪੰਜਾਬ। ਉਹਨੂੰ ਪੰਜਾਬ ਦੇ ਪਾਣੀ ਦਾ ਕੀ ਪਤਾ, ਉਹਨੂੰ ਪੰਜਾਬ ਦੇ ਕਲਚਰ ਦਾ ਕੀ ਪਤਾ, ਪੰਜਾਬੀ ਬੋਲੀ ਦਾ ਕੀ ਪਤਾ? ਇਹ ਤਾਂ ਤਰੀਕਾ ਹੀ ਗਲਤ ਹੈ, ਧਾੜਵੀ ਗੈਂਗ ਵਰਗੀ ਗੱਲ ਹੈ ਜੀ।
ਠੀਕ ਹੈ, ਤੇ ਇੱਕ 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 ਚੀਜ਼ ਹੋਰ ਦੱਸੋ ਜੀ, ਚਲੋ ਆਪਾਂ ਇਹਨਾਂ ਦੀ ਗੱਲ ਤੇ ਵਾਪਸ ਆਵਾਂਗੇ ਬਾਅਦ ਦੇ ਵਿੱਚ। ਆਮ ਆਦਮੀ ਪਾਰਟੀ ਦੇਖੋ, ਅਕਾਲੀ ਦਲ ਨਾਲ ਤੁਸੀਂ ਸਹਿਮਤ ਨਹੀਂ ਹੋ, ਬੀਜੇਪੀ ਨਾਲ ਤੁਸੀਂ ਸਹਿਮਤ ਨਹੀਂ ਹੋ, ਕੇਜਰੀਵਾਲ ਸਾਹਿਬ ਦੇ ਨਾਲ ਵੀ ਤੁਸੀਂ ਸਹਿਮਤ ਨਹੀਂ ਹੋ, ਫਿਰ ਕੌਣ ਕੀ ਸਿੱਧੂ ਸਾਹਿਬ ਨੂੰ ਲੀਡਰ ਦੇਖਦੇ ਹੋ ਕਿ ਕਿਹਨੂੰ ਦੇਖਦੇ ਹੋ? ਪੰਜਾਬ ਤੋਂ ਫਿਰ ਕ੍ਰਾਈਸਿਸ ਤੋਂ ਤਾਂ ਬਾਹਰ ਕੱਢਣਾ ਪਏਗਾ ਨਾ।
ਸਿੱਧੂ ਸਾਹਿਬ ਵੀ ਨੀ, ਜਿਹੜਾ ਰਾਹੁਲ ਗਾਂਧੀ ਦਾ ਜਿਹੜਾ ਯੰਗ ਬ੍ਰਿਗੇਡ ਹੈ ਨਾ, ਕਨਹੱਈਆ ਕੁਮਾਰ, ਜਗਨੇਸ਼ ਨਵਾਨੀ, ਹਾਰਦਿਕ ਪਟੇਲ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਜੋ ਤੁਸੀਂ ਨਾ ਮੇਰੀ ਰਿਕੁਐਸਟ ਹੈ, ਰਾਹੁਲ ਗਾਂਧੀ ਦਾ 10 ਦਿਨ ਪਹਿਲਾਂ ਪਾਰਲੀਮੈਂਟ ਦਿੱਤਾ ਭਾਸ਼ਣ ਸੁਣਿਆ ਇੱਕ?
ਅੱਛਾ ਜੀ,
ਪਲੀਜ਼
ਜ਼ਰੂਰ ਸੁਣਿਆ ਸਾਰਾ, ਤੇ ਅਸੀਂ ਇੱਥੇ ਬ੍ਰੌਡਕਾਸਟ ਵੀ ਕੀਤਾ ਤੇ ਉਹ ਸੁਣਿਆ ਵੀ ਹੈ। ਹਾਂਜੀ ਹਾਂਜੀ, ਪਲੀਜ਼ ਗੋ ਅਹੈਡ ਜੀ, ਉਹਦੇ ਤੇ ਗੱਲ ਕਰਕੇ ਕਰੋ।
ਇਹ ਹੈ ਨਵੀਂ ਕਾਂਗਰਸ ਜਿਹੜੀ ਰਾਜਾਂ ਦੀ ਗੱਲ ਕਰਦੀ ਹੈ, ਜਿਹੜੀ ਕਹਿੰਦੀ ਐਜ ਏ ਰਾਜਾ ਤੂੰ ਇੰਡੀਆ ਨੂੰ ਚਲਾ ਨਹੀਂ ਸਕਦਾ, ਤੈਨੂੰ ਪਤਾ ਨੀ ਇੰਡੀਆ ਕੀ ਚੀਜ਼ ਹੈਗਾ, ਇੰਡੀਆ ਯੂਨੀਅਨ ਸਟੇਟ, ਰਾਜਾਂ ਦਾ ਸੰਘ ਹੈਗਾ, ਹੈਂਜੀ ਇੱਕ ਨੇਸ਼ਨ ਨੀ ਹੈਗਾ ਆ। ਇੰਨੀ ਕਲੈਰਿਟੀ ਇਸ ਭਾਸ਼ਣ ਵਿੱਚ ਰਾਹੁਲ ਗਾਂਧੀ ਦੀ, ਇਫ ਯੂ ਲਿਸਨ ਕੇਅਰਫੁਲੀ, ਕਿ ਇਹ ਮੈਂ ਏਦਾਂ ਨੀ, ਮਤਲਬ ਮੈਂ ਸਿਆਸਤ ਚਾਹਨਾ ਕਿ ਜਿੱਥੇ ਮਤਲਬ ਪਲੂਰਲਿਜ਼ਮ ਹੋਵੇ, ਜਿੱਥੇ ਹਰ ਤਰ੍ਹਾਂ ਦੇ ਲੋਕਾਂ ਵਾਸਤੇ, ਹਰ ਤਰ੍ਹਾਂ ਦੇ ਧਰਮਾਂ, ਜਾਤਾਂ, ਗੋਤਾਂ ਵਾਸਤੇ ਥਾਂ ਹੋਵੇ, ਹਰ ਤਰ੍ਹਾਂ ਦਾ ਮਤਲਬ ਹੋਵੇ, ਆਜ਼ਾਦੀਆਂ ਹੋਣ, ਔਰ ਸਾਡੇ ਬੱਚੇ ਉਸ ਮਾਹੌਲ 'ਚ ਪਲਣ, ਜਿੱਥੇ ਮਤਲਬ ਸਾਡੀਆਂ ਪੀੜ੍ਹੀਆਂ ਉਸ ਮਾਹੌਲ 'ਚ ਪਲਣ, ਜਿੱਥੇ ਮਤਲਬ ਦੀਵਾਲੀ ਵੀ ਹੋਵੇ, ਗੁਰਪੁਰਬ ਵੀ ਹੋਵੇ, ਕ੍ਰਿਸਮਸ ਵੀ ਹੋਵੇ, ਤੇ ਮੁਹਰਮ ਵੀ ਹੋਵੇ, ਤੇ ਮਤਲਬ ਈਦ ਵੀ ਹੋਵੇ। ਸੋ ਇਹ ਜਿਹੜਾ ਹਿੰਦੁਸਤਾਨ ਦਾ, ਜੇ ਤੁਸੀਂ ਤੁਹਾਡੇ ਕੋਲ ਟਾਈਮ ਹੋਇਆ, ਇੱਕ ਧਰਮ ਸੰਸਦ ਹੋਈ ਹੈ ਹਰਿਦੁਆਰ ਪਿਛਲੇ ਮਹੀਨੇ, ਉਹ ਜੋ ਸਾਰਾ ਸੰਤਾਂ ਦੀਆਂ ਸਪੀਚਾਂ ਹੈਗੀਆਂ, ਸੁਣੀ
ਉਹ ਵੀ ਬਿਲਕੁਲ ਸੁਣਾਂਗੇ। ਡਾਕਟਰ ਗਾਂਧੀ ਜੀ, ਦੇਖੋ ਰਾਹੁਲ ਗਾਂਧੀ ਜੀ ਦੀ ਸਪੀਚਿਸ ਤੇ ਚਲੋ ਅਸੀਂ ਮੀਡੀਆ, ਸਾਡਾ ਕੰਮ ਹੀ ਇਹੀ ਹੈ, ਸਾਰੀਆਂ ਸੁਣਦੇ ਹਾਂ। ਉਹ ਜਿਹੜੀ ਸੰਸਦ 'ਚ ਹੋਈ ਬਹੁਤ ਵਧੀਆ ਸੀ, ਰੀਸੈਂਟਲੀ ਹੁਣੇ ਅੱਜ ਵੀ ਮੈਂ ਉਹਨਾਂ ਦੀ ਸਪੀਚ ਸੁਣ ਰਿਹਾ ਸੀਗਾ, ਪ੍ਰਿਯੰਕਾ ਗਾਂਧੀ ਜੀ ਦੀ ਵੀ ਸੁਣੀ ਹੈ, ਬਹੁਤ ਵਧੀਆ ਸਪੀਚਿਸ ਤੱਕ ਤੇ ਬਹੁਤ ਵਧੀਆ ਨੇ ਉਹ, ਠੀਕ ਹੈ। ਲੇਕਿਨ ਮੇਰਾ ਸਵਾਲ ਇਹ ਹੈ ਕਿ ਜਦੋਂ ਹੁਣ ਤੁਸੀਂ ਗੱਲ ਕਰਦੇ ਹੋ ਵੀ ਪੰਜਾਬ ਲਈ ਜਾਂ ਇੰਡੀਆ ਲਈ ਉਹ ਵਧੀਆ ਕੁਛ ਕਰ ਸਕਦੇ ਨੇ, ਸੋ ਮੇਰਾ ਸਵਾਲ ਇਹ ਬਣਦਾ ਹੈ ਕਿ ਹਾਲ ਹੀ ਦੇ ਵਿੱਚ ਜਿਹੜੇ ਕੈਬਨਿਟ ਮਿਨਿਸਟਰਸ ਨੂੰ ਡਰੋਪ ਤੱਕ ਕਰ ਦਿੱਤਾ ਗਿਆ ਸੀਗਾ, ਠੀਕ ਹੈ, ਤਾਂ ਉਹ ਸਾਰੇ ਕੈਬਨਿਟ ਮਿਨਿਸਟਰਸ ਨੂੰ ਵਾਪਸ ਟਿਕਟਾਂ ਦੇ ਦਿੱਤੀਆਂ ਵੀ ਕਿਤੇ ਕੈਪਟਨ ਸਾਹਿਬ ਵੱਲ ਨਾ ਚਲੇ ਜਾਣ, ਤੇ ਕਾਂਗਰਸ ਦਾ ਜਿਹੜਾ ਰਾਜ ਹੈ, ਜੇ ਅਸੀਂ ਗੱਲ ਕਰੀਏ ਹੁਣ 5 ਸਾਲ ਲਗਾ ਲਓ ਨਾ, ਚਾਹੇ 111 ਦਿਨਾਂ ਦਾ ਚੰਨੀ ਸਾਹਿਬ ਦਾ ਰਾਜ ਹੋ ਗਿਆ ਤੇ ਪਹਿਲਾਂ 4.5 ਸਾਲ ਕੈਪਟਨ ਸਾਹਿਬ ਦਾ ਰਾਜ ਹੋ ਗਿਆ, ਪਰ ਪੰਜਾਬ ਨੂੰ ਨਾ ਤਾਂ ਚੰਨੀ ਸਾਹਿਬ ਕੁਝ ਦੇ ਸਕੇ, ਨਾ ਕੈਪਟਨ ਸਾਹਿਬ ਦੇ ਸਕੇ, ਤੇ ਕਾਂਗਰਸ ਨੇ ਪਹਿਲਾਂ ਵੀ ਪੰਜਾਬ 'ਚ ਰਾਜ ਕੀਤਾ, ਇਹ ਕਾਂਗਰਸ ਵੀ ਪੰਜਾਬ ਦਾ ਕੋਈ ਸੁਧਾਰ ਤਾਂ ਨਹੀਂ ਕਰ ਸਕੀ?
ਨਹੀਂ, 4.5 ਸਾਲ ਦੀ ਕਾਂਗਰਸ ਤਾਂ ਸਾਫ਼ ਰੂਪ ਵਿੱਚ ਮੋਦੀ ਦੀ ਕਾਂਗਰਸ ਸੀਗੀ, ਮੈਨੂੰ ਐਂ ਕਹੂੰਗਾ, ਜਿਹੜੀ ਚੱਲੀ ਦੀ ਕਾਂਗਰਸ, ਰਾਹੁਲ ਦੀ ਕਾਂਗਰਸ 111 ਦਿਨ ਦੀ ਸੀਗੀ, ਪਰ ਕੁਐਸਚਨ ਇਹ ਵੀ ਨੀ ਹੈਗਾ, ਕੁਐਸਚਨ ਹੈ ਕਿ ਜੇ ਕਾਂਗਰਸ ਨੇ ਮੁੜ ਕੇ ਫੇਰ ਪੈਰ ਜਮਾਣੇ ਆ, ਔਰ ਜਿਹੜਾ ਕਾਂਗਰਸ ਮੁਕਤ ਭਾਰਤ ਦਾ ਨਾਰਾ ਬਹੁਤ ਖਤਰਨਾਕ ਨਾਰਾ ਹੈਗਾ, ਕਾਂਗਰਸ ਉਹ ਹਰ ਕਾਂਗਰਸ ਮੁਕਤ ਦਾ ਮਤਲਬ ਹੈ ਕਿ ਹਰ ਤਰ੍ਹਾਂ ਦੀ ਵਿਲੱਖਣਤਾਵਾਂ ਤੋਂ ਮੁਕਤ, ਸਭ ਸਾਰੇ ਵਿਰੋਧ ਤੋਂ ਮੁਕਤ। ਇਹਨੂੰ ਲੋਕਾਂ ਨੂੰ ਸਮਝ ਨਹੀਂ ਆ ਰਹੀ, ਸਾਡੇ ਭਾਰਤ ਦੇ ਲੋਕਾਂ ਨੂੰ, ਕਿ ਕਾਂਗਰਸ ਤੋਂ ਮੁਕਤ ਨਹੀਂ ਹੋਣਾ ਇਕੱਲੇ ਨੇ, ਮੋਦੀ ਨੇ, ਆਰ ਐਸ ਐਸ ਨੇ, ਉਹਨਾਂ ਪਹਿਲਾਂ ਉਹਨੇ ਅਟੈਕ ਵੱਢਿਆ ਇੰਦਰਾ ਗਾਂਧੀ ਤੇ, ਫਿਰ ਵੱਢਿਆ ਉਹਨੇ ਨਹਿਰੂ ਤੇ, ਹੁਣ ਹੌਲੀ ਹੌਲੀ ਅਟੈਕ ਫਿਰ ਗਾਂਧੀ ਦੀ ਗੋਲੀ ਚਲਾ ਕੇ ਨਕਲੀ ਖੂਨ, ਜਿਹੜਾ ਗੌਡਸੇ ਵਾਲਾ ਦੇਖਿਆ ਹੋਣਾ ਐਪੀਸੋਡ, ਹੁਣ ਅਟੈਕ ਗਾਂਧੀ ਤੇ ਹੈਗਾ। ਇਹਨਾਂ ਨੇ ਸਾਰਾ ਸੰਵਿਧਾਨ ਤੇ ਅਟੈਕ ਕਰਕੇ ਅਸਲ ਚ ਮਨੁਸਮ੍ਰਿਤੀ ਜਾਂ ਮਨੁਵਾਦ ਨੂੰ ਲਾਗੂ ਕਰਨਾ, ਜੋ ਭਾਰਤੀ ਸੰਸਕ੍ਰਿਤੀ ਮੁਲਕ ਨੂੰ 2 ਸਾਲ ਪਿੱਛੇ ਲੈ ਕੇ ਜਾਣਾ ਚਾਹ ਰਹੇ ਹੈਗੇ, ਉਹੀ ਗਣੇਸ਼ ਜਿਹੜਾ ਪਲਾਸਟਿਕ ਸਰਜਰੀ ਗਣੇਸ਼ ਦੀ ਹੋਈ, ਉਹਨੂੰ ਖਟੋਲੇ ਸੀਗੇ, ਉਹ ਸਾਰਾ ਕੁਛ ਨਾ, ਇੱਕ ਬੈਕਵਰਡ ਇੰਡੀਆ ਬਣਾਉਣਾ ਚਾਹੁੰਦੇ ਹੈ, ਇੱਕ ਮਟੀਰੀਅਲ ਇੰਡੀਆ ਜਾਂ ਮਤਲਬ ਪਛੜਿਆ ਇੰਡੀਆ ਬਣਾਉਣਾ ਚਾਹੁੰਦੇ ਹੈਗੇ। ਜਦਕਿ ਮੈਂ ਇੱਕ ਵਿਗਿਆਨੀ ਹਾਂ, 21,000 ਨਾਗਰਿਕ ਹੈ, ਡਾਕਟਰ ਹੈ, ਸਾਇੰਟਿਸਟ ਹੈਗਾ, ਮੈਂ ਆਈ ਵਿਲ ਥਿੰਕ ਡਿਫਰੈਂਟਲੀ, I will help Congress to strengthen, ਤਾਂਕਿ to save democracy. ਹਾਲਾਂਕਿ ਸਾਰੀ ਉਮਰ ਐਂਟੀ ਕਾਂਗਰਸ ਰਹੇ ਹਾਂ, ਸਾਰੀ ਮੈਂ ਐਮਰਜੈਂਸੀ ਦੇ ਖਿਲਾਫ ਜੇਲ੍ਹ ਗਿਆ ਹੈਗਾ, ਪਰ ਅੱਜ ਇੱਥੇ ਮੁਲਕ ਦੇ ਹਾਲਾਤ ਖੜ ਗਏ ਹੈਗੇ ਆ। ਅੱਜ ਕੋਈ ਬੰਦਾ ਵੀ ਮਤਲਬ ਕੋਈ ਪਾਰਟੀ ਸਾਲ ਚ ਨਹੀਂ, ਖਾਸ ਕਰ ਖੇਤਰੀ ਪਾਰਟੀਆਂ, ਉਹ ਸਾਰੀਆਂ ਕਹਾਣੀਆਂ ਹੈਗੀਆਂ, ਉਹ ਕੋਰਪਟ ਵੀ ਹੋ ਗਈਆਂ, ਕਰਪਟ ਵੀ ਹੋ ਗਈਆਂ, ਉਹਨਾਂ ਦੀ ਸ਼ਕਤੀ ਨੀ ਹੈਗੀ ਕਿ ਉਹ ਸੈਂਟਰ ਨੂੰ ਟੇਕ ਆਨ ਕਰ ਸਕਣ। ਸਿਰਫ ਇੰਨਾ ਮੈਨੂੰ ਪਤਾ, ਹੋਰ ਕੋਈ ਮਰਜ਼ੀ ਨਾਗਪੁਰ ਪਹੁੰਚ ਜਾਵੇ ਜਾਂ ਗੋਡੇ ਬਾਦਲ ਟੇਕ ਦੇਵੇ ਗੋਡੇ ਜਾਂ ਹੋਰ ਟੇਕ ਦੇਵੇ, ਰਾਹੁਲ ਗਾਂਧੀ ਉੱਥੇ ਗੋਡੇ ਨੀ ਟੇਕੂਗਾ, ਪ੍ਰਿਯੰਕਾ ਗਾਂਧੀ ਨਾਗਪੁਰ ਨੀ ਗੋਡੇ ਟੇਕੂਗੀ, ਦੇ ਵਿਲ ਟੇਕ ਆਨ ਕਾਂਗਰਸ, ਵੀਕ ਹੈ ਕੋਈ ਗੱਲ ਨੀ, ਸਭ ਪਰ ਸਾਰਿਆਂ ਲੋਕਾਂ ਨੂੰ ਕਹਾਂਗੇ ਕਿ ਭਾਈ ਜੇ ਜਮਹੂਰੀ ਬਚਾਉਣੀ ਹੈਗੀ, ਅੱਜ ਹੀ ਕਰੀ, ਅਨੇਕਾਂ ਦਿੱਕਤਾਂ ਦੇ ਬਾਵਜੂਦ ਅਨੇਕਾਂ ਕਾਂਗਰਸ ਕਿਹੜਾ ਕੋਈ ਦੁੱਧ ਧੋਤੀ ਹੈਗੀ, ਕਾਂਗਰਸ ਖੁਦ ਬੜੇ ਕਮਿਊਨਿਸਟ ਰਹੇ ਹੈ, ਬੜੇ ਫਿਰਕਵਾਸ ਲੋਕ ਕਾਂਗਰਸ ਰਹੇ ਹੈਗੇ, ਕਾਂਗਰਸ ਲੋਕ ਛੱਡ ਛੱਡ ਕੇ ਬੀਜੇਪੀ, 100 MP ਇਸ ਵੇਲੇ ਕਾਂਗਰਸ ਬੀਜੇਪੀ ਕਾਂਗਰਸ ਚ ਗਿਆ ਹੋਇਆ। ਸੋ ਇਸ ਕਰਕੇ ਕਾਂਗਰਸ ਅਨੇਕਾਂ ਕਮਜ਼ੋਰੀਆਂ ਕਮੀਆਂ ਦੇ ਬਾਵਜੂਦ ਜਦ ਰੇ ਆਫ ਹੋਪ ਹੈਗੀ ਹੈ ਤਾਂ ਕਾਂਗਰਸ
ਪੰਜਾਬ ਦੇ ਵਿੱਚ ਜਿਹੜੇ ਲੋਕ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਇਹਦਾ ਕੀ ਅਨੈਲਿਸਿਸ ਆ? ਇਹ ਸਾਡੀ ਵੀ ਸਮਝ ਤੋਂ ਬਾਹਰ ਹੈ ਵੀ ਕੱਲ੍ਹ ਤੱਕ ਤੇ ਕਹਿੰਦੇ ਸੀ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਵੜਨ ਨਹੀਂ ਦੇਣਾ, ਤੇ ਅੱਜ ਤੁਸੀਂ ਆਪਣੇ ਸਿੱਖ ਪਰਿਵਾਰ ਦੇ ਲੋਕ ਧੜਾ ਧੜ ਆਪਣੇ ਪੰਜਾਬੀ ਵੀ ਜਿਹੜੇ ਨੇ ਉਹ ਬੀਜੇਪੀ ਚ ਬਹੁਤ ਤੇਜ਼ੀ ਨਾਲ ਪੰਜਾਬ ਦੇ ਵਿੱਚ ਸ਼ਾਮਲ ਹੋ ਰਹੇ ਨੇ, ਇਹਦਾ ਕੀ ਕਾਰਨ ਬਣਿਆ?
ਹਾਂਜੀ ਹਾਂਜੀ ਦੇਖੋ ਮੈਂ ਦੱਸਾਂ, ਮੈਂ ਹੁਣ ਮੈਂ ਤੁਹਾਨੂੰ ਦੱਸਾਂ ਗੁੱਸਾ ਲੱਗੇ ਗਿਲਾ ਲੱਗੇ, ਪੰਜਾਬ ਨਾ ਜਿਹੜੇ ਲੋਕ ਨੇ ਨਾ ਇਨਕਲੂਡਿੰਗ ਮੀ ਕਹਿ ਲਓ ਤੁਸੀਂ, ਆਪਾਂ ਸਾਰੇ ਮੰਨ ਲੈਂਦੇ, ਵੀ ਆਰ ਪੀਪਲ ਆਫ ਐਵਰੇਜ ਵਿਸਡਮ, ਸਾਡਾ ਕੋਈ ਬਾਹਲਾ ਅਸੀਂ ਦਿਮਾਗੀ ਬੰਦੇ ਨਹੀਂ ਹੈਗੇ ਹੈ, ਅਸੀਂ ਇਮੋਸ਼ਨ ਦੇ ਉੱਤੇ ਕੰਮ ਕਰਦੇ ਹਾਂ, ਜਜ਼ਬਾਤਾਂ ਦੇ ਕੰਮ ਕਰਦੇ ਹੈਗੇ ਹਾਂ, ਔਰ ਅਸੀਂ ਐਵਰੇਜ ਵਿਸਡਮ ਦੇ ਲੋਕ ਹੈਗੇ ਹਾਂ। ਸਾਡਾ ਮਾਇੰਡ ਸੈਟ ਪ੍ਰੈਜੈਂਟਰੀ ਮਾਇੰਡ ਸੈਟ ਹੈ, ਪ੍ਰੈਜੈਂਟਰੀ ਜਿਹੜਾ ਕਾਰਪੋਰੇਟ ਮਾਇੰਡ ਸੈਟ ਹੈ, ਜਿਹੜਾ ਮਤਲਬ ਕੰਪਨੀ ਮਾਇੰਡ ਸੈਟ ਹੈ, ਜਿਹੜਾ ਮੈਟਰੋਪੋਲਿਸ ਮਾਇੰਡ ਸੈਟ ਹੈ ਵੱਡੀ ਸ਼ਹਿਰਾਂ ਵਾਲਾ, ਉਹ ਪੰਜਾਬੀਆਂ ਦਾ ਹੈ ਹੀ ਨਹੀਂ। ਉਹ ਸ਼ਾਦੀ ਉਹਨਾਂ ਡੰਗਾਈਆਂ ਨੂੰ, ਉਹਨਾਂ ਗਰਾਈਆਂ ਨੂੰ ਸਮਝਣਾ ਪੰਜਾਬੀ ਦੇ ਵਾਸਤੇ ਰੋਗ ਹੀ ਨਹੀਂ ਹੈ। ਪੰਜਾਬੀ ਦਾ ਗਾਟਾ ਲਾਉਣਾ ਜਾਣਦੇ ਹੈਗੇ, ਵੱਢਣਾ ਬਿਠਾਉਣਾ ਜਾਣਦੇ ਹੈਗੇ, ਮੈਜੋਰਟੀ ਲੜਨਾ ਜਾਣਦੇ ਹੈ, ਮਰਨਾ ਜਾਣਦੇ ਹੈਗੇ, ਪਰ ਦਿਮਾਗ ਨੂੰ ਵਰਤਣਾ ਪੰਜਾਬੀਆਂ ਨੇ ਬਹੁਤ, ਦਿਮਾਗ ਨੂੰ ਬਹੁਤੇ ਪੰਜਾਬੀਆਂ ਨੇ ਕਦੀ ਵਰਤਿਆ ਨਹੀਂ। ਖਾਸ ਤੌਰ ਤੇ ਜਦੋਂ ਪੁਰਾਣੇ ਸੀਗੇ ਸਾਡੇ ਗੁਰੂ ਮਹਾਰਾਜ ਸੀਗੇ, ਉਹਨਾਂ ਨੇ ਬਹੁਤ ਇੰਟੈਲੀਜੈਂਟ ਜਾਂ ਉਸ ਮੌਕੇ ਦੇ ਸਮੇਂ ਦੇ ਮੁਤਾਬਕ, ਚਾਹੇ ਪਾਪ ਦੀ ਜੰਗ ਨੇ ਕਾਬਲੋ ਤਾਇਆ ਜੋਰੀ ਮੰਗੇ ਦਾ ਮਤਾਜ ਸ਼ੀ ਮੁਕੱਦਮ ਕੁੱਤੇ ਤੋਂ ਲੈ ਕੇ ਫਿਰ ਮੀਰੀ ਪੀਰੀ ਸੰਤ ਸਫਾਈ ਚ ਹੁੰਦੇ ਹੋਏ ਚੁਕਾ ਰਜ਼ਾਮਾ ਹੀ ਕੇ ਦਰਗੁਜਸਤ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਧੀ ਤਲਵਾਰ ਚੱਕ ਕੇ ਵੀ ਮਤਲਬ ਰੱਖਿਆ ਕੀਤੀ ਹੈਗੀ ਹੈ ਹੱਕਾਂ ਦੀ, ਅਧਿਕਾਰਾਂ ਦੀ, ਜਾਂ ਲੋਕਾਂ ਵਾਸਤੇ ਲੜੇ ਨੇ ਬੰਦਾ ਬਾਰਡਰ ਤੋਂ ਲੈ ਕੇ ਉਹ ਮਤਲਬ ਜਿਹੜਾ ਹੈ ਨਾ, ਉਸ ਤੋਂ ਬਾਅਦ ਲਗਾਤਾਰ ਪੰਜਾਬ ਦਾ ਬਹੁਤਿਕ ਪਤਨ ਹੋਇਆ ਹੈਗਾ ਹੈ, ਔਰ ਕੋਈ ਗੋਲਡਨ ਪੀਰੀਅਡ ਗੁਰੂ ਸਾਹਿਬਾਨ ਤੋਂ ਬਾਅਦ ਗੋਲਡਨ ਪੀਰੀਅਡ ਪੰਜਾਬ ਦਾ, ਜਿਹਦੇ ਚ ਕੁਰਬਾਨੀਆਂ ਦਾ ਬਹੁਤ ਹੈਗੀਆਂ, ਨਕਸਲਵਾੜੀ ਲਹਿਰ ਲੈ ਲਓ, ਚਾਹੇ ਖਾਲਿਸਤਾਨੀ ਲਹਿਰ ਲੈ ਲਓ, ਗਦਰੀ ਬਾਬੇ ਆ, ਬਬਰ ਅਕਾਲੀ ਲਹਿਰ ਹੈਗੀ ਹੈ, ਤੇ ਅਦਰਵਾਈਜ਼ ਹੋਰ ਵੀ ਬਹੁਤ ਸਾਰੀਆਂ, ਜੱਟ ਦਾ ਮੋਰਚਾ ਹੈਗਾ, ਕੁੰਜੀਆਂ ਦਾ ਮੋਰਚਾ, ਕਿੰਨਾ ਕੁਛ ਹੈਗਾ ਹੈ ਉਹਦੇ ਚ, ਸਾਰਾ ਕੁਛ ਯੋਧਾ ਪੰਥਾ ਹੈਗਾ ਹੈ, ਜੁਝਾਰੂ ਸ਼ਕਤੀ ਤਾਂ ਹੈਗੀ ਹੈ, ਪਰ ਜਿਹੜੀ ਜੋ ਮਤਲਬ ਜੋ ਤਿੱਖਪਣਾ ਮਹਾਰਾਜਾ ਰਣਜੀਤ ਸਿੰਘ ਸੀਗਾ ਰਾਜ ਕਰਨ ਵਾਸਤੇ, ਕਿਵੇਂ ਦੁਨੀਆਂ ਭਰ ਦਾ ਬੈਸਟ ਜੋ ਟੇਲੈਂਟ ਸੀਗਾ ਉਹਨੇ ਆਪਣੇ ਰਾਜ ਵਿੱਚ ਰੱਖਿਆ ਸੀ, ਚਾਹੇ ਫਰੈਂਚ ਜਰਨੈਲ ਸੀ, ਚਾਹੇ ਕੋਈ ਮਰਜ਼ੀ ਸੀਗੇ, ਚਾਹੇ ਕੋਈ ਮਹਾਰ ਸੀਗੇ ਦੁਨੀਆਂ ਭਰ ਦੇ, ਉਹ ਜਿਹੜਾ ਰੂਲ ਕਰਨ ਦਾ ਜੋ ਤਿੱਖਪਣਾ ਹੈਗਾ ਹੈ, ਜੋ ਸ਼ਾਸਤ ਨੂੰ ਸਮਝਣਾ ਡੂੰਘਾਈਆਂ ਚ, ਉਹ ਪੰਜਾਬ ਚ ਬਹੁਤ ਕਾਰਨ ਰਹੀ ਹੈ, ਮੇਨਲੀ ਪੀਜੈਂਟ ਮਾਇੰਡ ਸੈਟ ਹੈਗਾ।
ਠੀਕ ਹੈ ਜੀ, ਔਰ ਹੁਣ ਇੱਕ ਆਖਰੀ ਸਵਾਲ ਜੀ, ਜਿਹੜਾ ਨੈਸ਼ਨਲ ਲੈਵਲ ਤੇ ਵੀ ਅਸੀਂ ਗੱਲ ਕਰਦੇ ਹਾਂ 2024, ਕਿਉਂਕਿ ਜੋ ਕੁਝ 2022 ਚ ਹੋ ਰਿਹਾ ਇਹਨੂੰ ਸੈਮੀਫਾਈਨਲ ਦੇਖਿਆ ਜਾ ਰਿਹਾ ਔਰ 2024 ਫਿਰ ਫਾਈਨਲ ਦੇਖਿਆ ਜਾ ਰਿਹਾ, ਸਭ ਤੋਂ ਪਹਿਲਾਂ ਤੇ ਤੁਹਾਨੂੰ ਵੀ ਸਵਾਲ ਹੈ ਕਿ ਦੁਬਾਰਾ ਤੁਸੀਂ ਐਕਟਿਵ ਪੋਲਿਟਿਕਸ ਚਾਹੋਗੇ 2024 ਦੇ ਵਿੱਚ?
ਨਹੀਂ ਦੇਖੋ, ਐਕਟਿਵ ਪੋਲਿਟਿਕਸ ਆਈ ਐਮ 72, ਦੇਰ ਮਸਟ ਬੀ ਲਿਮਿਟ, ਮੇਰਾ ਕੋਈ ਪ੍ਰੋਫੈਸ਼ਨ ਨਹੀਂ, ਆਈ ਐਮ ਅ ਡਾਕਟਰ ਬਾਈ ਪ੍ਰੋਫੈਸ਼ਨ, ਮੈਂ ਤਾਂ ਇੱਕ ਪੈਸ਼ਨ ਚੋਂ ਇੱਕ ਦੇਸ਼ ਬਦਲਣ, ਸਿਆਸਤ ਬਦਲਣ ਵਾਸਤੇ ਕੇਜਰੀਵਾਲ ਦੇ ਉਸ ਅੰਨਾ ਹਜ਼ਾਰੇ ਲਹਿਰ ਚੋਂ ਪ੍ਰਭਾਵਿਤ ਹੋ ਕੇ, ਹਾਲਾਂਕਿ ਮੈਂ ਪੋਲੀਟੀਸ਼ੀਅਨ ਸੀਗਾ, ਮੇਰਾ ਪੋਲੀਟਿਕਲ ਇੰਟਰਸਟ ਸੀਗਾ, ਆਈ ਐਮ ਵੈਰੀ ਮਚ ਪੋਲੀਟੀਸ਼ੀਅਨ, ਮੇਰੀ ਪਹਿਲੀ ਗ੍ਰਿਫਤਾਰੀ 23 ਸਾਲ ਦੀ ਉਮਰ ਚ ਮੈਡੀਕਲ ਕਾਲਜ ਅੰਮ੍ਰਿਤਸਰ ਜਦੋਂ ਆਖਰੀ ਸਾਲ ਦਾ ਵਿਦਿਆਰਥੀ ਸੀਗਾ ਉਦੋਂ ਹੋਈ ਹੈਗੀ ਹੈ, ਉਦੋਂ ਲਗਾਤਾਰ ਮੈਂ ਲੋਕ ਸੰਘਰਸ਼ਾਂ ਚ ਲੋਕ ਲਹਿਰਾਂ, ਵਿਤਨਾਮ ਦੀ ਜੰਗ ਤੋਂ ਲੈ ਕੇ, ਕੰਬੋਡੀਆ ਜੰਗ ਤੋਂ ਲੈ ਕੇ, ਇਰਾਕ ਜੰਗਾਂ ਤੱਕ, ਮਤਲਬ ਮੈਂ ਇੱਕ ਇਹਨਾਂ ਚ ਕਿਸੇ ਨਾ ਕਿਸੇ ਰੂਪ ਚ ਸ਼ਾਮਿਲ ਰਿਹਾ, ਰੇਲਵੇ ਅੰਦੋਲਨਾਂ ਚੋਂ ਲੈ ਕੇ, ਸਟੂਡੈਂਟ ਮੂਵਮੈਂਟ ਤੋਂ ਲੈ ਕੇ, ਦਲਿਤ ਮੂਵਮੈਂਟ ਤੋਂ ਲੈ ਕੇ, ਵਿਮੈਨ ਅਟ੍ਰੋਸਿਟੀ ਤੋਂ ਲੈ ਕੇ, ਮੈਂ ਲਗਾਤਾਰ ਪੋਲੀਟਿਕਸ ਦੇ ਕਿਸੇ ਨਾ ਕਿਸੇ ਬੰਦਗੀ ਚ ਜਾਂ ਰੂਪ ਵਿੱਚ ਸ਼ਾਮਿਲ ਰਿਹਾ ਹੈਗਾ। ਜਿਹੜੀ ਸਰਕਾਰ ਪਾਰਲੀਮੈਂਟਰੀ ਪੋਲੀਟਿਕਸ ਹੈ, ਇਹ ਮੈਂ ਸਿਰਫ ਇਹਦੀ ਇੱਕ ਲੋਜਿਕ ਚੱਲਿਆ, ਕਿਉਂ ਜਦੋਂ ਇੰਨਾ ਜ਼ਿਆਦਾ ਮੂਵਮੈਂਟ ਚੱਲੀ ਉਦੋਂ ਸਿਰੇ ਦੇ ਲੋਕਾਂ ਦੀ ਮੂਵਮੈਂਟ ਸੀਗੀ, ਵਿਕਾਸ ਖਤਮ ਹੋ ਗਈ, ਉਦੋਂ ਲਾਭ ਮੂਵਮੈਂਟ ਸੀਗੀ, ਉਹਨੂੰ ਕਿਸੇ ਨੂੰ ਪਤਾ ਨੀ ਸੀ ਕਿ ਇੱਥੇ ਪਾਰਟੀ ਬਣੂ ਕੋਈ, ਜਾਂ ਮੈਂ ਤੁਹਾਡੇ ਕੱਲ ਕਿਸੇ ਨੂੰ ਪਤਾ ਹੀ ਨਹੀਂ, ਨੋਬਡੀ ਨਿਊ ਇਟ, ਇਟ ਕੇਮ ਲੇਟਰ ਔਨ, ਫਾਲ ਆਊਟ ਹੋਇਆ ਕਿ ਅਸੀਂ ਐਮਪੀ ਬਣ ਗਏ, ਬਟ ਦੈਟ ਇਜ਼ ਨਾਟ ਦਾ ਹੋਲ ਥਿੰਗ। ਹੋਲ ਥਿੰਗ ਤਾਂ ਹੈ ਕਿ ਮੇਰੇ ਪੰਜ ਚਾਰ ਸਾਲ ਦੋ ਤਿੰਨ ਸਾਲ ਅੰਨਾ ਮੂਵਮੈਂਟ ਚ ਰਹੇ ਆ, 2 ਸਾਲ, ਔਰ ਮੇਰੇ 6 ਮਹੀਨੇ ਰਹੇ ਆਮ ਆਦਮੀ ਪਾਰਟੀ, ਜੋ ਅੱਜ ਗਾਂਧੀ ਹੈਗਾ ਇਹਦੇ ਪਿੱਛੇ 43 ਸਾਲ ਹੋਰ ਪਏ ਹੈ, ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਬਾਹਰ ਹੈਗਾ। ਜੋ ਮੈਂ ਸਾਰੀ ਗੱਲਾਂ ਕਰ ਰਿਹਾ ਫਿਰਕਾ ਪ੍ਰਾਪਤੀ ਬਾਰੇ, ਹਿੰਦੂ ਰਾਸ਼ਟਰਵਾਦ ਦੇ ਵਿਰੋਧ ਬਾਰੇ, ਜਮਹੂਰੀ ਸੰਸਥਾਵਾਂ ਦੇ ਘਾਣ ਬਾਰੇ, ਜਾਂ ਹਿੰਦੁਸਤਾਨ ਦਾ ਜੋ ਪਲੂਰਲਿਸਟਿਕ ਕਰੈਕਟਰ ਹੈਗਾ, ਜਿੱਥੇ ਕਿ ਮੁਸਲਮਾਨ ਸਾਰਾ ਸਭ ਦਾ ਸਾਂਝਾ ਮੁਲਕ ਹੈ, ਉਹ ਆਮ ਆਦਮੀ ਪਾਰਟੀ ਕੋਲ ਸਿੱਖੇ, ਉਹ ਥੋੜੀ ਸਿੱਖੇ ਮੈਂ, ਉਹ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੇਰੀ ਪੁਰਾਣੀ ਸਿਆਸਤ ਦਾ ਹਿੱਸਾ ਹੈਗਾ, ਜਿਹੜੀ ਮੈਂ ਇੱਕ ਸਿਆਸਤ ਪਿਛਲੇ 30-35 ਸਾਲ ਤੋਂ ਪਾਰਲੀਮੈਂਟਰੀ ਸਿਆਸਤ ਬਾਹਰ ਲੈ ਕੇ ਕੱਟੀ ਹੈਗੀ ਹੈ। ਸੋ ਇਸ ਕਰਕੇ ਮੈਂ ਮੇਰਾ ਨਹੀਂ ਖਿਆਲ ਕਿ ਮੈਂ ਹੁਣ ਜਿਹੜੀ ਐਕਟਿਵ ਜਿਹੜੀ ਆ ਹੁਣ ਮੈਂ ਭੱਜ ਦੌੜ ਕੀਤੀ ਹੈ, ਮੈਂ ਅੰਮ੍ਰਿਤਸਰ ਗਿਆ, ਮੈਂ ਤਰਨ ਤਰਨ ਗਿਆ, ਮੈਂ ਜਲੰਧਰ ਗਿਆ, ਮੈਂ ਤੁਰੰਤ ਗਿਆ, ਮੈਂ ਮੌੜ ਜਾ ਕੇ ਆਇਆ ਲੱਖੇ ਸਿਧਾਣੇ ਕੋਲ, ਜਿੱਥੇ ਵੀ ਪੰਜਾਬ ਪ੍ਰਸਤ ਲੋਕ ਸੀਗੇ, ਅਨੇਕਾਂ ਸੀਮਤਾਵਾਂ ਦੇ ਬਾਵਜੂਦ ਹਾਲਾਂਕਿ ਤੁਹਾਡਾ ਕਈ ਤਾਂ ਜਾਣਾ ਕਿ ਤੁਹਾਡਾ ਬਹੁਤ ਘੱਟ ਚਾਅ ਹੁੰਦਾ, ਕਈ ਤਾਂ ਬਹੁਤ ਚਾਅ ਹੁੰਦਾ ਹੈਗਾ, ਸੋ ਕੁੱਲ ਮੁਲਾਜ਼ਮਾਂ ਨੇ ਰਹਿਣ ਲੱਗਦਾ ਸੀ ਕਿ ਵੱਧ ਵੱਧ ਪੰਜਾਬ ਪ੍ਰਸਤ ਲੋਕ ਪੰਜਾਬ ਦੀ ਅਸੈਂਬਲੀ ਚ ਪਹੁੰਚਣੇ ਚਾਹੀਦੇ, ਮੁੱਢ ਉੱਥੇ ਪਹੁੰਚਿਆ ਹੈਗਾ ਜੀ। ਸੋ ਇਸ ਕਰਕੇ ਜੇਕਰ ਤੁਸੀਂ ਨਾ ਮਤਲਬ ਮੈਂ ਕੋਈ 72 ਸਾਲ ਦੀ ਉਮਰ ਜਿਹੜੀ ਦੌੜ ਭੱਜ ਹੈ ਪਾਰਲੀਮੈਂਟ ਪੋਲੀਟਿਕਸ ਦੀ, ਮੈਂ ਨਹੀਂ ਕਰ ਸਕਦਾ ਹੈਗਾ, ਮੈਂ ਬਟ ਆਈ ਵਿਲ ਵੈਰੀ ਮਚ ਇਨ ਟੂ ਪੋਲੀਟਿਕਸ, ਆਈ ਵਿਲ ਕੀਪ ਔਨ ਇਨ ਟੱਚ ਵਿਦ ਦਾ ਪੀਪਲ, ਜਿਹੜੇ ਵੈਲ ਮੀਨਿੰਗ ਪੀਪਲ ਹੈ, ਜਿਹੜੇ ਪੰਜਾਬ ਦੇ ਪੜ੍ਹੇ ਲਿਖੇ ਲੋਕ ਹੈ, ਸਮਝਦਾਰ ਲੋਕ ਹੈ, ਜੋ ਬਦਲਣਾ ਚਾਹੁੰਦੇ ਪੰਜਾਬ ਨੂੰ ਜਾਂ ਪੰਜਾਬ ਦੇ ਕੁਛ ਚੰਗਾ ਕਰਨਾ ਚਾਹੁੰਦੇ ਆ, ਮੈਂ ਉਸ ਬ੍ਰਿਗੇਡ ਦਾ ਹਿੱਸਾ ਰਹੂੰਗਾ, ਪਰ ਮੈਂ ਪਾਰਲੀਮੈਂਟਰੀ ਪੋਲੀਟਿਕਸ ਮੈਨੂੰ ਕਾਂਗਰਸ ਵੱਲੋਂ ਆਫਰ ਸੀਗੀ, ਕਹਿੰਦੇ ਤੁਸੀਂ ਆਜ਼ਾਦ ਲੜ ਲੈ, ਅਸੀਂ ਤੇਰੀ ਸਪੋਰਟ ਕਰਦੇ ਹਾਂ, ਰਾਜ ਦੇ ਖਿਲਾਫ਼ ਲੜ ਲੈ, ਅਸੀਂ ਸਰਵੇ ਕਰਾਇਆ, ਤੂੰ ਜਿੱਤ ਜਾਏਗਾ, ਫਲਾਨਾ ਫਲਾਨਾ। ਅਕਾਲੀ ਦਲ ਵੱਲ ਮੈਨੂੰ ਆਫਰ ਆਈ 2 ਮਹੀਨੇ ਪਹਿਲਾਂ ਕਿ ਤੁਸੀਂ ਸਾਡੇ ਵੱਲੋਂ ਲੜ ਲਓ, ਹੋਰ ਸਭ ਨੇ ਸਵਾਏ ਬੀਜੇਪੀ ਤੋਂ ਐਵਰੀ ਪਾਰਟੀ ਆਫਰਡ ਮੀ, ਪਰ ਮੈਂ ਕਿਹਾ ਨਹੀਂ, ਮੈਂ ਇਲੈਕਸ਼ਨ ਨਹੀਂ ਲੈਣਾ, ਆਈ ਐਮ ਨੋਟ ਇਨ ਟੂ ਇਟ, ਮੈਂ ਆਪਣੇ ਡਾਕਟਰ ਜੀ ਨਹੀਂ ਕਰੂੰਗਾ ਨਾ ਕਰੂੰਗਾ ਮੈਂ, ਬਾਕੀ ਮੈਂ ਇਲੈਕਟਰਲ ਪੋਲੀਟਿਕਸ ਦੇ ਫਿੱਟ ਨਹੀਂ, ਫਿਜ਼ੀਕਲੀ ਵੀ ਨਹੀਂ ਫਿੱਟ ਹੈਗਾ, ਤੇ ਨਾ ਹੀ ਮਤਲਬ ਬੰਦੇ ਨੂੰ ਇਹ ਵੀ ਕਰਨਾ ਚਾਹੀਦਾ ਕਿ ਮੇਰਾ ਕਹਿੰਦਾ ਕੋਈ ਕਿੱਤਾ ਹੈਗਾ, ਮੇਰਾ ਫਾਦਰ ਟੀਚਰ ਸੀਗੇ, ਮੈਂ ਡਾਕਟਰ ਹਾਂ, ਮੇਰੇ ਬੱਚਿਆਂ ਨਾ ਮੇਰੇ ਬਾਪ ਨੇ ਸਿਆਸਤ ਕੀਤੀ, ਨਾ ਮੈਂ ਨਾ ਮੇਰਾ ਸਿਆਸਤ ਕੀਤਾ ਹੈਗਾ, ਨਾ ਮੇਰੇ ਬੱਚਿਆਂ ਦਾ ਸਿਆਸਤ ਕੀਤਾ ਬਣਨਾ ਹੈਗਾ। ਸੋ ਵਾਇਮ ਇਹ ਤਾਂ ਸਾਡੇ ਮੁਲਕ ਚ, ਬਾਕੀ ਯੂਰਪ ਚ, ਤੁਹਾਡੇ ਅਮਰੀਕਾ ਚ, ਕੈਨੇਡਾ ਚ ਲੋਕੀ ਐਮ ਪੀ ਬਣਦੇ ਨੇ, ਅਗਲੇ ਸਾਲ ਨਹੀਂ ਬਣਦੇ ਨੇ, ਜਾ ਕੇ ਯੂਨੀਵਰਸਿਟੀ ਪੜ੍ਹਾਉਣ ਲੱਗ ਪੈਂਦੇ ਹੈਗੇ, ਅਵਾਮਾਂ ਨੂੰ ਨੌਕਰੀ ਕਰ ਰਿਹਾ ਹੈਗਾ, ਇਹਦਾ ਸਾਡੇ ਇੱਥੇ ਦੀ ਖਾਨਦਾਨੀ ਪੇਸ਼ਾ ਬਣਾ ਲਿਆ ਸਿਆਸਤ ਨੂੰ, ਆਈ ਐਮ ਨੋਟ ਆਫ ਦੈਟ ਸੋਰਟ, ਮੈਂ ਉਹ ਬੰਦਾ ਨਹੀਂ ਹੈਗਾ ਕਿ ਮੈਂ ਇਹਨੂੰ ਮੈਂ ਪਾਰਲੀਮਾਨੀ ਸਿਆਸਤ ਮੇਰੀ ਹੋਣ ਐਮ ਪੀ ਬੰਦ ਕਰਕੇ ਹੋਊਗੀ। ਲੋਕਾਂ ਦਾ ਗਾਂਧੀ ਪਹਿਲਾਂ ਵੀ ਸੀਗਾ, ਲੋਕਾਂ ਦਾ ਗਾਂਧੀ ਐਮ ਪੀ ਬੰਦ ਦੌਰਾਨ ਵੀ ਸੀਗਾ, ਲੋਕਾਂ ਦਾ ਗਾਂਧੀ ਐਮ ਪੀ ਨਾ ਹੈਗਾ ਤਾਂ ਵੀ ਲੋਕਾਂ ਦਾ ਐਮ ਪੀ ਡਾਕਟਰ ਗਾਂਧੀ, ਲੋਕਾਂ ਦਾ ਡਾਕਟਰ ਗਾਂਧੀ, ਉਹਨਾਂ ਵਾਸਤੇ ਜਿਉਂਦਾ ਹੈਗਾ।
ਠੀਕ ਹੈ ਜੀ, ਆਖਰੀ ਸਵਾਲ ਇਹ ਹੈਗਾ ਕਿ ਤੁਹਾਡੀ ਗੱਲਬਾਤ ਤੋਂ ਜਿਸ ਤਰ੍ਹਾਂ ਲੱਗ ਹੀ ਰਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਇਕੱਲੀ ਜਿਸ ਤਰ੍ਹਾਂ ਸਿਆਸਤ ਕਰ ਰਹੀ, ਓਪੋਜੀਸ਼ਨ ਕੋਈ ਨਹੀਂ ਹੈ, ਤੇ ਇਹ ਡੈਮੋਕ੍ਰੇਸੀ ਵਾਸਤੇ ਠੀਕ ਨਹੀਂ। ਵੈਸੇ ਮੇਰਾ ਜ਼ਾਤੀ ਤੌਰ ਤੇ ਮੰਨਣਾ, ਮੈਂ ਕਿਸੇ ਪਾਰਟੀ ਦੇ ਖਿਲਾਫ਼ ਨਹੀਂ ਗੱਲ ਕਰ ਰਿਹਾ, ਬਟ ਮੇਰਾ ਵੀ ਜ਼ਾਤੀ ਤੌਰ ਤੇ ਮੰਨਣਾ ਕਿ ਦੋ ਨਹੀਂ ਜੀ, ਘੱਟੋ ਘੱਟ 3 ਸਟਰੋਂਗ ਪਾਰਟੀਜ਼ ਚਾਹੀਦੀਆਂ, 3 ਸਟਰੋਂਗ ਪਾਰਟੀਜ਼ ਨੈਸ਼ਨਲ, ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਲੈਵਲ ਤੇ ਹੋਣ, ਤੇ ਨੈਸ਼ਨਲ ਪ੍ਰੋਵਿੰਸ਼ੀਅਲ ਲੈਵਲ ਤੇ ਜੇ 3 ਸਟਰੋਂਗ ਪਾਰਟੀਜ਼ ਨਾ ਹੋਣ ਤਾਂ ਡੈਮੋਕ੍ਰੇਸੀ ਵਧੀਆ ਨਹੀਂ ਚੱਲਦੀ। ਪਰ 3 ਪਾਰਟੀਜ਼ ਦੀ ਬਜਾਏ ਇਸ ਵੇਲੇ ਤਾਂ ਇੱਕੋ ਹੀ ਆ ਇਸ ਵੇਲੇ ਬੀਜੇਪੀ। 2024 ਦੇ ਵਿੱਚ ਆਖਰੀ ਸਵਾਲ, ਬੀਜੇਪੀ ਨੂੰ ਕਿਆ ਹਰਾਇਆ ਜਾ ਸਕਦਾ ਹੈ, ਤੇ ਜੇ ਬੀਜੇਪੀ ਨੂੰ 2024 ਚ ਹਰਾਇਆ ਜਾ ਸਕਦਾ ਹੈ ਤੇ ਕੌਣ ਹਰਾਏਗਾ ਔਰ ਕਿੱਦਾਂ ਹਰਾਏਗਾ?
ਤੁਸੀਂ ਨਾ ਬਹੁਤ ਜਾਇਜ਼ ਗੱਲ ਕੀਤੀ ਹੈਗੀ ਹੈ ਕਿ ਸੈਂਟਰ ਦੇ ਕਬਜ਼ੇ ਦਾ ਰਸਤਾ ਯੂਪੀ ਵਿੱਚੋਂ ਜਾਂਦਾ ਹੈਗਾ, ਤੇ ਜੇਕਰ ਯੂਪੀ ਚ ਹਾਰਦੀ ਔਰ ਬੁਰੀ ਤਰ੍ਹਾਂ ਹਾਰਦੀ, ਜੇ ਤਾਂ ਥੋੜਾ ਬਹੁਤਾ ਵੋਟ ਬੈਂਕ ਖਿਸਕਦਾ, ਥੋੜਾ ਬਹੁਤਾ ਸੀਟਾਂ ਚਾਹੇ ਜਿੰਨੀਆਂ ਮਰਜ਼ੀ ਘਟਣ ਵਧਣ, ਫਿਰ ਤਾਂ ਕੋਈ ਹਾਰਮ ਨਹੀਂ ਹੁੰਦਾ ਹੈ। ਗੱਲ ਤਾਂ ਵੋਟ ਬੈਂਕ ਗਰੋਸਲੀ ਘਟੇ ਤਾਂ ਕਿ 24 ਚ ਰਿਸਟੋਰ ਕਰਕੇ ਮੁੜ ਕੇ ਫਿਰ ਸੀਟਾਂ ਹੁੰਦੀਆਂ ਨਾ ਲੈ ਜਾਣ ਮੁੜ ਕੇ, ਤੇ ਯੂਪੀ ਬਿਹਾਰ ਜਿਹੜੀ ਕਾਓ ਬੈਲਟ ਹੈ ਨਾ, ਕਾਓ ਬੈਲਟ ਹੈ ਨਾ, ਜਿਹਦੇ ਚ ਰਾਜਸਥਾਨ ਦਾ ਹਿੱਸਾ ਬਹੁਤ ਵੱਡਾ ਹੈਗਾ, ਮੱਧ ਪ੍ਰਦੇਸ਼ ਹੈਗਾ ਹੈ, ਕੁਛ ਬਿਹਾਰ ਦਾ ਹਿੱਸਾ ਹੈਗਾ, ਕੁਛ ਮੇਨਲੀ ਯੂਪੀ ਹੈਗੀ ਹੈ, ਤੇ ਜਿਹੜੀ ਕਾਓ ਬੈਲਟ ਹੈ ਨਾ, ਉਹਦੀ ਜਿਹੜੀ ਬੈਕਵਰਡਨੈਸ ਹੈਗੀ ਹੈ, ਜਿਹੜਾ ਉਹਦਾ ਪਛੜਾਪਣ ਹੈਗਾ, ਜਿਹੜਾ ਉਹਦਾ ਜਿੰਨਾ ਉਹਦਾ ਧੋਵੀਕਰਨ ਹੋ ਚੁੱਕਿਆ, ਜਿੰਨਾ ਉਹਦਾ ਕਮਿਊਨਲਾਈਜ਼ ਹੋ ਚੁੱਕਿਆ ਹੈਗਾ, ਜਾਂ ਪਹਿਲਾਂ ਸ਼ੁਰੂ ਬਾਬਰੀ ਮਸਜਿਦ ਬੜਾ ਲੰਬਾ ਚੌੜਾ ਬੜੀ ਲੰਬੀ ਸਕੀਮ ਚ ਉਹਨੂੰ ਕਮਿਊਨਲਾਈਜ਼ ਕੀਤਾ, ਹਿੰਦੂ ਵੋਟ ਬੈਂਕ ਤਿਆਰ ਕੀਤਾ ਹੈਗਾ, ਹਾਰਡ ਕੋਰ ਹਿੰਦੂ ਵੋਟ ਬੈਂਕ। ਸੋ ਜੇ ਉੱਥੋਂ ਹਿਲਦੀ ਹੈ ਨਾ, ਜਿਹੜਾ ਜਿਹੜਾ ਇਹਨਾਂ ਦਾ ਇੱਕ ਅਲਾਇੰਸ ਹੋਇਆ ਸੀ ਨਾ 14 ਤੇ 18 ਜੋ ਚੱਲ ਗਿਆ, ਉਹ ਸੀਗਾ ਜਾਟਾਂ ਦਾ ਤੇ ਜਾਟਾਂ ਨਾਲ, ਜਿਹੜੀ ਓਬੀਸੀ ਕਲਾਸ ਨਾਲ, ਓਬੀਸੀ ਨਾਲ ਉਹ ਲਾਇਸ ਐਤਕੀ ਟੁੱਟ ਗਿਆ। ਮੁਜ਼ੱਫਰਨਗਰ ਦੀ ਕਾਨਫਰੰਸ ਹੋਈ ਕਿਸਾਨਾਂ ਦੀ, ਉਹ ਚ ਰਕੇਸ਼ ਟਕੈਤ ਹੈ, ਉਹ ਨਾਰੇ ਲਾਉਂਦਾ, ਉਹ ਲਾਉਂਦੇ ਲਾਉਂਦੇ ਹਰ ਹਰ ਮਹਾਦੇਵ ਅੱਲਾਹੂ ਅਕਬਰ, ਮਤਲਬ ਉਹ ਇੱਕ ਐਗਜ਼ਾਮਪਲ ਹੈ ਕਿ ਜਿਹੜਾ ਇੰਨੀ ਵੈਜ ਕ੍ਰੀਏਟ ਕੀਤਾ ਸੀਗਾ ਬਿਟਵੀਨ ਦਾ ਮੁਸਲਿਮ ਐਂਡ ਦਾ ਜਾਟ, ਜਿਹੜਾ ਓਬੀਸੀ ਦੇ ਵਿਚਕਾਰ ਸੀਗਾ, ਉਹ ਹੁਣ ਖਤਮ ਹੋਇਆ ਹੈਗਾ, ਤੇ ਉਹਦੇ ਨਤੀਜੇ ਲਾਜ਼ਮੀ ਤੌਰ ਤੇ ਚੰਗੇ ਆਉਣਗੇ ਹੈਗਾ। ਔਰ ਜੇਕਰ ਬੁਰੀ ਤਰ੍ਹਾਂ ਹਾਰਦੀ ਹੈ ਤਾਂ 24 ਹਾਰ ਵਾਸਤੇ ਆਧਾਰ ਤਿਆਰ ਹੁੰਦਾ ਹੈਗਾ। ਜੇ ਸਿਰਫ ਵੋਟ ਬੈਂਕ ਵੋਟ ਸ਼ੇਅਰ 4% ਘੱਟਦਾ, ਸੀਟਾਂ ਚਾਹੇ 80 ਘੱਟ ਜਾਣ, ਤਾਂ ਉਹ ਮੁੜ ਕੇ ਕਦੋਂ ਵੀ ਰਿਸਟੋਰ ਹੋ ਸਕਦਾ ਹੈਗਾ। ਹੈਲੋ,
ਹਾਂਜੀ ਯੁੱਧਵੀਰ ਜੀ।
ਹੈਲੋ,
ਹਾਂਜੀ
ਹਾਂਜੀ, ਮੇਰੇ ਖਿਆਲ ਚ ਯੁੱਧਵੀਰ ਜੀ ਲਾਈਨ ਚ ਹੈਗੇ ਨੇ।
ਗੱਲਬਾਤ ਆਪਣੀ ਬਹੁਤ ਹੀ ਬਰੀਫ ਚ ਰੱਖਣੀ ਹੈ ਜੀ। ਸੁਰਿੰਦਰ ਜੀ ਤੁਸੀਂ ਆਉਂਦੇ ਰਹੋ, ਸਾਡੇ ਕੋਲ 2-4 ਮਿੰਟ ਹੀ ਬਚੇ ਨੇ ਜੀ, 2-4 ਮਿੰਟ। ਹਾਂਜੀ
ਯੁੱਧਵੀਰ ਜੀ, ਡਾਕਟਰ ਗਾਂਧੀ ਸਾਹਿਬ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ।
ਆਪਣੇ ਯੁੱਧਵੀਰ ਜੀ ਆਣ ਕੇ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ ਜੀ ਕਿ ਤੁਸੀਂ ਡਾਕਟਰ ਗਾਂਧੀ ਸਾਹਿਬ ਨੂੰ ਆਣ ਕੇ ਤੁਸੀਂ ਆਨ ਦੀ ਏਅਰ ਲੈ ਕੇ ਆਏ ਤੇ ਸਾਡੇ ਰੂਬਰੂ ਕੀਤਾ ਜੀ, ਤੇ ਦਿਲ ਕਰਦਾ ਬਸ ਇਹਨਾਂ ਨੂੰ ਸੁਣੀ ਜਾਈਏ ਜੀ, ਪਰ ਟਾਈਮ ਬਹੁਤ ਘੱਟ ਰਹਿ ਗਿਆ। ਤੇ ਯੁੱਧਵੀਰ ਜੀ, ਜੋ ਆਮ ਆਦਮੀ ਬਾਰੇ ਤੇ ਕੇਜਰੀਵਾਲ ਸਾਹਿਬ ਬਾਰੇ ਗਾਂਧੀ ਸਾਹਿਬ ਨੇ ਕਿਹਾ ਜੀ, ਉਹ ਸ਼ਾਇਦ ਕੋਈ ਹੋਰ ਲੀਡਰ ਕਹਿੰਦਾ ਤਾਂ ਅਸੀਂ ਵਿਸ਼ਵਾਸ ਨਾ ਕਰਦੇ, ਪਰ ਯੁੱਧਵੀਰ ਜੀ ਅਗਰ ਤੁਸੀਂ ਸਾਡਾ ਏਰੀਆ ਬਿਲਾਸਪੁਰ ਹੈ ਜੀ, ਬਿਲਾਸਪੁਰ ਮਾਛੀ ਕਿੱਧਰ ਬੁੱਟਰ ਪਤਨੀ ਬਿਲਾਸਪੁਰ ਵੱਲ ਨਹੀਂ, ਸਾਡੇ ਬਿਲਾਸਪੁਰ ਏਰੀਏ ਦੇ ਵਿੱਚ ਇਹ ਮਸ਼ਹੂਰ ਆ ਜੀ ਕਿ ਜਿਹਨੇ ਰੱਬ ਨੀ ਦੇਖਿਆ ਉਹ ਡਾਕਟਰ ਗਾਂਧੀ ਸਾਹਿਬ ਨੂੰ ਜਾ ਕੇ ਦੇਖ ਲੈਣ ਜੀ, ਤੇ ਯਾਨੀ ਇਹ ਆਮ ਮਸ਼ਹੂਰ ਆ ਜੀ ਸਾਡੇ ਏਰੀਏ ਦੇ ਵਿੱਚ। ਮੈਂ ਇਸ ਤਰ੍ਹਾਂ ਨੀ ਕਹਿ ਰਿਹਾ ਯੁੱਧਵੀਰ ਜੀ, ਹੋਸ਼ ਹੋ ਸਕਦਾ 12 ਵਜੇ ਤੋਂ ਬਾਅਦ ਤੁਹਾਨੂੰ ਆਣ ਕੇ ਬਿਲਾਸਪੁਰ ਦੇ ਏਰੀਏ ਦੇ ਕਾਲ ਵੀ ਕਰਨ ਲੋਕ। ਤੇ ਮੇਰੇ ਛੋਟੇ ਛੋਟੇ ਦੋ ਸਵਾਲ ਹੈ ਜੀ ਆਪਣੇ ਡਾਕਟਰ ਸਾਹਿਬ, ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਮੈਂ ਤੁਹਾਨੂੰ ਫੋਲੋ ਕਰਦਾ ਰਹਿੰਦਾ ਫੇਸਬੁੱਕ ਤੇ ਵੀ, ਤੇ ਉਹਦੇ ਵਿੱਚ ਤੁਸੀਂ ਇੱਕ ਤਾਂ ਕੇ ਇਹ ਕਿਹਾ ਸੀਗਾ ਕਿ ਕੇਜਰੀਵਾਲ ਨੇ ਕੋਈ ਐਫੀਡੈਵਿਟ ਦਿੱਤਾ ਹੋਇਆ ਕੋਰਟ ਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਖਿਲਾਫ, ਤੇ ਇੱਕ ਉਹਦੇ ਬਾਰੇ ਤੁਸੀਂ ਜ਼ਰੂਰ ਦੱਸਿਓ ਜੀ ਇਹਨਾਂ ਕੇ ਜਾਣ ਤੋਂ ਪਹਿਲਾਂ। ਤੇ ਦੂਸਰਾ ਸਵਾਲ ਇਹ ਸੀਗਾ ਜੀ, ਜਿਹੜਾ ਪ੍ਰੋਫੈਸਰ ਭੁੱਲਰ ਦੀ ਰਿਹਾਈ ਪਿੱਛੇ ਉਹ ਕਹਿੰਦੇ ਕੇਜਰੀਵਾਲ ਦਾ ਹੱਥ ਆ, ਫਾਈਲ ਇਹ ਨੀ ਸਾਈਨ ਕਰ ਰਹੇ, ਬਸ ਇਹ ਕਿਹਦਾ ਜਵਾਬ ਦੇ ਦਿਓ? ਥੈਂਕ ਯੂ ਸੋ ਮਚ।
ਪੰਜਾਬ ਕੋਲ ਤਿੰਨ ਦਰਿਆ ਹੈਗੇ ਆ, ਇੱਕ ਹੈਗੀ ਰਾਵੀ, ਇੱਕ ਸਤਲੁਜ ਤੇ ਬਿਆਸ। ਰਾਵੀ ਦਾ ਅਪਰ ਰਿਪੇਰੀਅਨ ਰਾਜ ਜੰਮੂ ਕਸ਼ਮੀਰ ਹੈ, ਲੋਅਰ ਰਿਪੇਰੀਅਨ ਰਾਜ ਪੰਜਾਬ ਹੈ। ਸਤਲੁਜ ਬਿਆਸ ਦਾ ਉੱਪਰਲਾ ਰਿਪੇਰੀਅਨ ਰਾਜ ਹਿਮਾਚਲ ਹੈ, ਲੋਅਰ ਰਿਪੇਰੀਅਨ ਰਾਜ ਪੰਜਾਬ ਹੈ। ਜਦੋਂ ਰਾਵੀ ਸਤਲੁਜ ਬਿਆਸ ਪੰਜਾਬ ਚ ਵੜ ਗਏ ਆ ਕੇ ਛੱਡ ਕੇ ਉੱਤੋਂ ਆਪਣੇ ਆਪਣੇ ਸੂਬਿਆਂ ਨੂੰ, ਤਾਂ ਉਹ ਤੇ ਸਾਰੇ ਹੱਕ ਪਾਣੀ ਦੇ ਸਾਡੇ ਹੈਗੇ ਆ। ਅਸੀਂ ਉਹ ਪਾਣੀ ਕਿਹਨੂੰ ਦੇਣਾ? ਰਿਪੇਰੀਅਨ ਲਾ ਹੈਗਾ ਭਾਰਤੀ ਸੰਵਿਧਾਨ ਦੀ ਧਾਰਾ 262 ਹੈਗੀ ਹੈ, ਉਹ ਕਿਸ ਭਾਅ ਦੇਣਾ ਹੈਗਾ, ਦੇਣਾ ਕਿ ਨਹੀਂ ਦੇਣਾ? ਪੰਜਾਬ ਨੂੰ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਵੇਲੇ ਬੀਕਾਨੇਰ ਰਾਜ ਕੋਲੋਂ, ਬੀਕਾਨੇਰ ਸਟੇਟ ਕੋਲੋਂ, ਨਾਭਾ ਸਟੇਟ ਕੋਲੋਂ, ਜੀਂਦ ਸਟੇਟ ਕੋਲੋਂ ਪਾਣੀਆਂ ਦੇ ਪੈਸੇ ਮਿਲਦੇ ਰਹੇ ਹੈ, ਸਾਨੂੰ ਰਾਇਲਟੀ ਮਿਲਦੀ ਰਹੀ ਹੈ। ਤੇ ਪਰ ਹੁਣ ਦਿੱਲੀ ਨੂੰ ਅਸੀਂ 2,00,000 ਕਿਊਸਿਕ ਫੁੱਟ ਪਾਣੀ ਹਰ ਸਾਲ ਦਿੰਦੇ ਹੈਗੇ, ਜਿਹਦੀ 1,00,000 ਰੁਪਏ ਕੀਮਤ ਬਣਦੀ ਹੈਗੀ ਹੈ। ਉਹਦੇ ਬਾਰੇ ਮਤਲਬ ਇੱਦਾਂ ਹੀ ਰਾਸਤਾ ਸਾਡਾ ਪਾਣੀ ਲੁੱਟ ਰਿਹਾ ਹੈਗਾ। ਜਿਹੜਾ ਹਰਿਆਣਾ ਹੈਗਾ, ਇਹ ਕਿਉਂਕਿ ਇੱਕ ਸਕਸੈਸਫੁਲ ਸਟੇਟ ਸੀ, ਸਾਡੇ ਵਿੱਚੋਂ ਨਿਕਲੀ ਸੀਗੀ, ਇਹਦੇ ਰਾਈਟ ਹੋਰ ਤਰ੍ਹਾਂ ਦੇ ਸੀਗੇ, ਪਰ ਸਾਡੇ ਤਿੰਨਾਂ ਦਰਿਆਵਾਂ ਦਾ, ਸਤਲੁਜ, ਬਿਆਸ ਤੇ ਰਾਵੀ ਦਾ ਇੱਕ ਵੀ ਕੰਢਾ ਨਾ ਲੱਗਦਾ ਦਿੱਲੀ ਨਾਲ, ਨਾ ਲੱਗਦਾ ਰਾਜਸਥਾਨ ਨਾਲ। ਸੋ ਜੇ ਸਾਡਾ ਕੰਢਾ ਹੀ ਲੱਗਦਾ ਤਾਂ ਦਿੱਲੀ ਸਾਡਾ ਪਾਣੀ ਦਾ ਕੋਈ ਰਾਈਟ ਨਹੀਂ ਹੈਗਾ। ਪਰ ਇਹਨਾਂ ਉੱਥੇ ਹਲਫਨਾਮਾ ਦਿੱਤਾ ਹੈਗਾ ਹੈ ਕਿ ਜਿਹੜਾ ਪਾਣੀ ਹੈਗਾ ਉਹ ਪੰਜਾਬ ਦਾ, ਜਿਹੜਾ ਉਹ ਸਾਡਾ ਰਾਈਟ ਹੈਗਾ, ਜਿਹੜਾ ਕਿ ਬਿਲਕੁਲ ਗਲਤ ਹੈ, ਗੈਰ ਰਿਪੇਰੀਅਨ ਗੱਲ ਹੈਗੀ ਹੈ, ਗੈਰ ਸੰਵਿਧਾਨਕ ਗੱਲ ਹੈਗੀ ਹੈ। ਤੇ ਪੰਜਾਬ ਜਦੋਂ ਉਹਨੂੰ ਇੰਟਰਵਿਊ ਪੁੱਛਿਆ, ਮੈਂ ਪੋਸਟ ਵੀ ਕੀਤੀ ਹੈ ਕਿ ਤੁਹਾਡਾ ਕੀ ਖਿਆਲ, ਦਿੱਲੀ ਦਾ ਪੰਜਾਬ ਦੇ ਪਾਣੀ ਦਾ ਹੱਕ ਹੈ? ਕਹਿੰਦਾ ਹੱਕ ਹੈ, ਕਿਉਂ ਨੀ ਹੱਕ ਹੈਗਾ, ਕਿਉਂ ਨੀ ਦਿੱਲੀ ਪੰਜਾਬ ਦਾ ਪਾਣੀ ਦਿੱਲੀ ਦਾ ਕਿਉਂ ਨੀ ਹੈਗਾ? ਜਦਕਿ ਰਿਪੇਰੀਅਨ ਲਾ ਕਹਿੰਦੇ ਕਿ ਪਾਣੀ ਉਸ ਰਾਜ ਦਾ ਹੈਗਾ ਜਿਸ ਰਾਜ ਚੋਂ ਦਰਿਆ ਵਗਦਾ ਹੈਗਾ। ਸੋ ਇਹ ਗੱਲ ਇੱਕ ਗੱਲ ਪਹਿਲੀ ਹੈਗੀ ਹੈ। ਦੂਜੀ ਗੱਲ ਹੈ ਕਿ ਭੁੱਲਰ ਹੋਰਾਂ ਦੀ ਫਾਂਸੀ ਬਾਰੇ, ਮਤਲਬ ਜਿਹੜੀ ਭੁੱਲਰ ਹੋਰਾਂ ਦੀ ਮਤਲਬ ਰਿਹਾਈ ਕਰਨ ਬਾਰੇ, ਦੇਖੋ ਭੁੱਲਰ ਹੋਰਾਂ ਦੀ ਜਿਹੜੀ ਸਾਰੇ ਆਪਣੀ ਸਜ਼ਾ ਭੁਗਤ ਚੁੱਕੇ ਹੈਗੇ ਆ, ਮਾਨਸਿਕ ਤੌਰ ਤੇ ਉਹ ਸਾਊਂਡ ਨਹੀਂ ਹੈਗੇ, ਦਿਮਾਗੀ ਤੌਰ ਤੇ ਉਹ ਪਰੇਸ਼ਾਨ ਹੈਗੇ ਆ, ਬਹੁਤ ਪਰੇਸ਼ਾਨ ਹੈਗੇ ਆ, ਬਿਮਾਰ ਹੈਗੇ ਦਿਮਾਗੀ ਤੌਰ ਤੇ ਪੂਰੀ ਤਰ੍ਹਾਂ, ਮਤਲਬ ਆਪਾਂ ਦੇਖ ਸਕਦੇ ਹਾਂ ਉਹਦੀ ਹਾਲਤ, ਉਹਦੀ ਸ਼ਕਲ ਦੇਖ ਕੇ ਪਤਾ ਲੱਗ ਜਾਂਦਾ, ਉਹਦੇ ਪਰਿਵਾਰ ਨਾਲ ਗੱਲ ਕਰੋ ਪਤਾ ਲੱਗ ਜਾਂਦਾ ਹੈਗਾ। ਤੇ ਉਹ ਫਾਈਲ ਸੁਪਰੀਮ ਕੋਰਟ ਚ ਬਿੱਟੇ ਨੇ, ਕਿਉਂਕਿ ਬਿੱਟੇ ਦੇ ਹਮਲਾ ਹੋਇਆ ਸੀ, ਬਿੱਟੇ ਨੇ ਸੁਪਰੀਮ ਕਿਹਾ ਕਿ ਇਹਨੂੰ ਰਿਹਾਈ ਨਾ ਕੀਤੀ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਇਹਦੀ ਰਿਹਾਈ ਕੀਤੀ ਜਾਵੇ ਕਿਉਂਕਿ ਇਹ ਮਾਨਸਿਕ ਤੌਰ ਤੇ ਸਟੇਬਲ, ਸਜ਼ਾ ਭੁਗਤ ਚੁੱਕਿਆ ਔਰ ਮਾਨਸਿਕ ਤੌਰ ਤੇ ਸਟੇਬਲ ਨਹੀਂ ਹੈਗਾ। ਉਹ ਫਾਈਲ ਆ ਗਈ ਕੇਜਰੀਵਾਲ ਸਾਹਿਬ ਕੋਲ ਔਰ ਉਹ ਕੇਜਰੀ ਸਾਹਿਬ ਦੇ ਟੇਬਲ ਦੇ ਪਈ ਹੈਗੀ ਹੈ। ਹਕੀਕਤ ਇਹ ਹੈਗੀ ਹੈ ਕਿ ਕਿਤੇ ਪਿਛਲੀ ਵਾਰ ਕੀ ਹੋਇਆ ਕਿ ਕੇਜਰੀਵਾਲ ਸਾਹਿਬ ਇੱਕ ਕੋਈ ਪਤਾ ਨਹੀਂ ਸੀਗਾ, ਨਹੀਂ ਇੰਪ੍ਰੈਸ਼ਨ ਇਹ ਬਣ ਗਿਆ ਕਿ ਇੱਕ ਸਾਬਕਾ ਖਾਲਿਸਤਾਨੀ ਦੇ ਘਰ ਜਾ ਕੇ ਮੋਗੇ ਠਹਿਰੇ ਹੈਗੇ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਹਿੰਦੂ ਵੋਟ ਬੈਂਕ ਸੀਗਾ, ਉਸ ਚ ਸਵਾਲ ਖੜਾ ਹੋ ਗਿਆ ਕਿ ਇਹ ਸਿੱਖ ਅਪੀਜ਼ਮੈਂਟ ਕਰ ਰਿਹਾ, ਖਾਲਿਸਤਾਨ ਦੀ ਅਪੀਜ਼ਮੈਂਟ ਕਰ ਰਿਹਾ ਸਿੱਖਾਂ ਦੀ ਬੁੱਟਾ ਲੈਣ ਵਾਸਤੇ। ਉੱਥੋਂ ਸਭ ਸਿੱਖਦਿਆਂ ਹੋਇਆ ਕਿ ਕੇਜਰੀਵਾਲ ਨੇ ਕੀ ਕੀਤਾ, ਇੱਕ ਤਾਂ ਦੀਨਾਨਗਰ ਪਠਾਨਕੋਟ ਤੇ ਆਪਣਾ ਗੁਰਦਾਸਪੁਰ ਬੈਲਟ ਹੈ, ਉੱਥੇ ਤਿਰੰਗਾ ਯਾਤਰਾ ਕੱਢੀਆਂ, ਭਾਰਤ ਮਾਤਾ ਕੀ ਜੈ, ਬੰਦੇ ਮਾਤਰਮ ਦੇ ਨਾਅਰੇ ਲਾ ਕੇ ਵੱਡੇ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਪਟਿਆਲੇ, ਇਹਨੇ ਸ਼ਾਂਤੀ ਮਾਰਚ ਤੇ ਤਿਰੰਗਾ ਯਾਤਰਾਵਾਂ ਕੱਢੀਆਂ ਹੈਗੀਆਂ, ਇਸ ਕਾਰੇ ਵਾਸਤੇ ਕਿ ਹਿੰਦੂ ਵੋਟ ਬੈਂਕ ਨੂੰ ਖੁਸ਼ ਕਰਨ ਵਾਸਤੇ। ਜਿਹੜੀ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਹੈਗੀ ਹੈ, ਇਹ ਇਸ ਕਰਕੇ ਨਹੀਂ ਕਰ ਰਿਹਾ ਕਿ ਕਿਤੇ ਜਿਹੜਾ ਪਿਛਲੀ ਵਾਰ ਮੈਨੂੰ ਜਿਹੜਾ ਸਿੱਖ ਵੋਟ ਬੈਂਕ ਦੇ ਨਾਲ ਸਿਮਤੀ ਹੋਣ ਕਰਕੇ ਉਹ ਨਾਰਾਜ਼ ਹੋ ਗਿਆ ਸੀਗਾ, ਇਸ ਵਾਰ ਕਿਤੇ ਹਿੰਦੂ ਜਿਹੜਾ ਭਾਈਚਾਰਾ ਹੈਗਾ ਉਹ ਮੇਰੇ ਭੁੱਲਰ ਦੀ ਰਿਹਾਈ ਤੋਂ ਬਾਅਦ ਮੇਰਾ ਨਾਰਾਜ਼ ਨਾ ਹੋ ਜਾਵੇ। ਇੰਨੀ ਘਟੀਆ ਕੈਲਕੂਲੇਸ਼ਨ ਹੈ, ਇੰਨੀ ਮੀਨ ਕੈਲਕੂਲੇਸ਼ਨ ਹੈ।
ਠੀਕ ਹੈ ਜੀ। ਔਰ ਲਾਸਟ ਕਾਲ ਜੀ ਕਿਰਪਾਲ ਸਿੱਧੂ ਜੀ, ਤੁਸੀਂ ਆਉਂਦੇ ਰਹੋ। ਕਿਰਪਾਲ ਸਿੱਧੂ ਜੀ ਗੋਐਡ, ਲਾਸਟ ਕਾਲ।
ਮੈਂ ਵੀ ਕੁਐਸਚਨ ਪੁੱਛਣਾ ਚਾਹਾਂਗਾ ਸਰ।
ਹਾਂਜੀ ਹਾਂਜੀ, ਕਿਰਪਾਲ ਸਿੱਧੂ ਜੀ ਗੋਐਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਗਾਂਧੀ ਸਾਹਿਬ, ਮੈਂ ਤੁਸੀਂ ਤਾਂ ਇੱਕ ਮਸੀਹਾ ਹੋ ਗਰੀਬਾਂ ਦੇ, ਤੁਸੀਂ ਸਾਡੇ ਪਿੰਡ ਬਿਲਾਸਪੁਰ ਦੇ ਵਿੱਚ, ਮੇਰਾ ਖਿਆਲ ਹੈ ਤੁਹਾਡੀ ਦੂਸਰੀ ਪੋਸਟਿੰਗ ਸੀ ਉਸ ਟਾਈਮ।
ਹਾਂਜੀ ਸਰ, ਹਾਂਜੀ ਸਰ।
ਤੇ ਬਹੁਤ ਹੀ ਮਤਲਬ ਤੁਹਾਨੂੰ ਮਾਣ ਤਾਂ ਮਿਲਦਾ, ਤੁਸੀਂ ਜਦੋਂ ਵੀ ਜਾਓ ਉੱਥੇ ਤੁਹਾਨੂੰ ਲੋਕ ਰੱਬ ਨੂੰ ਪੂਜਦੇ ਆ, ਹੜੀਏ ਵੀ ਯਾਦ ਕਰਦੇ ਆ। ਮੈਂ ਤੁਹਾਡਾ ਆਪਣਾ ਗਾਂਧੀ ਸਾਹਿਬ ਕੋਈ ਦੇਣ ਨਹੀਂ ਦੇ ਸਕਦਾ, ਤੁਸੀਂ ਸਰਵਨ ਕੋਟਰਾਂ ਚ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਆ ਉੱਥੇ।
ਹਾਂਜੀ ਸਰ, ਧੰਨਵਾਦ ਜੀ, ਤੁਹਾਡਾ ਆਸ਼ੀਰਵਾਦ ਹੈ ਜੀ ਭਰਾਵਾਂ ਦਾ।
ਬਹੁਤ ਹੀ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਗਾਂਧੀ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੇਰੇ ਵੱਲੋਂ ਬਹੁਤ ਪਿਆਰ ਭਰੀ, ਸਰ ਮੇਰੇ ਵੱਲੋਂ ਬਹੁਤ ਪਿਆਰ ਭਰੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਥੈਂਕ ਯੂ। ਔਰ ਹਾਂਜੀ, ਜਗਦੀਪ ਸਾਚਾ ਸਾਹਿਬ ਸਾਡੇ ਮੇਨ ਸਪੋਂਸਰ ਨੇ, ਦੱਸ ਦਈਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਗਦੀਪ ਸਾਚਾ ਸਾਹਿਬ, ਤੁਸੀਂ ਸਿਰਫ 30 ਸੈਕਿੰਡ ਹੀ ਲੈਣੇ ਆ। ਸਾਚਾ ਸਾਹਿਬ ਗੋ ਹੈਡ
ਜੀ। ਗਾਂਧੀ ਸਾਹਿਬ ਸਤਿ ਸ਼੍ਰੀ ਅਕਾਲ। ਮੈਂ ਆਪਣੀ ਬਹੁਤ ਖੁਸ਼ ਨਸੀਬੀ ਸਮਝ ਰਿਹਾ ਕਿ ਅੱਜ ਤੁਹਾਡੇ ਨਾਲ ਪਹਿਲੀ ਵਾਰੀ ਰੂਬਰੂ ਹੋਇਆ। ਤੁਹਾਡੀ ਵੀਡੀਓਜ਼, ਤੁਹਾਡੇ ਕਾਫੀ ਇਨਫੋਰਮੇਸ਼ਨ ਤੁਹਾਡੇ ਕੋਲੋਂ ਕਾਫੀ ਆਪਾਂ ਵੇਖਦੇ ਰਹਿੰਦੇ ਸੋਸ਼ਲ ਮੀਡੀਆ 'ਚ। ਮੇਰੀ ਖਾਲੀ ਤੁਹਾਡੇ ਕੋਲ ਇੱਕ ਛੋਟੀ ਜਿਹੀ ਦਰਖਾਸਤ ਹੈ ਸਰ, ਕਿ ਮੈਂ ਇੱਧਰ ਕਾਂਗਰਸ ਇੰਡੀਅਨ ਓਵਰਸੀਜ਼ ਕਾਂਗਰਸ ਦਾ ਇੱਕ ਵਰਕਰ ਹੈਗਾ, ਮੈਨੂੰ ਸੈਮ ਪਿਟੋਡਾ ਜੀ ਦੇ ਅੰਡਰ ਦੇ ਵਿੱਚ, ਸਾਡੇ ਚੇਅਰਮੈਨਸ਼ਿਪ ਦੇ ਅੰਡਰ ਦੇ ਵਿੱਚ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਜਿੰਨਾ ਤੁਸੀਂ ਪਿਆਰ ਨਾਲ ਲੋਕਾਂ ਨੂੰ ਇਨਫੋਰਮ ਕਰੋ ਕਿ ਪੋਲਿਸੀਜ਼ ਕੀ ਹੈਗੀ ਹੈ ਗੌਰਮੈਂਟ ਆਪਣੇ ਕਾਂਗਰਸ ਦੀ, ਕਿਆ ਆਈਡੀਓਲੋਜੀਜ਼ ਹੈਗੀਆਂ ਨੇ, ਕਿੰਨੇ ਲਿਬਰਲ ਥਾਟਸ ਹੈਗੇ ਨੇ, ਬੜੇ ਪਿਆਰ ਮੁਹੱਬਤ ਨਾਲ ਤੁਸੀਂ ਸਰਕੂਲੇਟ ਕਰੋ। ਔਰ ਉਹ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆਪਾਂ ਜਿੰਨੇ ਵੀ ਇੰਡੀਵਿਜੁਅਲ ਕੈਪੈਸਿਟੀ 'ਚ। ਪਰ ਹੁੰਦਾ ਕਿਆ ਹੈਗਾ ਕਿ ਮੈਂ ਤੁਹਾਨੂੰ ਖਾਲੀ ਇੱਕ ਛੋਟੀ ਜਿਹੀ ਫੀਡਬੈਕ ਦੇਣਾ ਚਾਹੁੰਦਾ ਕਿ NRIs ਇਸ ਚੀਜ਼ ਤੋਂ ਵੰਚਿਤ ਹੈਗੇ ਨੇ, ਉਹਨਾਂ ਨੂੰ ਬਥੇਰੇ, ਸਾਰਿਆਂ ਮੈਂ ਨਹੀਂ ਕਹਿ ਰਿਹਾ, ਪਰ ਤੁਹਾਡੇ ਵਾਂਗ ਜਿਵੇਂ ਅਗਰ ਇੰਨੇ ਅੱਛੇ ਨੌਲੇਜੇਬਲ, ਇੱਕ ਇੰਨੇ ਅੱਛੇ ਹਸਤੀ, ਇੰਨੀ ਅੱਛੇ ਤੁਹਾਡੇ ਰਿਸਪੈਕਟਡ ਥਾਟਸ ਹੈਗੇ ਨੇ ਜਾਂ ਇਨਸਾਨ ਹੋ ਤੁਸੀਂ, ਮੈਂ ਇੰਨਾ ਹੀ ਰਿਕੁਐਸਟ ਕਰਾਂਗਾ ਸਰ, ਤੁਸੀਂ ਰੈਗੂਲਰਲੀ ਜਦ ਤੱਕ ਸਾਡੀ ਇਲੈਕਸ਼ਨ ਹੈਗੀਆਂ ਨੇ ਔਰ ਉਹਦੇ ਬਾਅਦ ਵੀ 2024 ਇਲੈਕਸ਼ਨ ਨੂੰ ਲੱਗਦੇ ਹੋਏ, ਤੁਹਾਨੂੰ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਮੈਂ ਤੁਹਾਨੂੰ ਖਾਲੀ ਹੱਥ ਜੋੜ ਕੇ ਬੇਨਤੀ ਕਰ ਸਕਦਾ ਹੈਗਾ, ਕਿਉਂਕਿ ਦੇਖੋ ਤੁਸੀਂ ਕਹਿਤਾ ਮੈਂ MP ਦੇ ਵਿੱਚ ਨਹੀਂ ਜਾਣਾ ਵਿਦ ਡਿਊ ਰਿਸਪੈਕਟ, ਮੈਂ MLA ਨਹੀਂ ਬਣਨਾ ਵਿਦ ਡਿਊ ਰਿਸਪੈਕਟ, ਪਰ NRI ਡਾਇਸਪੋਰਾ ਨੂੰ ਇਹ ਚੀਜ਼ ਦਾ ਮੈਂ ਬੋਲ ਬੋਲ ਕੇ ਮੈਂ ਖੁਦ ਆਪੇ ਕਦੀ ਕਦੀ ਮੈਂ ਫਰਸਟ੍ਰੇਟ ਹੋ ਜਾਂਦਾ ਸੋਚ ਸੋਚ ਕੇ, ਕਿ ਮੈਂ ਜਦੋਂ ਸੇਮ ਗੱਲਾਂ ਜਿਹੜੀ ਤੁਸੀਂ ਅੱਜ ਗੱਲਾਂ ਕੀਤੀਆਂ ਨੇ, ਯੁਧਵੀਰ ਜੀ ਉੱਧਰ ਹੀ ਬੈਠੇ ਹੋਏ ਨੇ, ਯੁਧਵੀਰ ਜੀ ਨੂੰ ਵੀ, ਉਹਨਾਂ ਦੇ ਵੀ ਮੈਂ ਜਦੋਂ ਹੁੰਦੇ ਸ਼ੋਅਜ਼ ਹੁੰਦੇ ਨੇ ਮੈਂ ਉਹ 'ਚ ਵੀ ਬੋਲਣ ਦੀ ਕੋਸ਼ਿਸ਼ ਕਰਦਾ, ਪਰ ਇੰਨਾ ਜ਼ਿਆਦਾ ਮੈਂਟਲ ਦੇ ਉੱਪਰ ਇਹਨਾਂ ਨੇ ਲੈ ਲਿਆ ਕੁਛ ਕੁਛ ਬੰਦਿਆਂ ਨੇ ਕਿ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਔਰ ਪੰਜਾਬ ਦਾ ਨਾਸ ਕਰਨਗੇ, ਮੈਂ ਪਹਿਲਾਂ ਹੀ ਕਹਿ ਰਿਹਾ ਸੀ। ਤੁਹਾਡੇ ਵਾਂਗ ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ ਸਰ, ਜਦੋਂ ਤੁਹਾਡੇ ਕੋਲ ਟਾਈਮ ਹੁੰਦਾ ਪਲੀਜ਼ ਵਾਈ ਮੀਡੀਆ 'ਚ ਆਇਆ ਕਰੋ, ਜਾਂ ਤੁਹਾਡੇ ਕੋਲ ਹੋਰ ਪੋਲੀਟੀਕਲ ਸਪੋਕਸਪਰਸਨ ਹੁੰਦੇ ਨੇ ਪਲੀਜ਼ ਵਾਈ ਮੀਡੀਆ 'ਚ ਪਲੀਜ਼ ਉਹਨਾਂ ਨੂੰ ਇਨਵਾਈਟ ਕਰੋ, ਬਿਕੋਜ਼ ਕੈਨੇਡਾ ਦੇ ਵਿੱਚ ਕਾਫੀ NRIs ਹੈਗੇ ਨੇ, US 'ਚ ਪੂਰੇ ਵਾਈ ਮੀਡੀਆ ਨੂੰ ਸਾਰੇ ਸੁਣਦੇ ਨੇ, ਬਹੁਤ ਸਟਰੋਂਗਲੀ ਸੁਣਦੇ ਨੇ। ਅੱਜ ਤੇ ਮੈਂ ਸਰਪ੍ਰਾਈਜ਼ ਸੀਗਾ, ਜਿਹੜੀ RSS ਵਾਲੀ ਗੱਲ ਤੁਸੀਂ ਕਹਿ ਰਹੇ ਸੀਗੇ, ਇਹ ਗੱਲ ਮੈਂ ਵਾਈ ਮੀਡੀਆ 'ਚ ਬਹੁਤ ਪਹਿਲਾਂ ਕੀਤੀ ਸੀ ਯੁਧਵੀਰ ਜੀ ਦੇ ਸਾਹਮਣੇ, ਇਹੀ ਗੱਲ ਪ੍ਰਿਯੰਕਾ ਗਾਂਧੀ ਜੀ ਨੇ ਕਹੀ, ਮਤਲਬ ਵਾਈ ਮੀਡੀਆ 'ਤੇ ਇੰਨਾ ਵੱਡਾ ਤਗੜਾ ਐਕਸਪੋਜ਼ਰ ਹੈਗਾ, ਟਰਸਟ ਮੀ, ਮੈਂ ਇਹ ਚਾਹੁੰਦਾ ਕਿ ਅੱਗੇ NRI ਡਾਇਸਪੋਰਾ ਨੂੰ ਪਲੀਜ਼ ਤੁਸੀਂ ਆਇਆ ਕਰੋ, ਜਦੋਂ ਤੁਹਾਨੂੰ ਟਾਈਮ ਮਿਲਦਾ ਪਲੀਜ਼ ਸਾਨੂੰ ਲੋਕਾਂ ਨੂੰ ਆ ਕੇ ਥੋੜ੍ਹੇ ਜਿਹੇ ਲੋਕਾਂ ਜਿਹੜੇ ਵੀ ਆਪਣੇ NRI ਹੈਗੇ ਨੇ ਸਾਰਿਆਂ ਨੂੰ ਪਲੀਜ਼ ਦੱਸੋ, ਇਹ ਮੇਰੀ ਰਿਕੁਐਸਟ ਹੈ ਸਰ ਤੁਹਾਡੇ ਕੋਲੋਂ।
ਥੈਂਕ ਯੂ ਸਰ। ਔਰ ਇੱਥੇ ਅਸੀਂ ਇਜਾਜ਼ਤ ਲਵਾਂਗੇ ਧਰਮਵੀਰ ਗਾਂਧੀ ਜੀ ਤੋਂ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਔਰ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ, ਤੁਹਾਨੂੰ ਥੋੜੀ ਜਿਹੀ ਖੇਚਲ ਦਿੰਦੇ ਰਹਾਂਗੇ, ਤੁਹਾਡੇ ਵਿਚਾਰ ਸੁਣਦੇ ਰਹਾਂਗੇ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।
ਠੀਕ ਹੈ, ਥੈਂਕ ਯੂ ਜਗਵੀਰ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ,
ਬਹੁਤ ਵਧੀਆ ਲੱਗਾ ਡਾਕਟਰ ਸਾਹਿਬ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਸੋ ਮੱਚ, ਬਹੁਤ ਮਿਹਰਬਾਨੀ ਤੁਹਾਡੇ ਸਮੇਂ ਦੀ। ਔਰ ਗੱਲਬਾਤ ਸਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ, 6472728182 6472872 82 ਔਰ ਪਲੀਜ਼ ਥੈਂਕ ਯੂ, ਹੈਵ ਅ ਵੰਡਰਫੁਲ ਡੇ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ, 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
टेलीटाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेलीटाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। مزید تفصیلات کے لیے کال کریں 905-455-1666 ٹیلی ٹائم الیکٹرانکس۔
Ayyo, who is the stager?
Complete home furniture and appliances, latest style, color, fabric, golden ya phir silver, modern, traditional, contemporary furniture and decor. Complete home furniture and appliances. Must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Brampton. 905-244-4663. 244-4663.
आप सुन रहे हैं आपका अपना रेडियो 770 AM। हमारे प्रोग्राम